ਬਹੁਤ ਸਮੇਂ ਤੋਂ ਆਪ ਗੁਰੂ ਦਰਬਾਰ ਚ ਬੈਠੇ ਹਾਂ, ਕੀਰਤਨ ਕਰਨ ਵਾਸਤੇ ਮੈਨੂੰ ਆਗਿਆ ਹੋਈ ਹੈ। ਬਹੁਤ ਦੇਰ ਪਹਿਲਾਂ ਸਰਦਾਰ ਕੇਹਰ ਸਿੰਘ ਜੀ ਇਹਨਾਂ ਨੇ ਜ਼ਿਕਰ ਕੀਤਾ ਸੀ ਕਿ ਕੀਰਤਨ ਕਰਨਾ, ਮੈਂ ਕਿਹਾ ਮੈਂ ਨਹੀਂ ਕਰਨਾ। ਬੜੀ ਵੇਰ ਬਹੁਤ ਇਹਨਾਂ ਨੇ ਕਿਹਾ ਤੇ ਮੇਰੇ ਮੂੰਹਾਂ ਹੀ ਨਿਕਲਦਾ ਰਿਹਾ ਵੀ ਮੈਂ ਨਹੀਂ ਕਰਨਾ, ਤੁਸੀਂ ਆਪ ਇਹ ਕਰ ਲਿਓ। ਅੱਜ ਮੇਰਾ ਗਲਾ ਇੰਨਾ ਖਰਾਬ ਹੋ ਗਿਆ, ਤੁਸੀਂ ਸਾਰੇ ਸੁਣ ਰਹੇ ਹੋ ਤੇ ਬੋਲਣਾ ਵੀ ਔਖਾ ਹੋਇਆ। ਤੇ ਮੇਰੇ ਮਨ ਇੱਕ ਵਾਰੀ ਮੇਰੇ ਕੀਰਤਨ ਚ ਅੱਗੇ ਹੋਇਆ ਸੀ, ਐਵੇਂ ਜਿਵੇਂ ਜਾਂ ਮੈਂ ਬਠੇਰੀ ਕੀਰਤਨ ਕਰ ਰਿਹਾ ਸੀ, ਉਸ ਦਿਨ ਐਵੇਂ ਜਿਵੇਂ ਗਲਾ ਖਰਾਬ ਹੋ ਕੇ ਮੇਰੇ ਤੋਂ ਗੁਰਸਤੋਤਰ ਨਹੀਂ ਸੀ ਪੜ ਰਹੀ। ਤੇ ਅੱਜ ਹੁਕਮ ਮੰਨ ਕੇ ਮੈਂ ਕੋਸ਼ਿਸ਼ ਤਾਂ ਕਰੂੰਗਾ ਤੇ ਤੁਸੀਂ ਧਿਆਨ ਦੇ ਨਾਲ ਸਰਵਣ ਕਰਿਓ ਤੇ ਜਿਹਾ ਜਿਹਾ ਵੀ ਗਲਾ ਸਾਥ ਦੇਗਾ ਉਸ ਤਰ੍ਹਾਂ ਦੇ ਆਪਾਂ ਸ਼ਬਦ ਪੜ੍ਹਦੇ ਰਹਾਂਗੇ, ਵਿਚਾਰ ਕਰਾਂਗੇ। ਸਤਿਸੰਗ ਜੀ, ਹੁਣੇ ਮੇਰੇ ਤੋਂ ਪਹਿਲਾਂ ਤੁਸੀਂ ਨਾਮ ਦੀ ਬਾਤ ਸੁਣ ਰਹੇ ਸੀ, ਨਾਮ ਜਪਣਾ ਚਾਹੀਦਾ, ਕਿਸ ਤਰ੍ਹਾਂ ਜਪਣਾ ਚਾਹੀਦਾ। ਨਾਮ ਜੋ ਹੈ ਇਹਨੂੰ ਸਮਝਣ ਦੀ ਲੋੜ ਹੈ ਪਹਿਲਾਂ ਵੀ ਨਾਮ ਕਹਿੰਦੇ ਕਿਉਂ ਨੇ। ਤੁਹਾਡੇ ਸਾਰਿਆਂ ਦੇ ਅੰਦਰ ਨਾਮ ਵੱਸਦਾ, ਜਿੰਨੇ ਵੀ ਹੈ ਨਾ, ਜੋ ਕੁਛ ਵੀ ਤੁਹਾਨੂੰ ਨਜ਼ਰ ਆਉਂਦਾ, ਚਾਹੇ ਧਰਤੀ ਆਉਂਦੀ ਹੈ, ਚਾਹੇ ਆਕਾਸ਼ ਆਉਂਦਾ, ਚਾਹੇ ਦਰਿਆ ਹੈ, ਚਾਹੇ ਦਰਖਤ ਨੇ, ਚਾਹੇ ਜਾਨਵਰ ਨੇ, ਚਾਹੇ ਪੰਛੀ ਨੇ ਉੱਡਣ ਵਾਲੇ, ਚਾਹੇ ਮਨੁੱਖ ਨੇ, ਇਹ ਨਾਮ ਤੋਂ ਬਗੈਰ ਕੋਈ ਚੀਜ਼ ਦੁਨੀਆਂ ਦੀ ਕਾਇਮ ਨਹੀਂ ਰਹਿ ਸਕਦੀ। ਕਿਉਂਕਿ ਨਾਮ ਇੱਕ ਕਰੰਟ ਹੈ, ਇੱਕ ਸ਼ਕਤੀ ਹੈ ਜਿਹਨੇ ਸਾਰੇ ਸੰਸਾਰ ਨੂੰ ਧਾਰਨ ਕਰਿਆ ਹੋਇਆ। ਇਹਦੇ ਵਿੱਚ ਮਨੁੱਖ ਦੇ ਅੰਦਰ ਇੱਕ ਸ਼ਕਤੀ ਹੈ ਕਿ ਨਾਮ ਤੱਕ ਪਹੁੰਚ ਸਕਦਾ, ਹੋਰ ਕਿਸੇ ਵਿੱਚ ਸ਼ਕਤੀ ਨਹੀਂ ਹੈ। ਮਹਾਰਾਜ ਕਹਿੰਦੇ ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬਰਮਨ। ਉਹ ਨਾਮ ਜਿਹੜਾ ਹੈ ਉਹ ਹਰੇਕ ਦੇ ਹਿਰਦੇ ਵਿੱਚ ਹੈ। ਨਾਉ ਨੇ ਦਮਰਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ। ਇਹ ਦੇਹੀ ਚ ਹੈ, ਕੇਵਲ ਮਨੁੱਖਾ ਦੇਹੀ ਚ ਪ੍ਰਗਟ ਹੁੰਦਾ, ਹੋਰ ਕਿਤੇ ਹੁੰਦਾ ਨਹੀਂ ਹੈ। ਸੁਨ ਸਮਾਧ ਅਨੰਤ ਅਨਾਦ, ਕਹਿਣ ਨਾ ਜਾਈਏ ਚਾਰਜ ਵਿਸਵਾਦ। ਇੰਨਾ ਆਨੰਦ ਹੈ ਕਿ ਦੱਸਿਆ ਨਹੀਂ ਜਾਂਦਾ, ਕਹਿ ਨਹੀਂ ਹੁੰਦਾ। ਸੋ ਉਹ ਨਾਮ ਦੀ ਪ੍ਰਾਪਤੀ ਕਰਕੇ ਅਸੀਂ ਨਾਮੀ ਵਿੱਚ ਲੀਨ ਹੋ ਜਾਂਦੇ ਹਾਂ। ਜੰਮਣ ਮਰਨ ਦਾ ਸਾਡਾ ਚੱਕਰ ਜਿਹੜਾ ਸਾਡੇ ਗਲ ਪਿਆ ਹੋਇਆ ਉਹ ਹਟ ਜਾਂਦਾ। ਇਸ ਕਰਕੇ ਜਿੰਨੇ ਵੀ ਮਹਾਂਪੁਰਸ਼ ਆਉਂਦੇ ਨੇ ਉਹ ਇੱਕੋ ਗੱਲ ਵਾਰ ਵਾਰ ਸਾਨੂੰ ਕਹਿੰਦੇ ਨੇ ਕਿ ਪਿਆਰਿਓ, ਦੁਨੀਆਂ ਦੇ ਕੰਮਾਂ ਚ ਮਸਤ ਨਾ ਹੋਵੋ, ਬਾਲ ਬੱਚਿਆਂ ਚ ਮਸਤ ਨਾ ਹੋਵੋ, ਕਾਰੋਬਾਰਾਂ ਚ ਪਰਮੇਸ਼ਰ ਨੂੰ ਨਾ ਭੁੱਲੋ। ਆਹ ਸਮਾਂ ਆ ਗਿਆ ਤੁਹਾਨੂੰ ਨਾਮ ਜਪਣ ਦਾ, ਨਾਮ ਦੀ ਲੁੱਟ ਲੁੱਟਣ ਦਾ, ਜਿਹਦਾ ਮੁੱਲ ਇੰਨਾ ਹੈ ਕਿ ਸੰਸਾਰ ਚ ਕੋਈ ਨਹੀਂ ਜਿਹੜਾ ਨਾਮ ਦਾ ਮੁੱਲ ਦੱਸ ਸਕੇ। ਸਾਈ ਨਾਮ ਅਮੋਲ, ਕੀਮ ਨਾ ਕੋਈ ਜਾਣਦਾ, ਕੋਈ ਨਹੀਂ ਜਾਣਦਾ। ਪਰ ਭਾਗਾਂ ਵਾਲੇ ਬੰਦੇ ਨੇ ਜਿਨ੍ਹਾਂ ਦੇ ਮੱਥੇ ਚ ਲੇਖ ਲਿਖਿਆ ਹੁੰਦਾ ਉਹ ਇਹਦਾ ਪਿਆਰ ਦਾ ਆਨੰਦ ਮਾਣਦੇ। ਜਿਨ੍ਹਾਂ ਭਾਗ ਮਥਾਏ ਨਾਨਕ ਹਰ ਰੰਗ ਮਾਣਦੇ, ਉਹਦੀ ਲੁੱਟ ਲੁੱਟਣ ਵਾਸਤੇ ਮਹਾਂਪੁਰਸ਼ਾਂ ਨੇ ਵਾਰ ਵਾਰ ਸਾਨੂੰ ਉੱਚੀ ਉੱਚੀ ਹੋਕੇ ਦੇ ਦੇ ਕੇ ਇਸ ਤਰ੍ਹਾਂ ਦੇ ਨਾਲ ਸਾਨੂੰ ਖਬਰਦਾਰ ਕਰਕੇ ਜਗਾਇਆ।
Thank you.
ਕੀ ਹੋਏਗਾ ਮਹਾਰਾਜ ਕਹਿੰਦੇ ਤੇਰੇ ਸਾਰੇ ਦੁੱਖਾਂ ਦਾ ਖਾਤਮਾ ਹੋ ਜਾਏਗਾ। ਵਾਹਿਗੁਰੂ ਨੇ ਸੰਸਾਰ ਵਿੱਚ ਦੁੱਖ ਨਹੀਂ ਸੀ ਬਣਾਇਆ, ਇਹ ਵਾਹਿਗੁਰੂ ਦਾ ਆਪਣਾ ਘਰ ਹੈ। ਇਹ ਜਗ ਸੱਚੇ ਕੀ ਹੈ ਕੋਸ਼ਲੀ, ਸੱਚੇ ਘਰ ਵਿੱਚ ਵਾਸ, ਇਹਦੇ ਚ ਵਾਹਿਗੁਰੂ ਵੱਸਦਾ। ਜਿੱਥੇ ਵਾਹਿਗੁਰੂ ਵਸੇ ਉੱਥੇ ਦੁੱਖ ਕਿਵੇਂ ਆ ਸਕਦਾ। ਮਹਾਤਮਾ ਬੁੱਧ ਨੇ ਇਹ ਗੱਲ ਕਹੀ ਕਿ ਸੰਸਾਰ ਦੁੱਖਾਂ ਦਾ ਘਰ ਹੈ। ਗੁਰੂ ਨਾਨਕ ਨੇ ਕਿਹਾ ਨਾ ਮਹਾਤਮਾ ਜੀ, ਐ ਲੋਕਾਂ ਦਾ ਦਿਲ ਨਾ ਤੋੜੋ, ਨਿਰਾਸ਼ਾਵਾਦ ਆ ਜਾਏਗਾ, ਲੋਕ ਕੰਮ ਕਰਨ ਤੋਂ ਹਟ ਜਾਣਗੇ, ਤਰੱਕੀ ਕੋਈ ਨਹੀਂ ਹੋਣੀ, ਸਾਰੇ ਆਤੇ ਹੱਥ ਰੱਖ ਕੇ ਬੈਠ ਜਾਣਗੇ, ਘਰ ਬਾਰ ਛੱਡ ਜਾਣਗੇ, ਸੰਸਾਰ ਦੀ ਮਰਿਆਦਾ ਵਿਗੜਜੂ। ਐ ਨਾ ਕਹੋ, ਦਿਲ ਨਾ ਤੋੜ, ਸੰਸਾਰ ਦੁੱਖਾਂ ਦਾ ਘਰ ਨਹੀਂ। ਸਿੱਧਾ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛਿਆ, ਗੋਰਖ ਨਾਥ ਨੇ, ਹੇ ਨਾਨਕ ਤੇਰੀ ਜੋ ਬਾਤ ਅਸੀਂ ਸੁਣਦੇ ਹਾਂ, ਤੇਰਾ ਬਚਨ ਸੁਣਦੇ ਹਾਂ, ਬਿਲਕੁਲ ਅਜੀਬ ਹੁੰਦਾ, ਦਿਲ ਨੂੰ ਲੱਗਦਾ, ਕਾਟ ਕਰਦਾ, ਪਰ ਫੇਰ ਸਾਡੇ ਮਨ ਵਿੱਚ ਤਰਕ ਆਉਂਦੀ ਹੈ। ਮਹਾਰਾਜ ਕਹਿੰਦੇ ਕਰੋ ਤਰਕ। ਕਹਿੰਦੇ ਤੁਸੀਂ ਇਹ ਕਹਿੰਦੇ ਹੋ ਕਿ ਸੰਸਾਰ ਸਾਰਾ ਵਾਹਿਗੁਰੂ ਦਾ ਰੂਪ ਹੈ, ਫਿਰ ਸੰਸਾਰ ਕਿਵੇਂ ਬਣ ਗਿਆ, ਇੱਥੇ ਚੰਗੇ ਮਾੜੇ ਕਿੱਥੋਂ ਆ ਗਏ, ਤੇ ਸੰਸਾਰ ਵਿੱਚ ਦੁੱਖ ਕਿਉਂ ਆ ਗਏ। ਤੇ ਸਾਡਾ ਤਾਂ ਖਿਆਲ ਹੈ ਕਿ ਵਾਹਿਗੁਰੂ ਜੀ ਨੇ ਸੰਸਾਰ ਕਰਿਆ ਹੀ ਪੈਦਾ ਦੁੱਖਾਂ ਦਾ। ਮਹਾਰਾਜ ਕਹਿੰਦੇ ਇਹ ਤਾਂ ਗਲਤ ਗੱਲ ਹੈ, ਸੰਸਾਰ ਤਾਂ ਸੁੱਖਾਂ ਦਾ ਬਣਾਇਆ, ਇਹਦੇ ਚ ਦੁੱਖ ਦਾ ਨਾਮ ਨਿਸ਼ਾਨ ਨਹੀਂ। ਪਰ ਇਹ ਦੁੱਖ ਤਾਂ ਆ ਗਿਆ ਵੀ ਸਾਡਾ ਕਨੈਕਸ਼ਨ ਟੁੱਟ ਗਿਆ ਵਾਹਿਗੁਰੂ ਦੇ ਨਾਲ। ਤੇ ਮਹਾਰਾਜ ਕਹਿਣ ਲੱਗੇ, ਸਵਾਲ ਇਹ ਸੀ ਕਿ ਕਿਤ ਕਿਤ ਵਿਧ ਜਾਗ ਉਪਜੇ ਪੁਰਖਾ, ਸੰਸਾਰ ਕਿਵੇਂ ਪੈਦਾ ਹੋ ਗਿਆ, ਕਿਤ ਕਿਤ ਵਿਧ ਦੁੱਖ ਬਿਨ ਸਜਾਈ, ਕਿਵੇਂ ਜਿਹੜਾ ਸਾਨੂੰ ਦੁੱਖ ਲੱਗਿਆ ਹੋਇਆ ਇਹ ਕਿਵੇਂ ਹਟੇ। ਕੋਈ ਸੰਸਾਰ ਚ ਸੁਖੀਆ ਨਹੀਂ ਹੈ, ਭਾਲ ਕੇ ਦੇਖ ਲਓ। ਇੱਕ ਰਾਜੇ ਨੇ ਬੜਾ ਇਹ ਉਦਮ ਕਰਿਆ, ਇੱਕ ਮਹਾਤਮਾ ਦੇ ਪਾਸ ਜਾਂਦੇ ਹੁੰਦੇ, ਮਹਾਤਮਾ ਨੂੰ ਕਹਿਣ ਲੱਗੇ ਵੀ ਮਹਾਰਾਜ ਮੈਨੂੰ ਤੁਸੀਂ ਸੁਖੀ ਕਰ ਦਿਓ। ਮਹਾਤਮਾ ਕਹਿਣ ਲੱਗੇ, ਰਾਜਨ ਐ ਸੁਖ ਨਹੀਂ ਹੁੰਦਾ, ਜਿਹੜੀਆਂ ਚੀਜ਼ਾਂ ਚੋਂ ਤੂੰ ਸੁਖ ਭਾਲਦਾ ਉਹ ਸੁਖ ਦੇਣ ਵਾਲੀਆਂ ਨਹੀਂ ਹੈ। ਬਹੁਤ ਖਹਿੜੇ ਪੈ ਗਏ। ਅਖੀਰ ਮਹਾਤਮਾ ਕਹਿੰਦੇ, ਚੰਗਾ ਇੱਕ ਮੰਤਰ ਹੈ ਸਾਡੇ ਕੋਲ, ਉਹ ਤਾਂ ਹੁੰਦਾ ਜੇ ਤੂੰ ਇੱਕ ਕੱਪੜਾ ਲਿਆ ਦੇਵੇਂ। ਕਹਿਣ ਲੱਗੇ, ਜੀ ਕੱਪੜਾ ਕਿਹਾ ਗਿਆ? ਕਹਿੰਦੇ, ਕੱਪੜਾ ਉਸ ਬੰਦੇ ਦਾ ਹੋਵੇ ਜਿਹਨੇ ਕਦੇ ਦੁੱਖ ਨਾ ਦੇਖਿਆ ਹੋਵੇ। ਢੰਡੋਰੇ ਪਟਾ ਦਿੱਤੇ, ਸਾਰੀ ਰਿਆਸਤ ਵਿੱਚ ਖੋਜ ਕਰਨੀ ਸ਼ੁਰੂ ਕਰਤੀ, ਇਕੱਲੇ ਇਕੱਲੇ ਨੂੰ ਪੁੱਛਦੇ। ਕੋਈ ਕਹਿੰਦਾ, ਜੀ ਮੇਰਾ ਪਿਤਾ ਮਰ ਗਿਆ, ਮੇਰਾ ਮਨ ਦੁਖੀ ਹੋ ਗਿਆ। ਮਾਤਾ ਮਰ ਗਈ ਦੁਖੀ ਹੋ ਗਿਆ, ਕੋਈ ਕਹਿੰਦਾ ਮੇਰਾ ਪੁੱਤਰ ਵਿਛੜ ਗਿਆ ਦੁਖੀ ਹੋ ਗਿਆ ਜੀ, ਪੁੱਤਰ ਨਲਾਇਕ ਨਿਕਲ ਗਿਆ ਦੁਖੀ ਹੋ ਗਿਆ, ਮੇਰੇ ਭਰਾਵਾਂ ਨੇ ਮੇਰੇ ਨਾਲ ਧੋਖਾ ਕਰਿਆ ਮੈਂ ਦੁਖੀ ਹੋ ਗਿਆ, ਕੋਈ ਕਹਿੰਦਾ ਮੇਰਾ ਬੀਬੀ ਕਹਿੰਦੀ ਹੈ ਮੇਰਾ ਪਤੀ ਸ਼ਰਾਬ ਪੀਂਦਾ ਹੈ ਮੈਂ ਬੜੀ ਦੁਖੀ ਹਾਂ। ਕੋਈ ਕੋਈ ਦੁੱਖ ਕਿਸੇ ਨੂੰ ਕੋਈ ਦੁੱਖ, ਦੁੱਖਾਂ ਦਾ ਤਾਂ ਖਾਤਮਾ ਹੀ ਨਹੀਂ ਹੁੰਦਾ। ਮਹਾਰਾਜ ਨੇ ਦੁੱਖਾਂ ਦੀ ਗਿਣਤੀ ਬਹੁਤ ਵੱਡੀ ਕਰੀ ਹੈ। ਪੰਜ ਕਲੇਸ਼ ਨੇ ਮਨ ਦੇ ਅੰਦਰ ਜਿਹੜੇ ਆਦਮੀ ਸਮਝਦਾ ਨਹੀਂ ਹੈ, ਲੇਕਿਨ ਬਹੁਤ ਭਿਆਨਕ ਕਲੇਸ਼ ਨੇ। ਵੱਡੇ ਵੱਡੇ ਦੁੱਖਾਂ ਨੂੰ ਮਹਾਰਾਜ ਨੇ ਗਿਣਿਆ, ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਇੱਕ ਦੁੱਖ ਸਤਵਾਰ ਗਾਏ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਤਾਏ, ਵੈਦ ਨਾ ਭੋਲਾ ਦਾਰੂ ਲੈ। ਅਖੀਰ ਸਾਰੇ ਫਿਰ ਕੇ ਆ ਗਏ, ਕਹਿੰਦੇ ਮਹਾਰਾਜ ਕੋਈ ਵੀ ਬੰਦਾ ਸੁਖੀ ਨਹੀਂ ਮਿਲਿਆ ਤੇਰੀ ਰਿਆਸਤ ਦੇ ਅੰਦਰ, ਕੱਪੜਾ ਅਸੀਂ ਕਿਤੋਂ ਲੈਣਾ ਸੀ? ਕਹਿੰਦੇ ਫੇਰ ਤਲਾਸ਼ ਕਰੋ। ਇੱਕ ਬੰਦਾ ਨਦੀ ਚ ਨਾ ਰਿਹਾ ਸੀ, ਇਹਨਾਂ ਨੇ ਕਿਹਾ ਇਹ ਤੇ ਵੀ ਪੁੱਛ ਲਈਏ। ਇਸ਼ਨਾਨ ਕਰਦਾ ਸੀ, ਇੰਤਜ਼ਾਰ ਕਰਨ ਲੱਗੇ, ਇਸ਼ਨਾਨ ਕਰਿਆ, ਇੱਕ ਲੰਗੋਟੀ ਉਹਦੇ ਤੇਲ ਲੈ, ਇੱਕ ਉਹਨੇ ਪਾਟਿਆ ਹੋਇਆ ਕੁੜਤਾ ਪਾਇਆ ਹੈ। ਜਦ ਬਾਹਰ ਨਿਕਲਿਆ ਕਹਿਣ ਲੱਗੇ ਕਿਉਂ ਬਈ ਪ੍ਰੇਮੀਆ, ਸਾਨੂੰ ਪੁੱਛਣਾ ਤਾਂ ਚਾਹੀਦਾ ਨਹੀਂ, ਕਿਉਂਕਿ ਤੇਰੇ ਨਾਲੋਂ ਤਾਂ ਦੁਖੀ ਹੋਰ ਕੋਈ ਨਹੀਂ ਜਿਹਦੇ ਕੋਲ ਕੁੜਤਾ ਨਹੀਂ ਪਾਉਣ ਵਾਸਤੇ, ਸਿਰ ਦੇ ਉੱਤੇ ਕੋਈ ਦਸਤਾਰਾ ਵੀ ਨਹੀਂ ਬੰਨਣ ਵਾਸਤੇ, ਪਰ ਫੇਰ ਵੀ ਚਲੋ ਅਸੀਂ ਸਾਡਾ ਫਰਜ਼ ਹੈ ਵੀ ਤੂੰ ਕਿੰਨਾ ਕੁ ਸੁਖੀ ਹੈ। ਕਹਿੰਦਾ ਤੁਹਾਨੂੰ ਕੀ ਅੰਦਾਜ਼ਾ ਦੱਸਾਂ, ਮੈਂ ਤਾਂ ਪੂਰਾ ਸੁਖੀ ਹਾਂ, ਮੈਨੂੰ ਕੋਈ ਦੁੱਖ ਨਹੀਂ ਹੈ ਕਿਸੇ ਕਿਸਮ ਦਾ। ਕਹਿੰਦੇ ਕਿਉਂ? ਕਹਿੰਦਾ ਮੈਂ ਆਪਣੀਆਂ ਵਾਸ਼ਨਾਵਾਂ ਤੇ ਕਾਬੂ ਪਾ ਲਿਆ, ਮੇਰੀ ਕੋਈ ਵਾਸ਼ਨਾ ਹੀ ਨਹੀਂ ਸੰਸਾਰ ਚ, ਮੈਂ ਕਿਸੇ ਤੋਂ ਕੁਛ ਲੈਣਾ ਹੀ ਨਹੀਂ ਹੈ। ਜੋ ਨਾਲ ਨਿਰਦਾਵੇ ਗਣੇ ਇੰਦਰ ਸੋਰਾ, ਉਸ ਵੇਲੇ ਕਹਿਣ ਲੱਗਿਆ ਪ੍ਰਸ਼ਾਦੇ ਦੀ ਵੀ ਆਸ ਨਹੀਂ ਰੱਖਦੇ, ਮਿਲ ਜਾਂਦਾ ਛਕ ਲੈਂਦੇ ਆ, ਨਹੀਂ ਭਜਨ ਕਰੀ ਜਾਂਦੇ। ਰਾਜੇ ਦੇ ਪਾਸ ਆ ਗਏ, ਕਹਿਣ ਲੱਗੇ ਮਹਾਰਾਜ ਸੁਖੀ ਤਾਂ ਲੱਭ ਗਿਆ ਪਰ ਉਹਦੇ ਕੋਲ ਤਾਂ ਕੱਪੜਾ ਨਹੀਂ ਹੈ, ਕੋਈ ਵੀ ਪਾਟੇ ਹੋਏ ਕੱਪੜੇ ਨੇ ਉਹਦੇ ਪਾਏ ਹੋਏ, ਉਹ ਅਸੀਂ ਲਿਆਂਦੇ ਜੀ। ਤੇ ਬਾਦਸ਼ਾਹ ਨੂੰ ਗੱਲ ਸਮਝਾਈ ਮਹਾਤਮਾ ਨੇ, ਕਹਿਣ ਲੱਗੇ ਬਾਦਸ਼ਾਹ ਜਿਹੜਾ ਸੁਖ ਤੂੰ ਪਾਲਦਾ ਹੈ ਇਹ ਸੰਸਾਰ ਚੋਂ ਨਹੀਂ ਮਿਲਿਆ ਕਰਦਾ, ਨਾ ਸੰਸਾਰ ਦੀਆਂ ਵਸਤੂਆਂ ਚੋਂ ਮਿਲਦਾ, ਇਹ ਤਾਂ ਜਿਸ ਦੇ ਪਾਸ ਵੀ ਵੱਡੀਆਂ ਤੋਂ ਵੱਡੀਆਂ ਭਭੂਤੀਆਂ ਨੇ, ਸਵਰਗ ਲੋਕ ਦਾ ਰਾਜਾ ਇੰਦਰ ਜਿਹਦੇ ਕੋਲ ਇੱਥੇ ਦੇ ਚੱਕਰਵਰਤੀ ਬਾਦਸ਼ਾਹ ਨਾਲੋਂ 16 ਕਰੋੜ ਖਰਬ ਗੁਣਾ ਜ਼ਿਆਦਾ ਸੁੱਖ ਹੈ, ਅੰਦਾਜ਼ਾ ਲਾ ਲਿਓ ਕਦੇ ਜਰਬ ਦੇ ਕੇ, ਉਹ ਵੀ ਦੁਖੀ ਹੈ। ਸੰਸਦ ਦਾਨ ਦੇ ਇੰਦਰ ਆਇਆ, ਪਰਸ਼ੁਰਾਮ ਰੋਵੇ ਘਰ ਆਇਆ, ਅਜੈ ਸਰੋਵੇ ਭੀਖਿਆ ਖਾਏ, ਐਸੀ ਦਰਗੇ ਮਿਲੇ ਰੋਜੇ ਰੋਵੇ ਰਾਮ ਨਿਕਾਲਾ ਪਿਆ, ਸੀਤਾ ਲਖਮਣ ਵਿਛੜ ਗਿਆ। ਅਵਤਾਰਾਂ ਦੀਆਂ ਗੱਲਾਂ ਆ ਗਈਆਂ, ਵੱਡਿਆਂ ਵੱਡਿਆਂ ਦੀਆਂ ਆ ਗਈਆਂ, ਰੋਵੇ ਦਹਿਸਰ ਲੰਕ ਗਵਾਏ, ਜਿਨ ਸੀਤਾ ਆਂਦੀ ਡਾਰੂ ਆਏ, ਰੋਵੇ ਪਾਂਡਵ ਭਏ ਮਜੂਰ, ਜਿਨ ਕੇ ਸਵਾਮੀ ਰਹਿਤ, ਰੋਵੇ ਜਨਮੇਜਾ ਖੋਏ ਗਿਆ, ਇਹ ਕੀ ਕਾਰਨ ਪਾਪੀ ਪਿਆ। ਅਖੀਰ ਮਹਾਰਾਜ ਗਿਣਦੇ ਗਿਣਦੇ ਸ਼ੇਖਾਂ ਦਾ, ਵਸਾਇਕਾਂ ਦਾ, ਰਾਜਿਆਂ ਦਾ, ਕੰਨ ਪਾਣ ਵਾਲਿਆਂ ਦਾ, ਧਨੀਆਂ ਦਾ, ਅਖੀਰ ਦੇ ਉੱਤੇ ਫਰਮਾਨ ਕਰਦੇ ਹਾਂ ਕਿ ਬਾਲੀ ਰੋਵੇ ਨਾਹੇ ਪਤਾਰ, ਨਾਨਕ ਦੁਖੀਆ ਸਭ ਸੰਸਾਰ, ਸਾਰਾ ਸੰਸਾਰ ਦੁਖੀ ਹੈ। ਫੇਰ ਸੁਖ ਹੈ ਨਹੀਂ, ਫੇਰ ਤਾਂ ਸਾਨੂੰ ਵੀ ਮੰਨ ਲੈਣਾ ਚਾਹੀਦਾ ਵੀ ਵਾਹਿਗੁਰੂ ਨੇ ਦੁੱਖਾਂ ਦਾ ਘਰ ਬਣਾ ਤਾ ਸੰਸਾਰ। ਮਹਾਰਾਜ ਕਹਿੰਦੇ ਨਹੀਂ ਪ੍ਰੇਮੀਓ, ਇੱਥੇ ਨਾ ਖੜੇ ਹੋ, ਗਾਂ ਵਾਲੀ ਗੱਲ ਵੀ ਸੁਣ ਲਓ। ਗੋਰਖ ਨੂੰ ਮਹਾਰਾਜ ਕਹਿਣ ਲੱਗੇ, ਗੋਰਖਨਾਥ ਇਹ ਇੱਥੇ ਤੱਕ ਤਾਂ ਦੁਖੀ ਨੇ ਸਾਰੇ, ਜਿਹੜੇ ਉਹ ਦੁਖੀ ਨੇ ਜਿਹੜੇ ਪ੍ਰਕਿਰਤੀ ਦੇ ਵਿੱਚੋਂ ਪਦਾਰਥਾਂ ਦੇ ਵਿੱਚੋਂ ਸੁੱਖ ਭਾਲਦੇ, ਉਹਨਾਂ ਨੂੰ ਸੁੱਖ ਦਾ ਨਾਮ ਨਿਸ਼ਾਨ ਦਾ ਵੀ ਨਹੀਂ ਪਤਾ ਲੱਗਦਾ। ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ, ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ। ਚੰਡੀਗੜ੍ਹ ਤੇ ਦਿੱਲੀ ਦੀਆਂ ਬੰਬੇ ਦੀਆਂ ਕੋਠੀਆਂ ਦੀ ਗੱਲ ਮਹਾਰਾਜ ਕਰਦੇ ਨੇ, ਬਈ ਹੀਰੇ ਤੇ ਮੋਤੀ ਲਾ ਕੇ ਉਹਨਾਂ ਦੀ ਸਜਾਵਟ ਕੀਤੀ ਹੋਵੇ, ਦਰਵਾਜ਼ਿਆਂ ਦੇ ਉੱਤੇ ਸੋਨੇ ਦੀਆਂ ਪਲੇਟਾਂ ਲੱਗੀਆਂ ਹੋਣ, ਚੰਦਨ ਦੀ ਸੁਗੰਧੀ ਆਉਂਦੀ ਹੋਵੇ, ਮਨ ਇੱਛੇ ਸੁਖ ਮਾਣਦਾ ਕਿਛ ਨਾਏ ਸੂਰੇ। ਜਿਹੜੇ ਚੀਜ਼ ਨੂੰ ਜੀ ਕਰੇ ਉਹ ਸੁਖ ਪ੍ਰਾਪਤ ਹੋ ਜਾਵੇ, ਕੋਈ ਤੰਗੀ ਨਾ ਆਵੇ, ਕਿਸੇ ਸੁਖ ਤੋਂ ਦੁੱਖ ਨਾ ਪ੍ਰਾਪਤ ਹੋਵੇ। ਪਰ ਜੇ ਵਾਹਿਗੁਰੂ ਚਿੱਤ ਨਹੀਂ ਆਉਂਦਾ, ਸੋਭਰਵ ਚਿੱਤ ਨਾ ਆਵੇ, ਵਿਸ਼ਟਾ ਕੇ ਕੀੜਾ, ਵਾਹਿਗੁਰੂ ਨਹੀਂ ਯਾਦ ਆਉਂਦਾ ਵਿਸ਼ਟਾ ਦਾ ਕੀੜਾ, ਬਿਨਾਂ ਨਾਮ ਨਾਲ ਸ਼ਾਂਤ ਹੋਏ ਕਿਦ ਵਿਧ ਮਨ ਚੀਰੇ। ਫਿਰ ਸੁਖੀ ਕੌਣ ਹੈ? ਮਹਾਰਾਜ ਕਹਿੰਦੇ ਸੁਖੀ ਉਹ ਹੈ ਭਾਈ ਮੰਨੇ ਨਾਉ ਸੋਈ ਜਿਣ ਜਾਏ, ਜਿਹੜਾ ਨਾਮ ਦੇ ਵਿੱਚ ਵਿਸ਼ਵਾਸ ਲੈ ਆਵੇ। ਨਾਮ ਦੀ ਸ਼ਕਤੀ ਵਾਹਿਗੁਰੂ ਦੀ ਸ਼ਕਤੀ ਹੈ, ਸਾਰੇ ਪਰਿਪੂਰਨ ਹੈ, ਕੋਈ ਥਾਂ ਨਹੀਂ ਜਿੱਥੇ ਉਹ ਨਹੀਂ। ਜਿਹਦਾ ਇਹਦੇ ਉੱਤੇ ਵਿਸ਼ਵਾਸ ਆ ਗਿਆ, ਜਿਹਨੇ ਨਾਮ ਨੂੰ ਮੰਨ ਲਿਆ, ਉਹ ਤਾਂ ਕਹਿੰਦੇ ਸੁਖੀ ਆ, ਉਹ ਹੀ ਕਰਮ ਨਾ ਲੇਖੇ ਲਾਏ, ਬਾਕੀ ਕਰਮ ਲੇਖੇ ਚ ਨਹੀਂ ਲੱਗਦੇ। ਉਹ ਆਦਮੀ ਚਾਹੇ ਕਿੰਨਾ ਹੀ ਗਰੀਬ ਹੈ, ਬਸਤਾ ਟੁੱਟੀ ਝੌਂਪੜੀ ਚੀਰ ਸਭ ਛੱਡਣਾ, ਟੁੱਟੀ ਹੋਈ ਝੌਂਪੜੀ ਚ ਰਹਿੰਦਾ ਹੋਵੇ, ਕੱਪੜੇ ਪਾਟੇ ਹੋਏ ਹੋ। ਜਾਤ ਨਾ ਪੱਤ ਨਾ ਇਧਰੋਂ ਉਦਿਆਨ ਪਰਵਾਨਾ, ਨਾ ਕੋਈ ਜਾਤ ਹੈ ਨਾ ਪੱਤ ਹੈ, ਜੰਗਲਾਂ ਚ ਘੁੰਮਦਾ ਮਿੱਤਰ ਨਾ ਇਸ ਤਨ ਰੂਪਹੀਣ ਕਿ ਸਾਥ ਨਾ ਸਿਰਨਾ, ਨਾ ਕੋਈ ਮਿੱਤਰ ਹੈ ਨਾ ਕੋਈ ਸਾਕ ਹੈ ਨਾ ਸੋਹਣਾ। ਫੇਰ ਜੇ ਉਹਦਾ ਮਨ ਨਾਮ ਨਾਲ ਲੱਗਿਆ ਹੋਇਆ, ਮਹਾਰਾਜ ਕਹਿੰਦੇ ਰਾਜਾ ਸਗਲੀ ਸ੍ਰੇਸ਼ਟ ਕਾ ਹਰ ਨਾਮ ਮਨ ਭਿੰਨਾ, ਜੇ ਨਾਮ ਨਾਲ ਮਨ ਭਿੱਜ ਗਿਆ ਉਹ ਸਾਰੀ ਸ੍ਰਿਸ਼ਟੀ ਦਾ ਰਾਜਾ। ਉਹ ਰਾਜਾ ਵੀ ਕਿਹਾ ਜਿਹਾ ਜਾਂ ਕਾ ਕਿਹਾ ਦਰਗਾਹ ਚਲਾ ਸੋ ਕਿਸ ਕੋ ਨਜ਼ਰ ਲਾਇਆ ਵੇਤਨ, ਜਿਹਦਾ ਕਿਹਾ ਜਾ ਦਰਗਾਹ ਵੀ ਮੰਨਦੀ ਹੈ ਉਹ ਕਿਸੇ ਨੂੰ ਨਿਗਾਹ ਥੱਲੇ ਲਿਆਉਂਦਾ। ਫਿਰ ਧਰਮ ਰਾਜਾ ਵੀ ਖੜਾ ਹੁੰਦਾ ਉਹਨੂੰ ਦੇਖ ਕੇ, ਇੱਥੋਂ ਬੈਠਾ ਹੁਕਮ ਭੇਜਦੇ ਬਈ ਇਹਦੇ ਔਲਾਦ ਨਹੀਂ ਹੁੰਦੀ, ਲਿਖਦੇ ਇਹਦੇ ਮੱਥੇ ਦੇ ਅੰਦਰ। ਬੀਟੋ ਪਵਰ ਵਰਤ ਲਈ ਦੇ ਤੇ ਬਿਮਾਰ ਹੈ ਬੰਦਾ, ਕਹਿੰਦਾ ਰਾਜੀ ਹੋ ਜਾਏਗਾ, ਕੋਈ ਨਾ ਫਿਕਰ ਨਾ ਕਰਨਾ, ਕੋਈ ਦਵਾਈ ਖਾਧੀ ਹੈ ਨਾ ਕੁਛ ਕਰਿਆ, ਰਾਜੀ ਹੋ ਜਾਣ। ਕਹਿੰਦੇ ਰਾਜਾ ਤਾਂ ਉਹ ਹੈ ਜਿਹਦਾ ਕਿਹਾ ਹੁਕਮ ਸਾਰੇ ਹੀ ਮੰਨਦੇ। ਮਹਾਰਾਜਾ ਰਣਜੀਤ ਸਿੰਘ ਅਟਕ ਦੀ ਫੌਜ ਲੈ ਕੇ ਅਟਕ ਦੇ ਵਿੱਚ ਅਟਕ ਤੋਂ ਪਾਰ ਜਾਣਾ ਚਾਹੁੰਦਾ, ਜਮਰੌਦ ਦਾ ਕਿਲਾ ਪਠਾਣਾ ਨੇ ਘੇਰਿਆ ਹੋਇਆ, ਹਰੀ ਸੋ ਨਲੂਆ ਸ਼ਹੀਦ ਹੋ ਚੁੱਕਿਆ। ਮਹਾਂ ਸਿੰਘ ਨੇ ਚਿੱਠੀ ਲਿਖੀ ਕਿ ਮਹਾਰਾਜ ਛੇਤੀ ਤੋਂ ਛੇਤੀ ਪਹੁੰਚ ਜਾਓ, ਜੇ ਪਠਾਣਾ ਨੇ ਜਮਰੌਦ ਜਿੱਤ ਲਿਆ ਲਾਹੌਰ ਤੇ ਉਰੇ ਨਹੀਂ ਇਹਨਾਂ ਨੇ ਖੜਨਾ, ਐਡਾ ਬੜਾ ਇਲਗਾਰ ਹੈ, 5-4 ਲੱਖ ਬੰਦਾ ਸਿਰ ਤੇ ਕਫਣ ਬੰਨ ਕੇ ਲੜਨ ਨੂੰ ਆਇਆ ਹੋਇਆ, ਇੱਥੇ ਹੀ ਰੋਕਿਆ ਜਾਵੇ। ਅਟਕ ਦੇ ਕੰਢੇ ਪਹੁੰਚ ਜਾਂਦੇ, ਉੱਥੇ ਮਹਾਰਾਜਾ ਹੈਰਾਨ ਹੋ ਗਿਆ ਵੀ ਦਰਿਆ ਤਾਂ ਚੜਿਆ ਹੋਇਆ, ਹੁਣ ਕੀ ਕੀਤਾ ਜਾਵੇ, ਫਲੱਡ ਆਇਆ ਹੋਇਆ, ਕਿਸ਼ਤੀ ਪੈਂਦੀ ਨਹੀਂ, ਫੌਜ ਲੰਘਾਉਣੀ ਹੈ। ਉਸ ਵੇਲੇ ਰਾਜਿਆਂ ਦਾ ਰਾਜਾ ਬਾਬਾ ਵੀਰ ਸਿੰਘ ਭਾਈ ਦਿਆਲ ਸਿੰਘ ਦੀ ਸੰਪਰਦਾ ਚੋਂ ਜਿਹੜੇ ਮਹਾਂਪੁਰਸ਼ ਉਸ ਵੇਲੇ ਹਾਜ਼ਰ ਸਨ ਉਹ ਨਾਲ ਜਾ ਰਹੇ ਨੇ, ਆ ਕੇ ਕਿਹਾ ਬਾਬਾ ਜੀ ਕਿਰਪਾ ਕਰੋ। ਕਹਿਣ ਲੱਗੇ ਕੋਈ ਨਾ ਪਰਵਕਾਰ, ਬਸ ਆਪਾਂ ਦਰਿਆ ਨੂੰ ਬੇਨਤੀ ਕਰ ਲੈਂਦੇ ਹਾਂ। ਦਰਿਆ ਦੇ ਕੰਢੇ ਖੜੇ ਹੋ ਕੇ ਕਹਿਣ ਲੱਗੇ, ਕਹਿੰਦੇ ਅਟਕ ਥੋੜੀ ਦੇਰ ਅਟਕ ਜਾ ਤੂੰ, ਅਸੀਂ ਸੁਖਨੀ ਸਾਹਿਬ ਦਾ ਪਾਠ ਕਰਨਾ ਰਾਧੇ ਦੇ। ਉਸੇ ਵੇਲੇ ਹਾਥੀ ਲੈ ਕੇ ਵਿੱਚ ਵੜ ਗਏ, ਗਿੱਟੇ ਗਿੱਟੇ ਪਾਣੀ ਹੋ ਗਿਆ, ਸੁਖਨੀ ਸਾਹਿਬ ਪੜ੍ਹਨਾ ਸ਼ੁਰੂ ਕਰਤਾ। 2 ਘੰਟੇ ਪੜ੍ਹੀ ਗਏ, ਮਹਾਰਾਜ ਨੇ ਸਾਰੀ ਫੌਜ ਲੰਘਾ ਲਈ, 1 ਕੰਪਨੀ ਰਹਿ ਗਈ। ਉਹਦੇ ਮਨ ਚ ਕੰਪਨੀ ਵਾਲੇ ਨਾਸਤਿਕ ਸੀ, ਕਹਿਣ ਲੱਗੇ ਲੈ ਦਰਿਆ ਆਪੇ ਉਤਰਿਆ, ਬਾਬਾ ਕ੍ਰੈਡਿਟ ਲੈ ਰਿਹਾ, ਆਪਾਂ ਜਦ ਚੱਲਾਂਗੇ ਜਾਂ ਸੁਖਨੀ ਸਾਹਿਬ ਖਤਮ ਹੋ ਜੀ। ਬਾਬਾ ਜੀ ਨੇ ਝੰਡੀ ਖੜੀ ਕਰਤੀ ਵੀ ਸੁਖਨੀ ਸਾਹਿਬ ਦੀ ਆਖਰੀ ਅਸ਼ਟਪਦੀ ਰਹਿ ਗਈ। ਹੌਲੀ ਹੌਲੀ ਤੁਰੇ ਜਾਂਦੇ ਨੇ, ਸੁਖਨੀ ਸਾਹਿਬ ਪੜ੍ਹਦੇ ਜਾਂਦੇ ਤੇ ਇਧਰੋਂ ਫੌਜ ਕੰਪਨੀ ਵਿੱਚ ਵੜ ਗਈ। ਜਦੋਂ ਅੱਧ ਚ ਗਈ ਬਾਬਾ ਜੀ ਬਾਹਰ ਚਲੇ ਗਏ, ਉਸੇ ਵੇਲੇ ਉੱਡੀ ਉਹ ਛੱਲ ਆਈ, ਕੰਪਨੀ ਰੋੜ ਕੇ ਲੈ ਗਈ। ਮਹਾਰਾਜਾ ਰਣਜੀਤ ਸਿੰਘ ਕਹਿਣ ਲੱਗਿਆ ਬਾਬਾ ਜੀ ਕੰਪਨੀ ਰੁੜ ਗਈ। ਕਹਿੰਦੇ ਭਾਈ ਇੰਨੀ ਕੁ ਤਾਂ ਬੜੀ ਖਵਾਜਾ ਖਿਜਰ ਨੇ ਲੈਣੀਆਂ ਸੀ, ਨਾਸਤਿਕ ਸੀਗੇ ਮੰਨਦੇ ਨਹੀਂ ਸੀ, ਸੋ ਨਾਮ ਵਾਲੇ ਦਾ ਕਿਹਾ ਕਹਿਣਾ ਦਰਿਆ ਵੀ ਮੰਨਦੇ। ਇੱਕ ਬਾਬਾ ਫਕੀਰ ਚੰਦ ਬੇਦੀ ਹੋਏ ਨੇ, ਆਪ ਡੇਰਾ ਬਾਬਾ ਨਾਨਕ ਰਿਹਾ ਕਰਦੇ ਸੀ, ਬਾਬਾ ਸਾਧ ਸਿੰਘ ਜੀ ਉਨੇ ਵਾਲੇ ਜੋ ਗੁਰੂ ਨਾਨਕ ਪਾਤਸ਼ਾਹ ਤੋਂ 10ਵੀਂ ਥਾਂ ਤੇ ਸੀ। ਆਪ ਸੰਗਤਾਂ ਦਾ ਉਧਾਰ ਕਰਦੇ ਕਰਦੇ ਡੇਰਾ ਬਾਬਾ ਨਾਨਕ ਗਏ, ਉੱਥੇ ਸੰਗਤਾਂ ਕਹਿਣ ਲੱਗੀਆਂ ਬਾਬਾ ਜੀ ਸਾਨੂੰ ਇੱਕ ਬੜਾ ਦੁੱਖ ਹੈ, ਆਪ ਕਿਰਪਾ ਕਰੋ। ਕਹਿਣ ਲੱਗੇ ਕੀ ਦੁੱਖ ਹੈ? ਕਹਿੰਦੇ ਮਹਾਰਾਜ ਜੇਠ ਦੇ ਮਹੀਨੇ ਰਾਵੀ ਉਛਲਦੀ ਹੈ, ਅਚਾਨਕ ਨਾ ਮੀਂਹ ਨਾ ਕੁਛ ਸਾਡੇ ਘਰਾਂ ਚ ਵੜਦੀ ਹੈ। ਕਹਿੰਦੇ ਕੀ ਗੱਲ ਹੈ, ਇਹ ਤਾਂ ਦਰਿਆ ਉਛਲਿਆ ਨਹੀਂ ਕਰਦਾ, ਮਰਿਆਦਾ ਚ ਰਹਿੰਦਾ। ਕਹਿੰਦੇ ਮਹਾਰਾਜ ਇੱਥੇ ਇੱਕ ਸੰਤ ਸੀਗਾ ਫਕੀਰ ਚੰਦ, ਆਪਣੀ ਉਹ ਬੰਸ ਗੁਰੂ ਨਾਨਕ ਦੀ ਬੰਸ ਵਿੱਚੋਂ ਸੀ। ਇੱਕ ਦਿਨ ਉਹਦੀਆਂ ਮੱਝਾਂ ਟੋਬੇ ਚ ਲਿਬੜ ਗਈਆਂ ਗਾਰੇ ਨਾਲ, ਇੱਥੇ ਖੜੇ ਹੋ ਕੇ ਹਾਕ ਮਾਰੀ, ਕਹਿੰਦਾ ਰਾਵੀਏ ਸਾਡੇ ਪਿੰਡ ਦਾ ਟੋਬਾ ਭਰ ਕੇ ਜਾ। ਕਹਿੰਦੇ ਰਾਵੀ ਉਛਲੀ, ਟੋਬਾ ਭਰ ਗਈ ਤੇ ਨਾਲ ਹੁਕਮ ਕਰਤਾ ਵੀ ਹਰ ਸਾਲ ਭਰੀ, ਪਾਣੀ ਨਾ ਸਾਡੇ ਟੋਬਿਆਂ ਦਾ ਖਤਮ ਹੋਵੇ। ਕਹਿੰਦੇ ਮਹਾਰਾਜ ਜਦ ਤੋਂ ਅਸੀਂ ਬੜੇ ਦੁਖੀ ਹਾਂ, ਘਰਾਂ ਚ ਪਾਣੀ ਆਵੜਦਾ, ਐਡੀ ਛੱਲ ਆਉਂਦੀ ਹੈ। ਬਾਬਾ ਜੀ ਕਹਿੰਦੇ ਚਲੋ ਇੱਕ ਸੰਤ ਨੇ ਉਹਨੂੰ ਹੁਕਮ ਦੇ ਤਾ, ਆਪਾਂ ਚੱਲਦੇ ਹਾਂ। ਦਰਿਆ ਦੇ ਕੰਢੇ ਜਾ ਕੇ ਕੜਾ ਪ੍ਰਸ਼ਾਦ ਤਿਆਰ ਕਰਾਇਆ, ਅਰਦਾਸ ਕੀਤੀ। ਕਹਿਣ ਲੱਗੇ ਲੈ ਰਾਵੀਏ ਤੈਨੂੰ ਮਹਾਂਪੁਰਸ਼ਾਂ ਦੇ ਬਚਨ ਤੋਂ ਅਸੀਂ ਮੁਕਤ ਕਰਦੇ ਹਾਂ, ਹੁਣ ਤੂੰ ਕੰਢਿਆਂ ਦੇ ਅੰਦਰ ਮਰਿਆਦਾ ਨਾਲ ਚੱਲੀ। ਰਾਜਾ ਕੌਣ ਹੋਇਆ ਸੰਸਾਰ ਦਾ? ਇਹ ਰਾਜੇ ਜਿਹਨਾਂ ਦੇ ਕੋਈ ਆਖੇ ਵੀ ਨਹੀਂ ਲੱਗਦਾ, ਦੁੱਖਾਂ ਚ ਫਸੇ ਹੋਏ ਨੇ। ਰਾਜਾ ਤਾਂ ਉਹ ਹੈ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮੰਨ ਪਏ। ਗੁਰੂ ਨਾਨਕ ਕਹਿਣ ਲੱਗੇ ਗੋਰਖ ਇਹ ਸੰਸਾਰ ਤਾਂ ਬਣ ਗਿਆ ਹਉਮੈ ਵਿੱਚ ਜਾਗ ਉਪਜੇ ਪੁਰਖਾ, ਨਾਮ ਵਿਸਰਿਆ ਦੁੱਖ ਪਾਈ। ਨਾਮ ਨੂੰ ਭੁੱਲ ਕੇ ਸੰਸਾਰ ਦੁਖੀ ਹੋ ਗਿਆ। ਐਸਾ ਜੱਗ ਦੇਖਿਆ ਜੁਆਰੀ, ਸਭ ਸੁੱਖ ਮੰਗੇ ਨਾਮ ਵਿਸਾਰੀ, ਨਾਮ ਤਾਂ ਜਪਦਾ ਨਹੀਂ ਤੇ ਕਹਿੰਦਾ ਮੈਂ ਸੁਖੀ ਹੋ ਜਾ, ਜੁਹਾਰੀ ਹੈ ਕਹਿੰਦੇ। ਸੋ ਮਹਾਰਾਜ ਕਹਿੰਦੇ ਨਾਮ ਨੂੰ ਭੁੱਲ ਜਾਣਾ ਹੀ ਦੁੱਖ ਹੈ, ਦੁੱਖ ਤਦੇ ਜਾਂ ਵਿਸਰ ਜਾ। ਕੋਟ ਵਿਘਨ ਤਿਸ ਲਾਗਤੇ ਜਿਸ ਨੂੰ ਵਿਸਰੈ ਨਾ, ਕਰੋੜਾਂ ਵਿਘਨ ਲੱਗਦੇ ਨੇ ਜਿਹਨੂੰ ਨਾਮ ਭੁੱਲ ਜਾਵੇ। ਸੋ ਨਾਮ ਸਾਨੂੰ ਇਹ ਪਤਾ ਲੱਗ ਗਿਆ ਇਸ ਗੁਪਤ ਭੇਤ ਦਾ ਕਿ ਨਾਮ ਨੂੰ ਭੁੱਲਣ ਨਾਲ ਦੁੱਖ ਹੁੰਦਾ, ਜੇ ਨਾਮ ਯਾਦ ਹੋ ਜਾਵੇ। ਮਹਾਰਾਜ ਕਹਿੰਦੇ ਪ੍ਰਭੂ ਦਾ ਜੇ ਸਿਮਰਨ ਕਰਿਆ ਜਾਵੇ, ਜੇ ਤਾਂ ਪ੍ਰਭੂ ਭੁੱਲ ਜਾਵੇ। ਕੋਟ ਵਿਘਨ ਤਿਸ ਲਾਗਤੇ ਜਿਸ ਨੂੰ ਵਿਸਰੈ ਨਾ, ਕਰੋੜਾਂ ਵਿਘਨ ਲੱਗਦੇ ਨੇ ਜੇ ਯਾਦ ਆ ਜਾਵੇ, ਕਰੋੜਾਂ ਵਿਘਨਾਂ ਦਾ ਖਾਤਮਾ ਹੋ ਜਾਣਾ। ਪ੍ਰਭ ਸਿਮਰਤ ਕਛ ਵਿਘਨ ਨਾ ਲੱਗੇ। ਸੋ ਇਸ ਕਰਕੇ ਮਹਾਂਪੁਰਸ਼ ਬਾਰ ਬਾਰ ਹਾਕਾ ਮਾਰਦੇ ਨੇ, ਉਹ ਪ੍ਰੇਮੀਓ ਸੁਣੋ ਸਾਡੀ ਗੱਲ, ਤੁਸੀਂ ਆਏ ਹੋ ਨਾਮ ਜਪਣ ਵਾਸਤੇ, ਗੁਰਸੇਵਾ ਤੇ ਭਗਤ ਕਮਾਈ, ਤਵੇ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰੇ ਦੇਵ, ਸੋ ਦੇਹੀ ਪਜਾਰ ਕੀ ਸੇ, ਭਜੋ ਗੋਬਿੰਦ ਭੂਲ ਮਤ ਜਾਓ, ਮਨ ਜਨਮ ਕਹਿ ਹੀ ਲਓ। ਦੇਖਿਓ ਕਿਤੇ ਭੁੱਲ ਨਾ ਜਾਇਓ, ਤੁਹਾਡੇ ਸਵਾਸ ਬੜੇ ਕੀਮਤੀ ਨੇ, ਜਿਨ੍ਹਾਂ ਦਾ ਕੋਈ ਮੁੱਲ ਨਹੀਂ ਪਾ ਸਕਿਆ ਅੱਜ ਤੱਕ ਦੁਨੀਆਂ ਚ। ਇੱਕ ਸਵਾਸ ਦੇ ਅੰਦਰ ਜੇ ਵਾਹਿਗੁਰੂ ਯਾਦ ਰਹਿ ਜਾਵੇ, ਸਿਰਫ ਇੱਕ ਸਵਾਸ ਚ ਕਹਿ ਹੋ ਜਾਵੇ ਵਾਹਿਗੁਰੂ, ਅੰਤ ਦਾ ਹੋਵੇ ਸਵਾਸ, ਫੇਰ ਕੀ ਹੁੰਦਾ? ਮਹਾਰਾਜ ਕਹਿੰਦੇ ਇਕ ਚਿੱਤ ਜੇ ਇੱਕ ਛਿੰਦ ਤਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਕਾਲ ਦੀ ਫਾਸੀ ਗਲ ਚ ਪਈ ਹੋਈ ਉਸੇ ਵੇਲੇ ਕੱਟ ਜਾਂਦੀ। ਸੋ ਇਹ ਨਾਮ ਮਿਲਦਾ ਕਿੱਥੋਂ ਹੈ? ਸਾਡੇ ਮਨ ਚ ਜੇ ਸ਼ੌਕ ਜਾਗ ਪਿਆ ਬਈ, ਫੇਰ ਤਾਂ ਬੜੀ ਵਧੀਆ ਚੀਜ਼ ਹੈ, ਵਧੀਆ ਚੀਜ਼ ਨੂੰ ਕੌਣ ਹੈ ਜਿਹੜਾ ਛੱਡ ਦੇ? ਫੇਰ ਇਹ ਤਲਾਸ਼ ਹੁੰਦੀ ਹੈ ਮਿਲਦਾ ਕਿੱਥੋਂ? ਮਹਾਰਾਜ ਕਹਿੰਦੇ ਇਹ ਜਿਹੜੀ ਚੀਜ਼ ਹੈ ਨਾ, ਜਿਸ ਵਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾਇਆ, ਇਹ ਗੁਰੂ ਦੇ ਪਾਸੋਂ ਮਿਲਦਾ ਤਾਂ ਇਹਦਾ ਮੁੱਲ ਕੀ ਦੇਣਾ ਪੈਂਦਾ? ਕਹਿੰਦੇ ਆਪਣੀ ਹਉਮੈ ਛੱਡ ਦੇ, ਹੰਕਾਰ ਛੱਡ ਦੇ, ਤਾਜਾ ਬਮਾਨ ਲਿਓ, ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ, ਫੇਰ ਕੀ ਕਰੀਏ? ਕਹਿੰਦੇ ਫੇਰ ਇਹ ਕੱਲੀ ਖੇਤੀ ਨੀ ਸਾਂਭ ਹੋਣੀ, ਹਰੀ ਨੀ ਹੋਣੀ, ਇਹ ਸੰਤਾਂ ਦੇ ਨਾਲ ਮਿਲ, ਫੇਰ ਤੂੰ ਸਤਸੰਗ ਦੇ ਵਿੱਚ ਆ, ਬੰਦਗੀ ਕਰਨ ਵਾਲਿਆਂ ਦੀ ਸੰਗਤ ਕਰ, ਲਾਦ ਖੇਪ ਸੰਤਾ ਸੰਗ ਚਾਲ, ਅਵਰ ਤਿਆਗ ਵਿਖਿਆ ਜੰਜਾਲ, ਬਾਕੀ ਵਿਹੋ ਦੇ ਜੰਜਾਲ ਛੱਡ ਦੇ, ਧਨ ਧਨ ਕਹੇ ਸਭ ਕੋਈ, ਮੁੱਖ ਉਜਲਾ ਦਰਗੇ ਸੋਏ, ਮੁੱਖ ਉਜਲਾ ਹੋ ਜਾਏਗਾ। ਸੋ ਇਹ ਨਾਮ ਮਿਲਦਾ ਹੈ, ਬਿਨ ਸਤਿਗੁਰ ਨਾਉ ਨਾ ਪਾਈਐ, ਬੂਝੋ ਕਰ ਵਿਚਾਰ। ਪਰ ਗੁਰੂ ਕਿਉਂ ਮਿਲਦਾ ਹੈ? ਮਹਾਰਾਜ ਕਹਿੰਦਾ ਨਾਨਕ ਪੂਰੇ ਭਾਗ ਸਤਿਗੁਰ ਮਿਲੈ, ਸੁਖ ਪਾਏ ਜੁਗ ਚਾਰ, ਪੂਰੇ ਭਾਗ ਹੋਣ ਤਾਂ ਗੁਰੂ ਮਿਲਦਾ। ਜਿਨ ਮਸਤਕ ਤੋਰਾਰ ਲਿਖਿਆ ਤਿੰਨ ਸਤਿਗੁਰ ਮਿਲਿਆ ਰਾਮ ਰਾਜੇ, ਐ ਨਹੀਂ ਮਿਲਿਆ ਕਰਦਾ ਗੁਰੂ, ਪੂਰਾ ਗੁਰੂ ਨਹੀਂ ਮਿਲਦਾ, ਕੱਚੇ ਗੁਰੂ, ਅੰਨੇ ਗੁਰੂ, ਵਿਦਵਾਨ ਗੁਰੂ, ਬੜੇ ਗੁਰੂਆਂ ਦੀ ਤਾਂ ਬੇਅੰਤ ਕਿਸਮਾਂ ਨੇ, ਕੋਈ ਹਿਸਾਬ ਕਿਤਾਬ ਤੋਂ ਬਾਹਰ ਦੀਆਂ ਗੱਲਾਂ ਨੇ। ਇੱਠ ਚੱਕੀ ਤੇ ਗੁਰੂ ਮਿਲ ਜਾਂਦਾ ਪਰ ਸਮਰੱਥ ਗੁਰੂ ਨਹੀਂ ਮਿਲਦਾ। ਇੱਕ ਵਾਰੀ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਇੱਕ ਪਿੰਡ ਗਏ ਹੋਏ ਨੇ, ਲਦਾਈ ਕੇ ਪਿੰਡ ਹੈ ਫਿਰੋਜ਼ਪੁਰ ਜ਼ਿਲ੍ਹੇ ਚ, ਮਹਾਰਾਜ ਬਾਹਰ ਖੜੇ ਨੇ ਦਰਖਤ ਥੱਲੇ, ਇੱਕ ਪਾਸੇ ਸਰਗੜਾ ਖੜਾ, ਉਹਦੇ ਚ ਐਂ ਖੜਕਾ ਹੁੰਦਾ ਜਿਵੇਂ ਦੋ ਸਾਰ ਪਿੜਦੇ ਹੁੰਦੇ। ਕਹਿਣ ਲੱਗੇ ਮਹਾਰਾਜ ਖੜਕਾ ਬਹੁਤ ਹੋ ਰਿਹਾ। ਮਹਾਰਾਜ ਕਹਿੰਦੇ ਕੋਈ ਨਾ, ਫਿਕਰ ਨਾ ਕਰੋ, ਇੱਕ ਸਰਾਲ ਸਾਡੇ ਵੱਲ ਨੂੰ ਆ ਰਹੀ ਹੈ, ਵੱਡਾ ਅਸਧ ਆ ਰਿਹਾ। ਕਹਿੰਦੇ ਪਾਤਸ਼ਾਹ ਫੇਰ ਤਾਂ ਤਿਆਰ ਹੋ ਜਾਈਏ, ਉਹਦਾ ਤਾਂ ਮੂੰਹ ਏਡਾ ਬੜਾ ਹੁੰਦਾ ਆਦਮੀ ਨੂੰ ਸਾਬਤਾ ਹੀ ਨਿਕਲ ਜਾਂਦਾ। ਮਹਾਰਾਜ ਕਹਿੰਦੇ ਨਾ, ਆ ਜਾਣ ਦੋ। ਮਹਾਰਾਜ ਦੇ ਕੋਲ ਆ ਗਿਆ, ਜਦ ਨੇੜੇ ਆਇਆ ਮਹਾਰਾਜ ਜੀ ਨੇ ਆਪਣਾ ਚਰਨ ਉਹਦੇ ਸੀਸ ਨਾਲ ਲਾਤਾ, ਲੱਗਦੀ ਸਾਰ ਦੜਮ ਕਰਕੇ ਗਿਰ ਗਿਆ। ਕਾਲਾ ਕਾਲਾ ਜਿਹਾ ਧੂੰਆਂ ਪਹਿਲਾਂ ਨਿਕਲਿਆ, ਫੇਰ ਚਿੱਟਾ ਹੋ ਕੇ ਮਨੁੱਖ ਦੀ ਸ਼ਕਲ ਬਣ ਗਈ। ਸਾਰੇ ਹੈਰਾਨ ਹੋ ਗਏ, ਕਹਿਣ ਲੱਗੇ ਮਹਾਰਾਜ ਇਹ ਕੀ ਗੱਲ? ਕਹਿੰਦੇ ਪੁੱਛੋ ਇਹਦੇ। ਪੁੱਛਿਆ ਕਹਿੰਦੇ ਕੌਣ ਹੈ ਤੂੰ? ਕਹਿੰਦਾ ਮੈਂ ਕਲਯੁਗ ਦਾ ਗੁਰੂ ਹਾਂ, ਮੈਂ ਗੁਰੂ ਸੀ, ਲੋਕਾਂ ਨੂੰ ਕਹਿੰਦਾ ਸੀ ਦਸਵੰਧ ਕੱਢੋ, ਉਹਨਾਂ ਦਾ ਦਸਵੰਧ ਮੈਂ ਆਪ ਖਾਂਦਾ ਰਿਹਾ, ਪੈਸੇ ਚ ਮੇਰੀ ਬਿਰਤੀ ਰਹੀ ਤੇ ਮਰ ਕੇ ਮੈਂ, ਜਿਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਅੰਤ ਕਾਲ ਜੋ ਲਕਸ਼ਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਸਰਬ ਜੋਨ ਵੱਲ ਵੱਲ ਉਤਰੈ, ਮੇਰੀ ਸੁਰਤੀ ਪੈਸੇ ਚ ਰਹਿ ਗਈ ਤੇ ਮੈਂ ਸੱਪ ਬਣ ਗਿਆ। ਮਹਾਰਾਜ ਤੁਸੀਂ ਮੇਰੇ ਤੇ ਕਿਰਪਾ ਕਰੀ, ਮੇਰਾ ਉਧਾਰ ਕਰ ਦਿੱਤਾ, ਮੈਂ ਕੱਚਾ ਗੁਰੂ ਸੀ, ਮੈਂ ਠੱਗੀਆਂ ਕੀਤੀਆਂ, ਏਜੈਂਟ ਰੱਖੇ ਹੋਏ ਸੀ, ਲੋਕਾਂ ਨੂੰ ਧੋਖੇ ਦਿੰਦਾ ਸੀ, ਆਪਣੇ ਚੇਲੇ ਬਣਾਉਂਦਾ ਸੀ, ਪਾਰ ਮੈਂ ਕਿਸੇ ਨੂੰ ਨਹੀਂ ਕਰ ਸਕਿਆ। ਤੇਰੇ ਚੇਲੇ ਮਹਾਰਾਜ ਕਹਿੰਦੇ ਕਿੱਥੇ ਗਏ? ਕਹਿੰਦਾ ਸੱਚੇ ਪਾਤਸ਼ਾਹ ਮੇਰੇ ਚੇਲੇ ਦੇਖਣੇ ਹੈ, ਪਾਣੀ ਦਾ ਛਿੱਟਾ ਮਾਰੋ ਸਰੀਰ ਫਾੜ ਲਓ ਮੇਰਾ। ਪਾਣੀ ਦਾ ਛਿੱਟਾ ਮਾਰਿਆ ਸਰੀਰ ਕੱਕੜੀ ਮੰਗਣ ਫਟ ਗਿਆ। ਕੀ ਦੇਖਦੇ ਨੇ, ਕੁਰਬੁਲ ਕੁਰਬੁਲ ਕਰਦੇ ਕੀੜੇ ਫਿਰਦੇ। ਕਹਿੰਦਾ ਆਹ ਮੇਰੇ ਚੇਲੇ ਹੈ ਮਹਾਰਾਜ, ਮੇਰਾ ਧਿਆਨ ਕਰਦੇ ਸੀ, ਜਿੱਥੇ ਮੈਂ ਰਹਿੰਦਾ ਸੀ ਮੇਰੇ ਸਰੀਰ ਚ ਆ ਗਏ, ਮੈਂ ਇਹਨਾਂ ਦਾ ਦਸਬੰਧ ਕਰਦਾ, ਇਹ ਕੀੜੇ ਬਣ ਕੇ ਮੇਰਾ ਮਾਸ ਖਾ ਰਹੇ ਨੇ। ਦੱਸੋ ਇਹ ਗੁਰੂ ਜਿਹੜਾ ਹੈ ਇਹ ਕਿਸੇ ਨੂੰ ਪਾਰ ਲੰਘਾ ਦੂ? ਆ ਤੁਹਾਡੇ ਰੋਪੜ ਦੇ ਵਿੱਚ ਇੱਥੇ 1905 ਚ ਇੱਕ ਗੁਰੂ ਹੋਇਆ, ਉਹ ਗੁਰੂ ਇੱਥੇ ਪਿੰਡਾਂ ਚ ਫਿਰਦਾ ਹੁੰਦਾ, ਉਹਨੇ ਕਹਿਣਾ ਆ ਗਈ ਆ ਗਈ ਆ ਗਈ। ਨੰਗਾ ਪਿੰਡਾਂ ਹੁੰਦਾ, ਕੱਲਾ ਇੱਕ ਸ਼ਹਿਰਾ ਹੁੰਦਾ, ਉਹ ਮਸਤਾਨਾ ਜਿਹਾ ਜਾਣ ਕੇ ਕੋਈ ਕੁਛ ਕਹਿੰਦਾ ਨੀ ਸੁਣਦਾ। ਪਿੰਡਾਂ ਚ ਸਾਰਿਆਂ ਚ ਫਿਰਦਾ ਸੀ, ਆ ਤੁਹਾਡਿਆਂ ਚ ਬਜ਼ੁਰਗ ਕੋਈ ਹੋਵੇ 1905 ਦਾ ਪਹਿਲਾਂ ਉਹਨੂੰ ਪਤਾ। ਉਹ ਫਿਰਦਾ ਫਿਰਦਾ ਇਹਨੇ ਨੂੰ ਤਪਕਾਲੀ ਪੈ ਗਈ, ਬਿਮਾਰੀ ਪੈ ਗਈ, ਲੋਕ ਮਰਨੇ ਸ਼ੁਰੂ ਹੋ ਗਏ, ਪਲੇਗ ਆ ਗਈ, ਉਹਦੇ ਚ ਬੇਅੰਤੇ ਮਰ ਗਏ। ਕਹਿੰਦੇ ਵੀ ਆਹ ਤਾਂ ਬਾਬਾ ਤਾਂ ਪਹਿਲਾਂ ਹੀ ਕਹਿੰਦਾ ਹੁੰਦਾ ਸੀ, ਆ ਗਈ ਆ ਗਈ। ਉਹਦੀ ਮਾਨਤਾ ਹੋ ਗਈ, ਮਾਨਤਾ ਇੰਨੀ ਵੱਧ ਗਈ, ਕੇਸਗੜ੍ਹ ਸਾਹਿਬ ਜਾ ਕੇ ਤਖ਼ਤ ਤੇ ਬਹਿ ਗਿਆ ਗੁਰੂ ਦਸਵੇਂ ਪਾਤਸ਼ਾਹ ਵਾਲੀ ਥਾਂ ਤੇ। ਕਹਿਣ ਲੱਗਿਆ ਮੈਂ ਆ ਗਿਆ, ਮੈਂ ਦੁਬਾਰਾ ਆਇਆ, ਕਿਉਂਕਿ ਮਾਇਆ ਜਿਹੜੀ ਹੈ ਸਭ ਨੂੰ ਬਦਲਾ ਦਿੰਦੀ ਹੈ। ਪੰਜ ਪਿਆਰੇ ਬਣਾ ਲਏ, ਫਿਰਨ ਲੱਗ ਗਿਆ ਇਹਨਾਂ ਪਿੰਡਾਂ ਚ, ਹਜ਼ਾਰਾਂ ਦੀ ਤਾਦਾਦ ਚ ਬੰਦੇ ਨਾਲ ਬੁਲਾ ਲਏ, ਬਰਛੇ ਬੁਲਾ ਤੇ, ਨੀਲੇ ਕੱਪੜੇ ਪਾ ਤੇ। ਉਸ ਵੇਲੇ ਪੰਜਾਂ ਹੀ ਮਹਾਰਾਜਿਆਂ ਨੂੰ, ਪਟਿਆਲੇ ਵਾਲੇ ਨੂੰ, ਨਾਭੇ ਵਾਲੇ ਨੂੰ ਚਿੱਠੀਆਂ ਲਿਖੀਆਂ ਬਈ ਮੈਂ ਗੁਰੂ ਗੋਬਿੰਦ ਸਿੰਘ ਦੁਬਾਰਾ ਆ ਗਿਆ ਤੇ ਮੈਂ ਹੁਣ ਸ਼ਾਦੀ ਕਰਨੀ ਹੈ, ਮੈਨੂੰ ਆਪਣੀ ਲੜਕੀ ਦਾ ਰਿਸ਼ਤਾ ਦੋ। ਆ ਨਾਭੇ ਵਾਲੇ ਨੇ ਬੁਲਾ ਲਿਆ, ਨਾਭੇ ਵਾਲਾ ਕਹਿਣ ਲੱਗਿਆ ਮਹਾਰਾਜ ਮੈਂ ਦੋ ਰਿਸ਼ਤਾ ਧੰਨਵਾਦ ਜੇ ਮੇਰੇ ਗੁਰੂ ਗੋਬਿੰਦ ਸਿੰਘ ਨਾਲ ਮੇਰੀ ਲੜਕੀ ਦਾ ਰਿਸ਼ਤਾ ਹੋ ਜੇ। 12 ਦਰੀ ਚ ਛੁਡਾ ਲਿਆ, CID ਨੂੰ ਹੁਕਮ ਕਰਤਾ ਵੀ ਇਹਦਾ ਪਤਾ ਕਰੋ ਕੌਣ ਹੈ ਬੰਦਾ, ਇਹ ਤਾਂ ਬੜਾ ਇਹਨੇ ਪਖੰਡ ਰਚਿਆ ਤੇ ਇਹ ਪਖੰਡ ਤੋੜਨਾ ਕੋਈ ਮਾਮੂਲੀ ਗੱਲ ਨਾਲ ਨਹੀਂ ਤੋੜਨਾ। ਤੇ ਹੁਕਮ ਕਰਤਾ, ਬੇਨਤੀ ਕਰ ਭੇਜੀ ਕਿ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਮੇਰੇ ਦਫ਼ਤਰ ਚ ਜਾਇਓ, ਉੱਥੇ ਆਪਾਂ ਗੱਲ ਕਰਾਂਗੇ। ਸਵੇਰੇ ਹੀ ਚਲਿਆ ਗਿਆ ਲੜਕੀ ਵਿਆਹਣ ਵਾਸਤੇ, ਦਫ਼ਤਰ ਦੇ ਬਾਹਰ ਕੁਰਸੀ ਦੇਤੀ ਰਾਜੇ ਨੇ, ਉੱਥੇ ਹੀ ਬਿਠਾ ਛੱਡਿਆ। ਮਹਾਰਾਜ ਹੀਰਾ ਸਿੰਘ ਸੀ, ਬੜਾ ਹੀ ਸਿਆਣਾ ਸੀ। ਸ਼ਾਮ ਨੂੰ ਕਹਿਣ ਲੱਗਿਆ ਮਹਾਰਾਜ ਅੱਜ ਤਾਂ ਮੇਰੇ ਤੇ ਮਿਲ ਨਹੀਂ ਹੋਇਆ, ਕੱਲ ਨੂੰ ਆਵਾਂਗੇ, ਤੁਸੀਂ ਕੱਲ ਨੂੰ ਫੇਰ ਆ ਜਾਓ ਇੱਥੇ। ਜਦ ਤਸੱਲੀ ਕਰ ਲਈ ਵੀ ਇਹ ਤਾਂ ਸਾਧਕ ਨਹੀਂ ਹੈ ਮਹਾਰਾਜ, ਇਹ ਤਾਂ ਬੰਦਾ ਹੀ ਗਲਤ ਹੈ। ਉਸ ਵੇਲੇ ਕਹਿਣ ਲੱਗਾ ਵੀ ਰਿਸ਼ਤਾ ਕੱਲ ਨੂੰ ਦੇਵਾਂਗੇ। ਸਿਵਲ ਦੇ ਵਿੱਚ ਲੈ ਲਈ, ਪੁਲਿਸ ਦੇ ਫੌਜ ਆਲੇ ਦੁਆਲੇ ਲਾਤੀ ਤੇ ਇੱਕ ਥਾਲ ਲੈ ਕੇ ਤੁਰ ਪਿਆ। ਕਹਿਣ ਲੱਗਿਆ ਜਦ ਮੈਂ ਥਾਲ ਲਿਜਾ ਕੇ ਰੱਖੂੰਗਾ ਨਾ ਉੱਥੇ, ਉਸੇ ਵੇਲੇ ਕੁਟਾਈ ਸ਼ੁਰੂ ਕਰ ਦਿਓ ਇਹਨਾਂ ਦੀ, ਵਿੱਚੇ ਪੰਜ ਪਿਆਰਿਆਂ ਦੀ, ਵਿੱਚੇ ਦੇ ਸਿੱਖਾਂ ਦੀ, ਫਿਰ ਆਪਾਂ ਦੇਖਾਂਗੇ ਵੀ ਅਸਲ ਹੈ ਕਿ ਨਕਲ ਹੈ। ਥਾਲ ਲਈ ਜਾਂਦਾ, ਬੜਾ ਅਕੜਿਆ ਬੈਠਾ, ਉੱਚਾ ਹੋ ਬੈਠਦਾ ਵੀ ਮੈਂ ਰਾਜੇ ਦੀ ਲੜਕੀ ਵਿਆਹ ਲੈਣੀ। We'll be right back. ਜੀ ਲਿਖਦੇ ਨੇ ਕਿ ਸਤਿਗੁਰ ਪੁਰਖ ਅਗੰਮ ਹੈ ਨਿਰਵੈਰ ਨਿਰਲ। ਇੱਕ ਤਾਂ ਇਹ ਕੁਆਲਿਟੀ ਹੁੰਦੀ ਹੈ ਗੁਰੂ ਦੀ, ਦੂਸਰਾ ਹੁੰਦਾ ਘਰ ਮੇਂ ਘਰ ਦਿਖਾਏ ਦੇ ਸੋ ਸਤਿਗੁਰ ਪੁਰਖ ਸੁਜਾਣ। ਜਿਹੜਾ ਇਹ ਸਰੀਰ ਦੇ ਘਰ ਵਿੱਚ ਆਪਣਾ ਅਸਲੀ ਘਰ ਹੈ ਜਿਹਦੇ ਚ ਵਾਹਿਗੁਰੂ ਰਹਿੰਦਾ, ਜਿਹੜਾ ਉਹ ਘਰ ਦਿਖਾ ਦੇਵੇ ਉਹ ਗੁਰੂ ਹੁੰਦਾ, ਦੂਸਰਾ ਨਹੀਂ ਹੁੰਦਾ। ਉੱਥੇ ਨਿਸ਼ਾਨੀਆਂ ਕਹਿੰਦੇ ਨਿਸ਼ਾਨੀਆਂ ਨੇ ਪੰਜ ਸ਼ਬਦ ਤੁਨਕਾਰ ਤੁਨ ਤੁਨਕਾਰ ਹੋ ਰਹੀ ਹੈ ਪੰਜ ਸ਼ਬਦਾਂ ਨੂੰ, ਵਾਜਿਆ ਸ਼ਬਦ ਨਿਸ਼ਾਨ। ਦੀਪ ਲੋ ਪਾਤਾਲ ਤੇ ਖੰਡ ਮੰਡਲ ਹੈਗਾ ਤਾਰ ਕੋਰ ਬਜੰਤਰ ਤੇ, ਕਹਿੰਦੇ ਉੱਥੇ ਤਾਂ ਰਾਗ ਦਿਨ ਰਾਤ ਹੋ ਰਹੇ ਆ, ਸੋ ਦਰ ਤੇਰਾ ਕਿਹਾ ਸੋ ਕਰ ਗਿਆ। ਸਾਰੇ ਮਹਾਰਾਜ ਨੇ ਗਿਣੇ ਨੇ ਕੌਣ ਕੌਣ ਗਾ ਰਹੇ, ਕਹਿੰਦੇ ਦਿਨ ਰਾਤ ਉੱਥੇ ਰਾਗ ਹੋ ਰਹੇ ਨੇ, ਬਾਹਰ ਨਹੀਂ ਆਇਆ, ਸਰੀਰ ਦੇ ਅੰਦਰ ਹੈ ਪ੍ਰਭੂ ਜਿਹੜਾ, ਬਾਹਰ ਵਾਹਿਗੁਰੂ ਨਹੀਂ, ਇਹ ਤਾਂ ਇਹਦੇ ਅੰਦਰ ਹੈ। ਧਨ ਪਿਰਕਾ ਇੱਕ ਹੀ ਸੰਗ ਵਾਸਾ ਵਿੱਚ ਹਉਮੈ ਭੀਤ ਕਰਾਰੀ, ਹਉਮੈ ਦੀ ਕੰਧ ਬਣ ਗਈ ਰਹਿੰਦਾ ਹੈ ਸਰੀਰ ਵਿੱਚ ਹੈ। ਜਿਹੜਾ ਉਹ ਘਰ ਦਿਖਾ ਦੇਵੇ ਨਾ ਉਹ ਗੁਰੂ ਹੁੰਦਾ। ਸੁਖਮਨ ਕਹਿ ਕਰ ਰਾਗ ਸੁਣ ਸੁਣ ਮੰਡਲ ਲੇਵ ਲਾਏ, ਕਥ ਕਥਾ ਵਿਚਾਰੀਏ ਮਨਸਾ ਮਨੇ ਸਮਾਏ। ਜਿਹੜਾ ਇਸ ਘਰ ਨੂੰ ਦਿਖਾ ਦੇ ਕਹਿੰਦੇ ਉਹ ਗੁਰੂ ਹੁੰਦਾ, ਉਹਦਾ ਸੁਭਾਅ ਕਿਹਾ ਜਿਹਾ ਹੁੰਦਾ, ਬਾਹਰਲਾ ਨਿਰਵੈਰ ਹੁੰਦਾ, ਕਿਸੇ ਨਾਲ ਵੈਰ ਨਹੀਂ ਹੁੰਦਾ। ਗੁਰੂ ਦਸਵੇਂ ਪਾਤਸ਼ਾਹ ਬਾਰੇ ਬੜੀ ਗਲਤ ਫਹਿਮੀ ਹੈ ਇਤਿਹਾਸਕਾਰਾਂ, ਸਾਨੂੰ ਵੀ ਹੈ, ਕਿਉਂਕਿ ਅਸੀਂ ਸੁਣੀਆਂ ਸੁਣਾਈਆਂ ਗੱਲਾਂ ਬਹੁਤੀਆਂ ਮੰਨ ਲੈਂਦੇ ਹਾਂ, ਮੰਨਦੇ ਉਹਨਾਂ ਦੀਆਂ ਗੱਲਾਂ ਜਿਹੜੇ ਖੋਜ ਨਹੀਂ ਕਰਦੇ। ਕੋਈ ਤਾਂ ਕਹਿੰਦਾ ਜੀ ਗੁਰੂ ਮਹਾਰਾਜ ਜਿਹੜਾ ਰਾਜ ਸੀ ਮੁਗਲਾਂ ਦਾ ਉਹਦੇ ਵੈਰੀ ਸੀ, ਕੋਈ ਕਹਿੰਦਾ ਵੀ ਉਹ ਮੁਸਲਮਾਨਾਂ ਦੇ ਵੈਰੀ ਸੀ, ਕੋਈ ਕਹਿੰਦਾ ਪਹਾੜੀਆਂ ਦੇ ਵੈਰੀ ਸੀ। ਮਹਾਰਾਜ ਕਿਸੇ ਦੇ ਵੈਰੀ ਨਹੀਂ ਸੀ, ਮਹਾਰਾਜ ਤਾਂ ਜਿਹੜਾ ਜ਼ੁਲਮ ਸੀ ਨਾ ਨਜਾਇਜ਼ ਕਰਨ ਵਾਲੀ ਚੀਜ਼, ਉਸ ਨਜਾਇਜ਼ ਜਜ਼ਬੇ ਦੇ ਵੈਰੀ ਸੀ, ਸਰੀਰ ਦੇ ਵੈਰੀ ਨਹੀਂ ਸੀ ਕਿਸੇ ਦੇ। ਉਹ ਪ੍ਰਚਾਰ ਨਾਲ ਕਿਸੇ ਤਰੀਕੇ ਨਾਲ ਉਹ ਕੱਢ ਦੇਣਾ ਚਾਹੁੰਦੇ ਸੀ। ਜੇ ਮੁਸਲਮਾਨਾਂ ਦੀ ਗੱਲ ਲਈਏ, ਬੇਨਤੀ ਧਿਆਨ ਨਾਲ ਸੁਣਿਓ, ਕਿਉਂਕਿ ਇਹ ਬੜੀ ਭਾਰੀ ਗਲਤ ਫਹਿਮੀ ਸਾਡੇ 'ਚ ਪਈ ਹੋਈ, ਸਾਡੇ ਮੈਂ ਕਈਆਂ ਤੇ ਸੁਣਿਆ, ਆਹ ਇੱਥੇ ਆ ਕੇ ਵੀ ਮੈਂ ਸੁਣਿਆ। ਕਹਿੰਦੇ ਜੀ ਮੁਸਲਮਾਨ ਜੇ ਗੁੜ ਦੇ ਲਾਲੇ 'ਚ ਬਾਂਹ ਲਵੇੜ ਲਵੇ ਤੇ ਫੇਰ ਤਿਲਾਂ ਦੇ ਢੇਰ 'ਚ ਦੇ ਦੇਵੇ ਤੇ ਇੰਨੀਆਂ ਸੌਂ ਸਗੰਧਾਂ ਖਾ ਲੇ ਤਾਂ ਨਾ ਉਹਦਾ ਅਤਵਾਰ ਕਰੋ। ਇਹ ਮੈਂ ਇਤਿਹਾਸ 'ਚ ਵੀ ਪੜ੍ਹਿਆ। ਕਿਹਾ ਕਿਸ ਵੇਲੇ ਗੁਰੂ ਸਾਹਿਬ ਨੇ, ਜਦੋਂ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਕੇ ਸਰਸੇ ਦੇ ਕੰਢੇ ਮਗਰੋਂ ਫੌਜ ਚੜ੍ਹ ਕੇ ਆ ਗਈ, ਉਸ ਵੇਲੇ ਉਹਨਾਂ ਦੇ ਮੁਖਾਰਬਿੰਦ ਤੋਂ ਇਹ ਗੱਲ ਕਹਾਉਂਦੇ। ਜੇ ਹੁਣ ਵਿਚਾਰ ਕਰੀਏ, ਵਿਚਾਰ ਉਲਟੀ ਜਾਂਦੀ ਹੈ, ਫਿਰ ਇਹ ਗੱਲ ਝੂਠੀ ਹੋ ਜਾਂਦੀ ਹੈ। ਸਾਰਿਆਂ ਨਾਲੋਂ ਪਹਿਲਾਂ ਜਿਹਨੇ ਗੁਰੂ ਦਸਵੇਂ ਪਾਤਸ਼ਾਹ ਬਾਰੇ ਡਾਂਕਾ ਵਜਾਇਆ, ਹੋਕਾ ਦਿੱਤਾ ਹੈ ਬਈ ਇੱਕ ਬਹੁਤ ਵੱਡੀ ਰੂਹ ਆ ਗਈ ਇਹ ਧਰਤੀ ਦੇ ਉੱਤੇ, ਜਿਹਨੇ ਸਭ ਤੋਂ ਪਹਿਲਾਂ ਦੇਖੀ ਉਹਨੇ 1600 ਸਾਲ ਪਹਿਲਾਂ ਦੇਖਿਆ। ਉਹ ਕੌਣ ਸੀ? ਈਸਾਈਆਂ ਦਾ ਵੱਡਾ ਜੀਸਸ ਈਸਾ ਮਸੀਹ ਸਮਾਧੀ 'ਚ ਬੈਠਾ ਹੈ, ਉੱਠਦੀ ਸਾਰ ਬੜਾ ਹੀ ਹੈਰਾਨ ਹੋ ਗਿਆ, ਰੌਲਾ ਪਾਤਾ, ਦੋਵੇਂ ਬਾਹਾਂ ਉੱਪਰ ਨੂੰ ਚੱਕ ਲਈਆਂ। ਮਰੀਦ ਕਹਿਣ ਲੱਗੇ, ਚੇਲੇ ਕਹਿਣ ਲੱਗੇ ਕਿ ਮਹਾਰਾਜ ਕੀ ਗੱਲ, ਕੋਈ ਖਾਸ ਬਾਤ ਹੋ ਗਈ ਅੱਜ? ਕਹਿੰਦੇ ਹਾਂ। ਕਹਿੰਦੇ ਇੱਕ ਰੂਹ ਮੈਂ ਦੇਖੀ ਹੈ, ਉਹ ਸੰਸਾਰ ਤੇ ਆਉਣ ਵਾਲੀ ਹੈ, ਥੋੜੀ ਦੇਰ ਚ ਆ ਜਾਣੀ। 1600 ਸਾਲ ਪਹਿਲਾਂ ਦੇਖੀ, ਕਹਿੰਦਾ ਚਿੱਟੇ ਘੋੜੇ ਤੇ ਸਵਾਰ ਨੇ, ਪੱਥਾ ਪਿੱਛੇ ਹੈ, ਕਮਾਨ ਮੋਢੇ ਤੇ ਹੈ, ਗਾਤਰਾ ਸ੍ਰੀ ਸਾਹਿਬ ਗਾਤਰੇ ਚ ਪਾਈ ਹੋਈ ਹੈ, ਇੰਨਾ ਸੁੰਦਰ ਹੈ, ਇੰਨਾ ਨੂਰੀ ਚਿਹਰਾ ਕਿ ਦੇਖਿਆ ਨਹੀਂ ਜਾਂਦਾ, ਤੇ ਉਹ ਸੱਚਾ ਪਾਤਸ਼ਾਹ ਕਾਇਆ ਕਰੂਗਾ, ਆਪਣੇ ਆਪ ਨੂੰ ਸੰਸਾਰ ਦਾ ਭਲਾ ਕਰੂਗਾ। ਪਿੱਛੇ ਕੋਈ ਐਡਾ ਮਹਾਂਪੁਰਖ ਅੱਜ ਤੱਕ ਨਹੀਂ ਆਇਆ ਜਿੱਡਾ ਉਹ ਆ ਰਿਹਾ, ਤੇ ਮੈਂ ਜਦ ਤੋਂ ਉਹਦੇ ਦਰਸ਼ਨ ਕਰੇ ਨੇ ਉਸ ਵੇਲੇ ਤੋਂ ਹੈਰਾਨ ਆ। ਡਾਂਕਾ ਵਜਾਇਆ ਉਹਨੇ ਈਸਾਈਏ ਚ ਵੀ ਆਉਣ ਵਾਲਾ ਹੈ, ਪੁੱਛਿਆ ਕਦ ਆਉਣਾ, ਕਹਿੰਦਾ ਇਹ ਨਹੀਂ ਮੈਨੂੰ ਪਤਾ ਕਦ ਆਉਣਾ। ਫੇਰ ਜਿੱਦਣ ਇੱਥੇ ਆਏ, ਪਹਿਲਾ ਦਿਨ ਇੱਕ ਸੰਤ ਬੈਠਾ ਆਪਣੀ ਸਮਾਧੀ ਦੇ ਅੰਦਰ, ਉਸ ਵੇਲੇ ਹਿੰਦੂ ਵੀ ਸੰਤ ਸੀਗੇ, ਮੁਸਲਮਾਨ ਵੀ ਸੰਤ ਸੀਗੇ, ਤੇ ਉਹ ਕੜਾਉਂਦੇ ਰਹਿਣ ਵਾਲਾ ਭੀਖ ਭੀਖਣ ਸ਼ਾਹ। ਜਦੋਂ ਉੱਠਿਆ ਹੈਰਾਨ ਹੋਇਆ ਪਿਆ, ਨਮਾਜ਼ ਪੜ੍ਹਨ ਲੱਗਿਆ ਅੰਮ੍ਰਿਤ ਵੇਲੇ ਦੀ, ਮਰੀਦ ਪਿੱਛੇ ਨੇ ਸਾਰੇ, ਤੇ ਹਨੇਰਾ ਮੂੰਹ ਇੱਧਰ ਕਰ ਲਿਆ ਚੜ੍ਹਦੇ ਵੱਲ। ਮਰੀਦਾਂ ਨੇ ਕਿਹਾ, ਕਹਿਣ ਲੱਗੇ ਮੁਰਸ਼ਿਦ ਤੁਸੀਂ ਮੂੰਹ ਇੱਧਰ ਕਰ ਰਹੇ ਹੋ, ਇੱਧਰ ਹੈ ਮਗਰ ਪੱਛਮ ਤਾਂ ਇੱਧਰ ਹੈ। ਉਹ ਕਹਿੰਦੇ ਅੱਜ ਪੱਛਮ ਬਦਲ ਗਈ, ਅੱਜ ਪੱਛਮ ਇੱਧਰ ਆ ਗਈ, ਪੂਰਬ ਵਿੱਚ ਆ ਗਈ। ਤੇ ਇੱਕ ਆਪ ਪਰਮੇਸ਼ ਖੁਦਾਵੰਦ ਤਾਲਾ ਦਾ ਖਾਸ ਖਾਸ ਐਸਾ ਵੱਡਾ ਮਹਾਂਪੁਰਸ਼ ਆ ਰਿਹਾ ਜਿਹਦੇ ਅੱਗੇ ਸਾਰੀ ਦੁਨੀਆਂ ਨੇ ਸਿਜਦੇ ਕਰਨੇ, ਤੇ ਮੈਂ ਉਹਨੂੰ ਦੇਖ ਕੇ ਸਿਜਦਾ ਕੀਤਾ। ਤੁਸੀਂ ਵਿਸ਼ਵਾਸ ਨਾ ਤੋੜਿਓ, ਤੁਹਾਨੂੰ ਅੱਖਾਂ ਨਾਲ ਦਰਸ਼ਨ ਕਰਾਉਂਦੇ। ਉਸੇ ਵੇਲੇ ਚੱਲ ਪਿਆ, 3 ਮਹੀਨੇ ਲੱਗੇ ਉਹਦੇ ਪੌਂਡੇ ਸਾਹਿਬ ਆਪਣੇ ਪਟਨੇ ਸਾਹਿਬ ਪਹੁੰਚਣ ਵਾਸਤੇ। ਜਾ ਕੇ ਬੇਨਤੀ ਕੀਤੀ ਮਾਤਾ ਗੁਜਰੀ ਜੀ ਨੂੰ ਤੇ ਮਾਮਾ ਕਿਰਪਾਲ ਜੀ ਨੂੰ ਕਿ ਮੈਨੂੰ ਦਰਸ਼ਨ ਕਰਾਓ, ਅੱਲਾ ਖਾਸ ਆਇਆ ਮਨੁੱਖੀ ਜੁੱਸੇ ਦੇ ਅੰਦਰ, ਤੇ ਮੈਂ ਦਰਸ਼ਨ ਕਰੇ ਬਗੈਰ ਨਹੀਂ ਜਾ ਸਕਦਾ। ਕਹਿਣ ਲੱਗੇ ਪੰਜਾਬ ਤੋਂ ਆਇਆ, ਸੋਚਣ ਲੱਗੇ ਵੀ ਇਹ ਤਾਂ ਆਇਆ ਪੰਜਾਬ ਤੋਂ, ਕੋਈ ਚਾਲ ਨਾ ਹੋ ਜਾਵੇ। ਕਹਿਣ ਲੱਗੇ ਦਰਸ਼ਨ ਨਹੀਂ ਅਸੀਂ ਕਰਾ ਸਕਦੇ। ਕਹਿੰਦਾ ਫਿਰ ਮੇਰਾ ਵੀ ਜਿਉਣਾ ਔਖਾ, ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾ। ਹੁਣ ਤਾਂ ਮੈਂ ਦਰਸ਼ਨ ਕਰੂੰਗਾ ਤਾਂ ਕੁਛ ਖਾਊ ਨਹੀਂ, ਇੱਥੇ ਹੀ ਪ੍ਰਾਣ ਛੱਡ। ਚੇਲਿਆਂ ਸਮੇਤ ਬਹਿ ਗਿਆ, 24 ਘੰਟੇ ਬੀਤ ਗਏ। ਅੰਦਰ ਵਿਚਾਰ ਹੋਣ ਲੱਗ ਗਈ ਵੀ 24 ਘੰਟੇ ਹੋ ਗਏ, ਨਾ ਪਾਣੀ ਪੀਂਦਾ ਨਾ ਰੋਟੀ ਖਾਂਦਾ, ਮੰਜ਼ਲਾ ਮਾਰ ਮਾਰ ਕੇ ਆਇਆ ਵੀ ਕੀ ਕਰਿਆ ਜਾਵੇ। ਦੂਸਰਾ ਦਿਨ ਫੇਰ ਲੰਘ ਗਿਆ, 48 ਘੰਟੇ ਬੈਠੇ ਨੂੰ ਹੋਏ। ਕਹਿੰਦਾ ਦਰਸ਼ਨ ਕਰਾ ਦੋ। ਦਰਸ਼ਨ ਨਾ ਕਰਾਏ ਮੈਂ ਨਹੀਂ ਜਾਣਾ, ਮੈਂ ਇੱਥੇ ਸਰੀਰ ਛੱਡ ਦੇਣਾ ਆਪਣਾ। ਅਖੀਰ ਫੈਸਲਾ ਹੋਇਆ, ਖੁੱਲ੍ਹੇ ਮੈਦਾਨ ਦੇ ਅੰਦਰ ਖੁੱਲ੍ਹਾ ਦਲਾਨ ਸੀ, ਉਹਦੇ ਅੰਦਰ ਚਾਨਣੀ ਲਾਈ ਗਈ, ਮਖਮਲ ਦੇ ਗਦੈਲੇ ਵਿਛਾਏ ਗਏ, ਬਹੁਤ ਸਜਾ ਕੇ ਮਾਮਾ ਕਿਰਪਾਲ ਜੀ ਬਾਹਾਂ ਤੇ ਚੱਕ ਕੇ ਜਦ ਦਸ਼ਮੇਸ਼ ਜੀ ਨੂੰ ਲਿਆਏ, ਲੰਮਾ ਪੈ ਕੇ ਸਿਜਦੇ ਕਰਨ ਲੱਗ ਗਏ। ਸਾਰੇ ਮਰੀਜ਼ ਲੰਮੇ ਪੈ ਗਏ। ਕਰ ਲਓ, ਕਹਿੰਦਾ ਅੱਲਾਹ ਤਾਲਾ ਦੇ ਦਰਸ਼ਨ ਆਈਏ। ਉਸ ਵੇਲੇ 2 ਬਰਤਨ ਮੰਗਾ ਲਏ, ਮਠਿਆਈ ਉਹਨਾਂ 'ਚ ਰੱਖ ਲਈ, ਇਹ ਜਾਣਨ ਵਾਸਤੇ ਹੇ ਪਾਤਸ਼ਾਹ ਤੂੰ ਇਸਲਾਮ ਵਾਲਿਆਂ ਦਾ ਪੱਖ ਕਰੇਗਾ ਜਾਂ ਹਿੰਦੂਆਂ ਦਾ ਕਰੇਗਾ, ਕਿਉਂਕਿ ਹਿੰਦੂਆਂ ਦੇ ਉੱਤੇ ਬੜੇ ਜ਼ੁਲਮ ਹੋਏ ਨੇ, ਇਹਨਾਂ ਦਾ ਜਿਹੜਾ ਧਰਮ ਹੈ ਬੜਾ ਖਤਰੇ 'ਚ ਪਿਆ ਹੋਇਆ, ਜਨੇਊ ਲੈ ਰਹੇ ਨੇ, ਇਹਨਾਂ ਦੀ ਮਦਦ ਕਰੇਗਾ ਜਾਂ ਤੂੰ ਕਰੇਗਾ ਇਸਲਾਮ ਵਾਲਿਆਂ ਦੀ, ਇਹਨਾਂ ਨੂੰ ਜ਼ਾਲਮ ਛੱਡ ਕੇ ਕਿਤੇ ਛੱਡ ਤਾਂ ਨਹੀਂ ਦਏਗਾ। ਜ਼ਾਲਮ ਰਾਜਾ ਹੋ ਸਕਦਾ ਹੈ, ਆਮ ਬੰਦਾ ਜ਼ਾਲਮ ਨਹੀਂ ਹੁੰਦਾ, ਕਿਸੇ ਕੌਮ ਦਾ ਵੀ ਕਿਉਂ ਨਾ ਹੋਵੇ। ਸੋ ਉਸ ਵੇਲੇ 2 ਬਰਤਨ ਲਿਆਏ, ਲਿਆ ਕੇ ਮਹਾਰਾਜ ਦੇ ਸਾਹਮਣੇ ਦੋਹੀ ਪਾਸੇ ਰੱਖ ਦਿੱਤੇ। ਮਹਾਰਾਜ ਜੀ ਨੇ ਜਿਸ ਵਕਤ ਉਹਨੇ ਰੱਖ ਕੇ ਹਟਿਆ, ਐਂ ਉਹਦੇ ਵੱਲ ਦੇਖਿਆ ਜਿਵੇਂ ਬਹੁਤ ਵੱਡਾ ਸਿਆਣਾ ਪੁਰਸ਼ ਦੇਖਦਾ, ਭਾਵ ਭਰੇ ਹੋਏ ਨੇਤਰਾਂ ਦੇ ਨਾਲ, ਨਾਲ ਦੀ ਨਾਲ ਉੱਚੀ ਉੱਚੀ ਹੱਸ ਪਏ, ਮੁਸਕਰਾਏ ਨਹੀਂ, ਖਿੜਖਿੜਾ ਕੇ ਹੱਸ ਪਏ। ਹੱਸ ਕੇ ਦੋਵੇਂ ਬਾਹਾਂ ਚੱਕੀਆਂ, ਇੱਕ ਇੱਧਰ ਰੱਖ ਤੀ, ਇੱਕ ਇੱਧਰ, ਸਿਜਦਾ ਕਰਤਾ ਉਹਨੇ। ਕਹਿੰਦਾ ਪੈਗੰਬਰ ਆ ਗਿਆ ਕਲਯੁਗ ਨੂੰ ਤਾਰਨ ਵਾਲਾ, ਉਹ ਮੁਸਲਮਾਨ ਸੀ। ਫੇਰ ਇੱਥੇ ਲਖਨੌਰ ਆਏ, ਸਿਜਦਾ ਕਰਨ ਵਾਲਾ ਵੱਡਾ ਪੀਰ ਮੁਸਲਮਾਨ ਸੀ, ਕਹਿਣ ਲੱਗੇ ਸਿਜਦਾ ਕਰਦਾ। ਕਹਿਣ ਲੱਗਿਆ ਮੈਂ ਜਦ ਖੁਦਾਵੰਦ ਤਾਲਾ ਦੀ ਦਰਗਾਹ 'ਚ ਜਾਂਦਾ, ਉੱਥੇ ਵੱਡੇ ਵੱਡੇ ਰਿਸ਼ੀ ਮੁਨੀ, ਇਹ ਧਰਤੀ ਦੇ ਨਹੀਂ ਹੋਰ ਹਜ਼ਾਰਾਂ ਧਰਤੀਆਂ ਦੇ, ਜਦੋਂ ਅੱਲਾਹ ਤਾਲਾ ਦੇ ਪਾਸ ਗੱਲ ਕਰਦੇ ਨੇ, ਤਾਂ ਇਹੀ ਦਰਵਾਜ਼ੇ ਉੱਤੇ ਖੜਾ ਹੁੰਦਾ, ਸਾਡੀ ਮੁਲਾਕਾਤ ਇਹੀ ਕਰਾਉਂਦੇ ਨੇ, ਤੇ ਮੈਂ ਅੱਜ ਇਨਸਾਨੀ ਜੁੱਸੇ ਚ ਦੇਖ ਲਈ। ਉਹਦੇ ਬਾਅਦ ਪੌਂਡੇ ਸਾਹਿਬ ਦੀ ਲੜਾਈ ਹੁੰਦੀ ਹੈ, 500 ਪਠਾਨ ਸਾਥ ਛੱਡ ਕੇ ਗੁਰੂ ਸਾਹਿਬ ਦਾ, 400 ਰਾਜਿਆਂ ਨਾਲ ਜਾ ਰਲਦਾ, ਫੌਜ ਦੀ ਤਾਕਤ ਘੱਟ ਜਾਂਦੀ ਹੈ। ਉਸ ਵੇਲੇ 700 ਮਰੀਦ ਲੈ ਕੇ, ਆਪਣੇ ਪੁੱਤਰ ਲੈ ਕੇ, ਰਿਸ਼ਤੇਦਾਰ ਲੈ ਕੇ ਬੁੱਧੂ ਸ਼ਾਹ ਇੱਕ ਪਾਸਿਓਂ ਲੜਾਈ ਸ਼ੁਰੂ ਕਰ ਦਿੰਦਾ। 2 ਪੁੱਤਰ ਉਹਦੇ ਸ਼ਹੀਦ ਹੋ ਜਾਂਦੇ ਨੇ, 300 ਮਰੀਦ ਸ਼ਹੀਦ ਹੋ ਜਾਂਦਾ। ਜੇ ਪਿਆਰ ਨਾ ਹੁੰਦਾ ਉਹਦਾ ਗੁਰੂ ਸਾਹਿਬ ਨਾਲ, ਕੋਈ ਬੰਦਾ ਹੈ ਜਿਹੜਾ ਪੁੱਤਰਾਂ ਦੀ ਕੁਰਬਾਨੀ ਦੇ ਦੇਵੇ? ਕਦੇ ਅਸੀਂ ਬੁੱਧੂ ਸ਼ਾਹ ਨੂੰ ਯਾਦ ਕਰਦੇ ਹਾਂ ਉਸ ਵੀ ਕਿੰਨੀ ਖਾਮੋਸ਼ੀ ਦੇ ਨਾਲ ਕੁਰਬਾਨੀ ਦੇਤੀ ਗੁਰੂ ਦਸ਼ਮੇਸ਼ ਪਿਤਾ ਦੇ ਵਾਸਤੇ। ਸੋ ਉਹ ਗੁਰੂ ਇਹ ਗੱਲ ਨਹੀਂ ਕਹਿ ਸਕਦਾ। ਉਹਦੇ ਬਾਅਦ ਜਦ ਗੁਰੂ ਮਹਾਰਾਜ ਸਰਸੇ ਤੋਂ ਪਾਰ ਹੁੰਦੇ ਨੇ, ਕਿੱਥੇ ਜਾਂਦੇ ਨੇ? ਆ ਰੋਪੜ ਕੋਟਲੇ ਨ ਜਾਂਦੇ ਨੇ, ਨਿਹੰਗ ਕੋਟਲੇ। ਉਹ ਜਿਹੜਾ ਕਿਲੇਦਾਰ ਪਠਾਨ ਹੈ ਉਹ ਗੁਰੂ ਮਹਾਰਾਜ ਨੂੰ ਅੰਦਰ ਪਨਾ ਦਿੰਦਾ, ਤੇ ਜਦੋਂ ਤਲਾਸ਼ੀ ਆਉਣ ਲੱਗਦੀ ਹੈ ਕਿਲੇ ਦੀ, ਉਸ ਕਮਰੇ ਚ ਜਿੱਥੇ ਗੁਰੂ ਸਾਹਿਬ ਮਹਾਰਾਜ ਸੀਗੇ, ਉਸ ਵੇਲੇ ਤਲਵਾਰ ਲਈ ਖੜਾ, ਕਹਿਣ ਲੱਗਿਆ ਮੇਰੇ ਟੁਕੜੇ ਕਰ ਦੋ, ਮੈਂ ਅੰਦਰ ਨਹੀਂ ਜਾਣ ਦੇਣਾ, ਮੇਰਾ ਦਾਮਾਦ ਬੈਠਾ ਇੱਥੇ। ਦਾਮਾਦ ਕਿਹਾ ਉਸਨੇ, ਚਲੇ ਗਏ ਛੱਡ ਕੇ। ਲੜਕੀ ਨੂੰ ਪਤਾ ਲੱਗਿਆ ਕਿ ਮੇਰੇ ਪਿਤਾ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਮੇਰਾ ਦਾਮਾਦ ਬੈਠਾ ਹੈ, ਉੱਥੇ ਗੁਰੂ ਦਸ਼ਮੇਸ਼ ਪਿਤਾ ਸੀ। ਕਹਿੰਦੀ ਅੱਬਾ ਜਾਨ, ਹੁਣ ਮੇਰੇ ਵਾਸਤੇ ਰਿਸ਼ਤਾ ਨਾ ਕਰਾਉਣੀ, ਮੈਂ ਨਹੀਂ ਵਿਆਹ ਕਰਾਉਣਾ, ਤੇਰੇ ਮੁੱਖ ਤੋਂ ਨਿਕਲ ਗਿਆ। ਉਹ ਸਰਸੇ ਤੋਂ ਪਾਰ ਹੋਏ ਨੇ, ਕਿੱਡਾ ਇਨਾਮ ਮਿਲਣਾ ਸੀ ਉਸਨੂੰ। ਮਾਛੂਵਾੜੇ ਆ ਕੇ ਮਹਾਰਾਜ ਨੂੰ ਉਸ ਵੇਲੇ ਕੌਣ ਆ ਕੇ ਸੇਵਾ ਕਰਦਾ? ਗਨੀ ਖਾਂ, ਨਵੀ ਖਾਂ, ਤੇ ਉਹ ਸੈਯਦ ਨੂਰ ਅਹਿਮਦ। ਕਿਲੇ ਦੇ ਘੇਰੇ ਦੇ ਵਿੱਚੋਂ ਮਹਾਰਾਜ ਨੂੰ ਬਾਹਰ ਕੱਢਦੇ ਨੇ। ਮਹਾਰਾਜ ਰਾਏ ਕੱਲੇ ਦੇ ਕੋਲ ਜਾਂਦੇ ਨੇ, ਜੋ ਮੁਸਲਮਾਨ ਹਾਕਮ ਹੈ। ਸੂਬਾ ਸਰੰਦ ਨੇ ਚਿੱਠੀ ਲਿਖੀ, ਕਹਿਣ ਲੱਗਿਆ ਰਾਏ ਸਾਹਿਬ, ਬਹੁਤ ਵੱਡੇ ਮਾਰਕੇ ਦੀ ਬਾਤ ਹੋਈ, ਗੁਰੂ ਗੋਬਿੰਦ ਸਿੰਘ ਜਿਹੜਾ ਕਿਸੇ ਦੇ ਕਾਬੂ ਨਹੀਂ ਆਇਆ, ਅੱਜ ਤੇਰੇ ਤੇ ਭਰੋਸਾ ਕਰੀ ਬੈਠਾ ਹੈ, ਤੂੰ ਉਹਨੂੰ ਗ੍ਰਿਫ਼ਤਾਰ ਕਰਾ ਦੇ, ਤੈਨੂੰ ਹੋਰ ਰਾਜ ਵੱਡਾ ਮਿਲੇਗਾ, ਤੇਰੀ ਪਦਵੀ ਉੱਚੀ ਹੋਏਗੀ। ਜਵਾਬ ਦਿੱਤਾ, ਕਹਿਣ ਲੱਗਿਆ ਨਵਾਬ ਸਾਹਿਬ, ਮੇਰੀ ਸਾਰੀ ਰਿਆਇਆ ਇਹਨਾਂ ਨੂੰ ਪੀਰਾਂ ਮੰਗਣ ਮੰਨਦੀ ਹੈ। ਜਿਵੇਂ ਪੀਰ ਮੁਰਸ਼ਦਾਂ ਦੇ ਵਾਸਤੇ ਮਰੀਦ ਜਾਨਾਂ ਅੰਗ ਅੰਗ ਕਟਾ ਦਿੰਦੇ ਨੇ, ਜਦ ਤੱਕ ਮੇਰੀ ਰਿਆਇਆ ਦਾ ਆਖਰੀ ਬੰਦਾ ਜਿਉਂਦਾ ਹੈ, ਗੁਰੂ ਗੋਬਿੰਦ ਸਿੰਘ ਵੱਲ ਕੋਈ ਝਾਕ ਨਹੀਂ ਸਕਦਾ। ਅੱਜ ਕੋਈ ਰਾਜਾ ਕਹਿ ਕੇ ਦਿਖਾਵੇ ਤਾਂ ਸੈਂਟਰ ਦੇ ਖਿਲਾਫ਼। ਸੋ ਇਹਨਾਂ ਗੱਲਾਂ ਨੂੰ ਅਸੀਂ ਨਜ਼ਰਅੰਦਾਜ਼ ਕਰਕੇ ਗੁਰੂ ਮਹਾਰਾਜ ਦੀ ਸ਼ਖਸੀਅਤ ਨੂੰ ਛੋਟਾ ਕਰ ਦਿੰਦੇ। ਗੁਰੂ ਮਹਾਰਾਜ ਨਿਰਵੈਰ ਸੀ, ਉਹਨਾਂ ਦੇ ਸਾਰੇ ਕੌਤਕ ਨਿਰਵੈਰ ਸੀ, ਕਿਸੇ ਨਾਲ ਵੈਰ ਨਹੀਂ ਸੀ ਉਹਨਾਂ ਦਾ। ਸਭ ਦਾ ਸਤਿਗੁਰੂ ਸਭ ਦਾ ਭਲਾ ਮਨਾਏਗਾ, ਸਾਰੇ ਸੰਸਾਰ ਦਾ ਸਤਿਗੁਰੂ ਭਲਾ ਮਨਾਉਂਦਾ। ਲੜਾਈ ਲੱਗੀ ਹੋਈ ਹੈ ਆਨੰਦਪੁਰ ਸਾਹਿਬ ਦੀ, ਘੇਰਾ ਬਹੁਤ ਜ਼ਬਰਦਸਤ ਪਿਆ ਹੋਇਆ। ਉਸ ਵੇਲੇ ਥੋੜੇ ਸਿੰਘ ਬਾਕੀ ਬਚ ਗਏ, 6 ਮਹੀਨੇ ਲਗਾਤਾਰ ਘੇਰਾ ਪਏ ਨੂੰ ਹੋ ਗਏ। ਸਿੰਘਾਂ ਨੇ ਪੱਤੇ ਤੋੜ ਤੋੜ ਕੇ ਉਬਾਲ ਕੇ ਖਾ ਲਏ, ਭੁੱਖ ਦੇ ਨਾਲ ਯੁੱਧ ਕਰ ਰਹੇ ਨੇ। ਤੇ ਅੱਜ ਰੋਪੜ ਦਾ ਇੱਕ ਵੱਡਾ ਪਠਾਨ ਸੀ ਜਿਹਦਾ ਨਾਮ ਮੁਗਲ ਖਾਨ ਸੀ, ਜਰਨੈਲ ਸੀ, ਕਹਿਣ ਲੱਗਿਆ ਓ ਯਾਰੋ, ਕਿੰਨੇ ਕੁ ਬੰਦੇ ਅੰਦਰ ਹੋਣੇ ਨੇ? ਆਪਾਂ 10 ਲੱਖ ਬੰਦੇ ਬਾਹਰ ਬੈਠੇ ਹਾਂ, ਗੁਰੂ ਕਾਬੂ ਫੜ ਨਹੀਂ ਹੁੰਦਾ? ਜੇ ਆਪਣਾ 10,000-20,000 ਮਰ ਜੂ ਤਾਂ ਵੀ ਕੀ ਹੋਊਗਾ? ਮੈਨੂੰ ਦਓ ਕਮਾਂਡ, ਮੈਂ ਅੱਜ ਲਿਆਉਣਾ ਫੜ ਕੇ। ਹਮਲਾ ਬਹੁਤ ਭਾਰੀ ਕਰ ਦਿੱਤਾ, ਬੜਾ ਯੁੱਧ ਹੁੰਦਾ ਰਿਹਾ ਸਾਰਾ ਦਿਨ, ਪੈਰ ਨਾ ਲੱਗੇ ਇਹਨਾਂ ਦੇ। ਅਖੀਰ ਗੁਰੂ ਮਹਾਰਾਜ ਨੇ ਸਾਰੇ ਸਿੰਘਾਂ ਨੂੰ ਬੁਲਾਇਆ, ਜ਼ਖਮੀਆਂ ਦੀ ਸੰਭਾਲ ਹੋ ਰਹੀ ਆ। ਮਹਾਰਾਜ ਕਹਿੰਦੇ ਡੇਰੇ ਗਏ, ਉੱਥੇ ਘਟਈਆ ਹੈ ਨਹੀਂ, ਰਾਤ ਦੇ 10 ਵਜੇ ਹੋਏ, ਮੈਦਾਨੇ ਜੰਗ ਚ ਆਏ, ਉੱਥੇ ਕੰਨ ਲਾ ਕੇ ਸੁਣ ਲੱਗੇ ਵੀ ਕੋਈ ਆਵਾਜ਼ ਆ ਰਹੀ ਹੈ ਇਸ ਤਰ੍ਹਾਂ ਦੀ, ਪੜ੍ਹੋ ਸਾਰੇ ਪਿਆਰ। Thank you. ਪਛਾਣ ਲਈ ਆਵਾਜ਼ ਕਿ ਆਵਾਜ਼ ਕਨੇਰ ਦੀ ਹੈ। ਉਹ ਸ਼ਹਿਰ ਨੂੰ ਚੱਲ ਪੈਂਦੇ ਨੇ, ਅੱਗੇ ਜਾ ਕੇ ਕੀ ਦੇਖਦੇ ਨੇ, ਇੱਕ ਜ਼ਖਮੀ ਦਾ ਸਿਰ ਚੱਕ ਕੇ ਆਪਣੇ ਪੱਟ ਤੇ ਰੱਖਿਆ ਹੋਇਆ, ਮੂੰਹ ਚੁੰਗਲਾਂ ਪਾਈਆਂ, ਦੰਦਲ ਖੋਲੀ ਹੈ ਤੇ ਆਪਣੀ ਮਸ਼ਕ ਦੇ ਵਿੱਚੋਂ ਪਾਣੀ ਪਾ ਰਹੇ। ਪਾਣੀ ਪੀਣ ਵਾਲੇ ਨੂੰ ਸੁਰਤ ਆਈ, ਸੁਰਤ ਆਉਂਦੀ ਸਾਰ ਕਹਿਣ ਲੱਗਿਆ, ਕੌਣ ਹੈ ਤੂੰ ਜੋ ਮੈਨੂੰ ਪਾਣੀ ਪਿਲਾ ਰਿਹਾ? ਮੈਂ ਤੈਨੂੰ ਬਹੁਤ ਵੱਡਾ ਇਨਾਮ ਦੇਣਾ ਚਾਹਾਂਗਾ, ਕਿਉਂਕਿ ਮੈਂ ਜਰਨੈਲ ਹਾਂ ਇਸ ਫੌਜ ਦਾ, ਮੁਗਲ ਖਾਨ। ਤੇ ਉਸ ਵੇਲੇ ਭਾਈ ਕਨੱਈਆ ਕਹਿਣ ਲੱਗਿਆ, ਕਹਿੰਦਾ ਖਾਨ ਸਾਹਿਬ, ਮੈਂ ਤਾਂ ਗੁਰੂ ਗੋਬਿੰਦ ਸਿੰਘ ਦਾ ਇੱਕ ਗਰੀਬੜਾ ਜਿਹਾ ਸਿੱਖ ਹਾਂ, ਅਧਨਾ ਜਿਹਾ ਸਿੱਖ। ਕਹਿੰਦਾ ਗੁਰੂ ਗੋਬਿੰਦ ਸਿੰਘ ਦਾ ਤੈਨੂੰ ਨੀ ਪਤਾ ਕਿ ਮੈਂ ਅੱਜ ਗੁਰੂ ਗੋਬਿੰਦ ਸਿੰਘ ਨੂੰ ਫੜਨ ਦਾ ਇਰਾਦਾ ਪਰਨ ਕਰਕੇ ਆਇਆ ਸੀ ਤੇ ਤੂੰ ਮੈਨੂੰ ਪਾਣੀ ਪਿਲਾ ਰਿਹਾ ਸਿੱਖਾ? ਕਹਿਣ ਲੱਗਿਆ ਖਾਨ ਸਾਹਿਬ, ਮੇਰੇ ਗੁਰੂ ਦਾ ਕਿਸੇ ਨਾਲ ਵੈਰ ਨਹੀਂ ਹੈ, ਮੇਰੇ ਗੁਰੂ ਦਾ ਸਭ ਨਾਲ ਪਿਆਰ ਹੈ। ਜਿਉਂ ਕਰ ਨਿਰਮਲ ਆਰਸੀ ਜਗ ਵੇਖਣ ਵਾਲਾ, ਜਿਹਾ ਮੂੰਹ ਕਰ ਪਾਲੀਐ ਤੇ ਉਹ ਵੇਖਾ ਦਾ। ਕੋਈ ਦੁਸ਼ਮਣੀ ਦਾ ਖਿਆਲ ਕਰਕੇ ਆਉਂਦਾ ਉਹਨੂੰ ਉਸ ਤਰ੍ਹਾਂ ਦੇ ਦਰਸ਼ਨ ਹੁੰਦੇ, ਪਿਆਰ ਵਾਲਾ ਹੁੰਦਾ ਪਿਆਰ ਉਹਨੇ ਸ਼ੀਸ਼ੇ ਦੇ ਸਾਹਮਣੇ, ਜਿਹਾ ਜਿਹਾ ਕੋਈ ਮੂੰਹ ਕਰਕੇ ਕਰਦਾ ਹੈ ਉਹ ਆ ਜਾ ਮੂੰਹ ਉਹਨੂੰ ਸ਼ੀਸ਼ੇ ਚ ਨਜ਼ਰ ਆਉਂਦਾ। ਪਰ ਸਾਨੂੰ ਗੁਰੂ ਜਿਹੜੀ ਗੱਲ ਕਰਦਾ ਹੈ ਉਹ ਗੱਲ ਇਸ ਤੋਂ ਬੜੀ ਉੱਚੀ ਹੈ। ਕਹਿੰਦਾ ਉਹ ਕਿਹੜੀ ਗੱਲ ਹੈ? ਉਹ ਕਹਿੰਦਾ ਸਾਡੇ ਗੁਰੂ ਦੇ ਫਰਮਾਨ ਜਿਹੜੇ ਨੇ ਉਹ ਤਾਂ ਖਾਨ ਸਾਹਿਬ ਇਸ ਤਰ੍ਹਾਂ ਨੇ, ਨੰਦ ਸੇ ਬਗਾਨਾ ਜੀ ਸਾਹ ਸੰਗਤ ਹੋਏ ਪਾਈ, ਨਾ ਕੋ ਵੈਰੀ ਨਹੀਂ ਬਗਾਨਾ, ਸਗਲ ਸੰਗ ਹਮਕੋ ਮਨ। ਕਹਿੰਦੇ ਸਾਡਾ ਗੁਰੂ ਕਹਿੰਦਾ ਫਰੀਦਾ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੇ, ਪੱਲੇ ਸਭ ਕੁਛ ਪਾਏ, ਬਾਬਾ ਵੈਰ ਨਾ ਕਰੀਏ ਕਾਹੂ, ਘੱਟ ਘੱਟ ਅੰਤਰ ਬਰਮ ਸਮਾ। ਸਾਡਾ ਗੁਰੂ ਇਹ ਕਹਿੰਦੇ ਨੇ ਖਾਨ ਸਾਹਿਬ ਕਿ ਸਭ ਦੇ ਅੰਦਰ ਅੱਲਾ ਦਾ ਨੂਰ ਹੈ, ਕੋਈ ਵੈਰੀ ਨਹੀਂ ਹੈ, ਸਭ ਦੇ ਅੰਦਰ ਅੱਲਾ ਹੈ। ਕਹਿੰਦਾ ਗਾ ਕਨੱਈਆ, ਬੜੀ ਮਾਰ ਕਹਿ ਦੀ ਗੱਲ ਤੈਂ ਕਹੀ, ਤੈਂ ਤਾਂ ਮੇਰਾ ਦਿਲ ਪਾਣੀ ਨਹੀਂ ਪਿਲਾਇਆ, ਕੋਈ ਆਵੇ ਹਯਾਤ ਪਿਲਾ ਤਾ ਮੈਨੂੰ। ਮੇਰੇ ਦਿਲ ਦੇ ਅੰਦਰ ਗੁਰੂ ਗੋਬਿੰਦ ਸਿੰਘ ਦੀ ਅਕੀਦਤ ਪੈਦਾ ਹੋ ਗਈ ਹੈ ਤੇ ਮੈਂ ਪਤਾ ਨਹੀਂ ਜਿਉਣਾ ਕਿ ਮਰਨਾ, ਮੈਂ ਇੱਥੋਂ ਹੀ ਸੀਸ ਨਿਵਾਉਣਾ ਜਾਣ ਵੇਲੇ। ਇਹਨਾਂ ਨੂੰ ਸਿੱਖਾਂ ਨੇ ਆ ਕੇ ਸਿੰਘਾਂ ਨੇ ਭਾਈ ਕਨੱਈਏ ਨੂੰ ਫੜ ਲਿਆ, ਕਹਿੰਦਾ ਤੈਨੂੰ ਗੁਰੂ ਦਸ਼ਮੇਸ਼ ਕਿਤਾ ਯਾਦ ਫਰਮਾਉਂਦੇ ਨੇ, ਹੁਕਮ ਆਇਆ, ਮਸ਼ਕ ਉੱਥੇ ਹੀ ਸੁੱਟ ਦਿੱਤੀ, ਮੁਜਰਮ ਵਾਂਗੂ ਫੜ ਕੇ ਲੈ ਜਾਂਦੇ। ਦਸ਼ਮੇਸ਼ ਪਿਤਾ ਦੇ ਹਜ਼ੂਰ ਜਾ ਕੇ ਪੇਸ਼ ਕਰ ਦਿੱਤਾ, ਪਾਤਸ਼ਾਹ ਉਹ ਤਾਂ ਜਦ ਪਿਲਾਉਂਦਾ ਸੀ ਜਾਂ ਤਾਂ ਹੁਣ ਮੁਗਲ ਖਾਨ ਨੂੰ ਪਾਣੀ ਪਿਲਾ ਰਿਹਾ ਸੀ ਜਿਹੜਾ ਅੱਜ ਚੜ ਕੇ ਆਇਆ। ਬੜੀ ਸੀਰੀਅਸ ਗੱਲ ਸੀ ਸਾਧ ਸਿੰਘ ਜੀ, ਕੋਈ ਹੋਰ ਜਰਨੈਲ ਹੁੰਦਾ, ਕੋਈ ਰਾਜਾ ਹੁੰਦਾ, ਕਹਿੰਦਾ ਹੁਣੇ ਸਿਰ ਕੱਟ ਦੋ ਇਹਦਾ। ਗੁਰੂ ਦਸ਼ਮੇਸ਼ ਪਿਤਾ ਕਹਿਣ ਲੱਗੇ ਕਨੱਈਆ, ਤੂੰ ਕਿਹਨੂੰ ਪਾਣੀ ਪਿਲਾਉਂਦਾ ਰਿਹਾ ਅੱਜ? ਮੁਸਲਮਾਨਾਂ ਨੂੰ? ਕਹਿੰਦਾ ਨਾ ਮਾਰ। ਫਿਰ ਤੂੰ ਪਹਾੜੀਆਂ ਨੂੰ ਪਾਣੀ ਪਿਲਾਉਂਦਾ ਰਿਹਾ? ਕਹਿੰਦਾ ਨਹੀਂ ਮਾਰ। ਕਹਿੰਦੇ ਮਹਾਰਾਜ ਝੂਠ ਬੋਲਦਾ, ਅਸੀਂ ਅੱਖਾਂ ਨਾਲ ਦੇਖਿਆ, ਹੁਣ ਵੀ ਅਸੀਂ ਲੈ ਕੇ ਆਏ ਆ, ਇਹ ਪਾਣੀ ਪਿਲਾ ਰਿਹਾ ਸੀਗਾ ਮੁਗਲ ਖਾਨ। ਮਹਾਰਾਜ ਕਹਿੰਦੇ ਤੁਸੀਂ ਚੁੱਪ ਕਰੋ, ਪੁੱਛ ਲੈਣ ਦੋ ਮੈਨੂੰ। ਉਸ ਵੇਲੇ ਮਹਾਰਾਜ ਕਹਿੰਦੇ ਤੂੰ ਕਨ੍ਹੱਈਆ ਖਾਲਸੇ ਨੂੰ ਪਾਣੀ ਪਿਲਾਉਂਦਾ ਰਿਹਾ? ਕਹਿੰਦਾ ਨਹੀਂ ਮਾਰ। ਫਿਰ ਕਿਹਨੂੰ ਪਾਣੀ ਪਿਲਾਇਆ? ਕਹਿੰਦਾ ਪਾਤਸ਼ਾਹ, ਜਦ ਮੇਰੀਆਂ ਅੱਖਾਂ ਦੇ ਉੱਤੇ ਮੋਤੀਆ ਬਿੰਦ ਸੀ, ਉਸ ਵੇਲੇ ਮੈਨੂੰ ਮੁਸਲਮਾਨ ਵੀ ਨਜ਼ਰ ਆਉਂਦਾ ਸੀ, ਹਿੰਦੂ ਵੀ ਨਜ਼ਰ ਆਉਂਦਾ ਸੀ, ਚੰਗੇ ਵੀ ਨਜ਼ਰ ਆਉਂਦੇ ਸੀ, ਮਾੜੇ ਵੀ ਆਉਂਦੇ ਸੀ, ਆਪਣੇ ਵੀ ਆਉਂਦੇ ਸੀ, ਬਗਾਨੇ ਵੀ ਆਉਂਦੇ ਸੀ। ਪਰ ਜਦ ਤੋਂ ਤੈਂ ਮੈਨੂੰ ਨਾਮ ਦਾ ਸੁਰਮਾ ਦਿੱਤਾ, ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਬੇਟਿਆ ਨਾਨਕ ਮਨ ਪਰ, ਮੇਰੇ ਮਨ ਵਿੱਚ ਚਾਨਣਾ ਹੋ ਗਿਆ ਤੇ ਮੇਰੇ ਜਿਹੜੇ ਬੰਦ ਨੇਤਰ ਸੀ ਉਹਨਾਂ ਤੋਂ ਮੋਤੀਆ ਬਿੰਦ ਲੈ ਗਿਆ ਪਾਤਸ਼ਾਹ। ਜਦ ਮੇਰੀਆਂ ਅੱਖਾਂ ਖੁੱਲ ਗਈਆਂ, ਉਸ ਵੇਲੇ ਜੋ ਕੁਛ ਮੈਂ ਦੇਖਿਆ ਉਹ ਮੈਂ ਤੁਹਾਨੂੰ ਬੇਨਤੀ ਕਰਦਾ। ਇਸ ਤਰ੍ਹਾਂ ਬੜੋ ਸਾਰੇ ਘੱਟ 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 ਤੂੰ ਹੀ ਮੋਹਿਨਾ, ਹੇ ਕਲਗੀ ਵਾਲਿਆ ਮੈਂ ਤਾਂ ਹੁਣ ਤੇਰੇ ਹੀ ਦਿਦਾਰੇ ਕਰਨਾ। ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਿਹਾ ਭਗਵੰਤ, ਤਰਨ ਮਾਏ ਆਕਾਸ਼ ਪਿਆਲ, ਸਰਵ ਲੋਕ ਪੂਰਨ ਪ੍ਰਤਪਾਲ, ਬੰਨ ਤਿੰਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ, ਪੌਣ ਪਾਣੀ ਬਸ ਅੰਤਰ ਮਾਏ, ਚਾਰ ਕੁੰਟ ਦਾ ਦਿਸੇ ਸਮਾਏ ਤਿਸ ਤੇ ਪਿੰਨ ਨਹੀਂ ਕੋਠਾਓ ਗੁਰ ਪ੍ਰਸ਼ਾਦ ਨਾਨਕ ਸੁਖ ਕੋ। ਪਾਤਸ਼ਾਹ ਮੈਨੂੰ ਹੁਣ ਹੋਰ ਨਹੀਂ ਦਿੰਦਾ, ਤੂੰ ਹੀ ਦੇਣਾ। ਗੁਰੂ ਦਸ਼ਮੇਸ਼ ਪਿਤਾ ਗੱਦੀ ਤੋਂ ਉੱਠੇ, ਬੋਕੜ ਚ ਲੈ ਲਿਆ ਸਿੱਖ ਨੂੰ, ਸਿੱਖਾ ਨਿਹਾਲ ਨਿਹਾਲ ਨਿਹਾਲ। ਅਗਮ ਨਿਗਮ ਦੀ ਸੋਝੀ ਦੇਤੀ, ਸਾਰੀਆਂ ਰਿਧੀਆਂ ਸਿੱਧੀਆਂ ਸ਼ਕਤੀਆਂ ਬ੍ਰਹਮ ਗਿਆਨ ਦੇ ਭੰਡਾਰ ਹਵਾਲੇ ਕਰਕੇ ਕਹਿਣ ਲੱਗੇ, ਲੈ ਕਨ੍ਹਈਆ ਤੈ ਸਿੱਖੀ ਦੀ PhD ਕਰ ਲਈ, ਜਿੱਥੇ ਅਸੀਂ ਸਿੱਖ ਨੂੰ ਲਿਜਾਣਾ ਚਾਹੁੰਦੇ ਹਾਂ ਤੂੰ ਉੱਥੇ ਪਹੁੰਚ ਗਿਆ, ਸਾਡਾ ਕਿਸੇ ਨਾਲ ਵੈਰ ਨਹੀਂ ਹੈ। ਇਹ ਸਾਰਾ ਅਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਨ। ਤੂੰ ਪਹੁੰਚ ਗਿਆ ਉੱਥੇ, ਹੁਣ ਐ ਕਰਿਆ ਕਰ, ਕੱਲਾ ਪਾਣੀ ਨਾ ਪੜਾਈ, ਆਹ ਫੜ ਮੱਲੋਂ ਦੀ ਡੱਬੀ, ਆਹ ਫੜ ਪੱਟੀਆਂ, ਤੇ ਹੁਣ ਤੂੰ ਮੇਰੇ ਜ਼ਖਮਾਂ ਨੂੰ ਸਾਫ਼ ਕਰਕੇ ਮੱਲਮ ਲਾ ਕੇ ਬੰਨ ਵੀ ਦਿਆ ਕਰੀ, ਤੇ ਨਾ ਮੈਨੂੰ ਪਾਣੀ ਪਿਲਾਈ। ਇਹ ਕਿਹਾ ਜਾ ਗੁਰੂ ਹੈ ਸਾਧ ਸਿੰਘ, ਉਧਰ ਜੰਗ ਲੱਗਿਆ ਹੋਵੇ, ਇੱਕ ਇੱਕ ਸਿੱਖ ਦੀ ਜਾਨ ਹੱਦ ਤੋਂ ਜ਼ਿਆਦਾ ਪਿਆਰੀ ਹੋਵੇ, ਤੇ ਉਧਰ ਉਹਨਾਂ ਦਾ ਹੀ ਸਿੱਖ ਉਹਨਾਂ ਨੂੰ ਪਾਣੀ ਪਿਲਾਉਂਦਾ। ਕਹਿਣ ਲੱਗੇ ਖਾਲਸਾ ਜੀ, ਇਹ ਜਿਹੜਾ ਕਨ੍ਹਈਏ ਨੇ ਪਾਣੀ ਪਿਲਾਇਆ, ਪਾਣੀ ਨਹੀਂ ਪਿਲਾਇਆ, ਇਹਦੇ ਹੱਥ ਤੋਂ ਤਾਂ ਅੰਮ੍ਰਿਤ ਭਰਿਆ, ਇਹਦੀ ਦ੍ਰਿਸ਼ਟੀ ਤੋਂ ਅੰਮ੍ਰਿਤ ਭਰਿਆ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ, ਜਿੰਨਿਆਂ ਨੂੰ ਇਹਨੇ ਪਾਣੀ ਪਿਲਾਇਆ ਨਾਲ ਦੀ ਨਾਲ ਸੋਝੀ ਦਿੱਤੀ ਹੈ, ਬੰਦੇ ਬਣਾ ਤੇ ਵੈਰ ਕੱਢ ਦਿੱਤਾ, ਉਹੀ ਮੁਗਲ ਖਾਨ। ਗੁਰੂ ਦਸ਼ਮੇਸ਼ ਪਿਤਾ ਨੇ ਕਿਹਾ, ਕਨ੍ਹਈਆ ਜਾ ਹੁਣ ਤੂੰ ਪ੍ਰਚਾਰ ਕਰ, ਕਿਉਂਕਿ ਤੇਰਾ ਤੇ ਮੇਰਾ ਹੁਣ ਫਰਕ ਨਹੀਂ, ਆਤਮ ਰਸ ਜੇ ਜਾਨ ਹੀ, ਸੋਏ ਖਾਲਸ ਦੇ ਪ੍ਰਮ ਹੈ ਮੋਮ ਹੈ ਤਾਸ ਮੈਂ ਰੰਚਕ ਨਾਈ ਪੇ, ਜਾਂ ਮੈਂ ਰੰਚ ਨਾ ਮਿਥਿਆ ਭਾਕੀ, ਪਾਰ ਬ੍ਰਹਮ ਗੁਰੂ ਨਾਨਕ ਸਾਖੀ। ਸਾਖ ਦਿੱਤੀ ਹੈ ਵੀ ਅਸੀਂ ਕੋਈ ਮਿਥਿਆ ਬਾਤ ਨਹੀਂ ਕਹਿੰਦੇ, ਜਿਹੜਾ ਆਤਮ ਰਸ ਦੇ ਵਿੱਚ ਪਹੁੰਚ ਗਿਆ ਉਹਦੇ ਵਿੱਚ ਤੇ ਰੱਬ ਤੇ ਗੁਰੂ ਵਿੱਚ ਕੋਈ ਭੇਦ ਨਹੀਂ ਹੋਇਆ ਕਰਦਾ, ਜਿਨ੍ਹਾਂ ਨਾਲ ਵਿਸਰੇ ਨਾਮ ਸੇਕ ਨੇ ਆ, ਭੇਦ ਨਾ ਜਾਣੋ ਮੂਲ ਸਾਈ ਦੇ, ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦਿਆ, ਜਿਉਂ ਜਲ ਤਰੰਗ ਉੱਠੇ ਬਹੁ ਪਾਤੀ, ਫਿਰ ਸੱਲਾ ਸਲ ਸਮਾਇੰਦਾ। ਕਨ੍ਹਈਆ ਤੂੰ ਤੇ ਮੈਂ ਇੱਕ ਹੋ ਗਈ, ਜਾ ਹੁਣ ਤੂੰ ਪੱਛਮ ਚਲਿਆ ਜਾ, ਦੂਰ ਚਲਿਆ ਜਾ ਪਠਾਣਾ ਦੇ ਇਲਾਕੇ ਚ, ਉੱਥੇ ਜਾ ਕੇ ਆਪ ਨਾਮ ਜਪ ਤੇ ਸੰਸਾਰ ਨੂੰ ਨਾਮ ਜਪਾ, ਆਹੀ ਜਿਹੜੀ ਦ੍ਰਿਸ਼ਟੀ ਤੈਨੂੰ ਪ੍ਰਾਪਤ ਹੋਈ ਹੈ ਇਹ ਵੰਡਦੇ ਦੁਨੀਆਂ ਨੂੰ। ਧੂੜ ਮੰਗਦੇ ਹਾਂ ਅਸੀਂ ਉਹਨਾਂ ਸਿੱਖਾਂ ਦੀ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖੀ, ਜੋ ਆਪ ਜਪੇ ਅਵਰਾ ਨਾਮ ਜੀ। ਮੁਗਲ ਖਾਨ ਟੋਲਦਾ ਹੋਇਆ ਪਹੁੰਚਦਾ ਉੱਥੇ, ਘਰ ਤੋਂ ਪਾਰਸ ਲੈ ਕੇ ਚੱਲਿਆ, ਬਈ ਮੈਂ ਕੀ ਦੇਵਾਂ, ਮੇਰੀ ਜਾਨ ਬਚਾਈ ਹੈ, ਪਾਰਸ ਲੈ ਚੱਲ। ਭਾਈ ਕਨ੍ਹਈਏ ਨੂੰ ਜਾ ਕੇ ਟੋਲ ਲਿਆ, ਇੱਕ ਨਦੀ ਦੇ ਕੰਢੇ ਬੈਠੇ, ਪਾਰਸ ਭੇਟਾ ਕਰ ਦਿੱਤਾ, ਸਮਾਧੀ ਲੱਗੀ ਹੋਈ ਹੈ ਭਾਈ ਕਨ੍ਹਈਏ, ਨੇਤਰ ਖੁੱਲ੍ਹੇ, ਕਹਿਣ ਲੱਗਿਆ ਮਹਾਰਾਜ ਤੁਸੀਂ ਮੇਰੇ ਮੂੰਹ ਚ ਪਾਣੀ ਨਹੀਂ ਸੀ ਪਾਇਆ, ਆਵੇ ਹਯਾਤ ਪਾਤਾ, ਮੇਰੀ ਜ਼ਿੰਦਗੀ ਬਦਲਤੀ, ਮੈਂ ਨੌਕਰੀ ਛੱਡ ਦਿੱਤੀ ਤੇ ਮੈਂ ਤੁਹਾਡਾ ਮਰੀਦ ਬਣ ਕੇ, ਤੁਹਾਡੇ ਚਰਨਾਂ ਦਾ ਸੇਵਕ ਬਣ ਕੇ ਆਇਆ, ਵੀ ਤੇ ਸੇਵਾ ਲਓ, ਆਹ ਪਾਰਸ ਸਾਡੇ ਬਜ਼ੁਰਗਾਂ ਨੂੰ ਕਿਸੇ ਥਾਂ ਤੋਂ ਪ੍ਰਾਪਤ ਹੋਇਆ ਸੀ, ਇਹਨੂੰ ਲੋਹੇ ਨਾ ਲਾ ਦੋ, ਸੋਨਾ ਹੀ ਸੋਨਾ ਬਣ ਜੂ। ਭਾਈ ਕਨ੍ਹਈਆ ਕਹਿਣ ਲੱਗੇ, ਮੁਗਲ ਖਾਨ ਇਹ ਸਾਡੇ ਕਿਸੇ ਕੰਮ ਦਾ ਨਹੀਂ, ਇਹ ਤਾਂ ਪੱਥਰ ਹੈ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬੇਖਟ। ਕਹਿੰਦੇ ਸਾਡੇ ਕਿਸੇ ਕੰਮ ਦਾ ਨਹੀਂ ਹੈ, ਤੂੰ ਰੱਖ, ਤੂੰ ਦੁਨੀਆਂਦਾਰ ਹੈ ਤੇਰੇ ਕੰਮ ਆ ਜ। ਨਹੀਂ ਮਹਾਰਾਜ, ਮੈਂ ਤਾਂ ਤੁਹਾਡੇ ਚਰਨਾਂ ਚ ਭੇਟਾ ਕਰਨਾ। ਕਹਿੰਦੇ ਨਾ, ਵਾਰ ਵਾਰ ਕਹਿੰਦੇ, ਚੰਗਾ ਕਹਿੰਦੇ ਸਾਡੇ ਕੋਲ ਆ ਗਿਆ, ਹੁਣ ਤੇਰਾ ਕਬਜ਼ਾ ਤਾਂ ਨਹੀਂ ਇਹਦੇ ਉੱਤੇ? ਕਹਿੰਦਾ ਨਹੀਂ। ਬਗਾ ਕੇ ਨਦੀ ਚ ਮਾਰਿਆ। ਮੁਗਲ ਖਾਨ ਰੋਣ ਲੱਗ ਗਿਆ, ਮਹਾਰਾਜ ਇਹ ਤਾਂ ਮਿਲਦਾ ਹੀ ਨਹੀਂ ਹੈ, ਤੁਸੀਂ ਨਦੀ ਸਿੱਟ ਦਾ। ਫੇਰ ਕਹਿੰਦੇ ਕੀ ਕਰੀਏ? ਕਹਿੰਦੇ ਜੇ ਮਿਲ ਜਾਵੇ ਤਾਂ ਚੰਗਾ ਹੀ ਹੈ। ਕਹਿੰਦੇ ਚੰਗਾ। ਨਦੀ ਨੂੰ ਭਾਈ ਕਨ੍ਹਈਆ ਕਹਿਣ ਲੱਗਿਆ, ਕਹਿੰਦਾ ਇਹ ਨਦੀ, ਇਹਦਾ ਪਾਰਸ ਤੇਰੇ ਵਿੱਚ ਹੈ, ਇਹਨੂੰ ਦੇ ਦੇ। ਦੇਖਦੇ ਦੇਖਦੇ ਨਦੀ ਦੇ ਦੋ ਹਿੱਸੇ ਹੋ ਗਏ, ਤੇ ਜਿੱਥੇ ਪਾਰਸ ਪਿਆ ਸੀ ਉੱਚਾ ਥਾਂ ਆ ਗਿਆ, ਉੱਥੇ ਬੇਅੰਤ ਤੇ ਪੱਥਰ ਪਏ ਨੇ, ਪਾਣੀ ਚੋਂ ਤੈਰ ਕੇ ਉੱਥੇ ਪਹੁੰਚ ਗਿਆ। ਜਾ ਕੇ ਪਾਰਸ ਹੈਰਾਨ ਹੋ ਗਿਆ ਵੀ ਇੱਥੇ ਤਾਂ ਜਿੰਨੇ ਪੱਥਰ ਨੇ ਸਾਰੇ ਹੀ ਪਾਰਸ ਨੇ, ਮੈਂ ਕਿਹੜੇ ਪਾਰਸ ਦੀ ਗੱਲ ਕਰਦਾ, ਇਹ ਤਾਂ ਸਾਰੇ ਹੀ ਪਾਰਸ ਹੈ ਪਾਰਸ ਨੇ। ਸਮਝ ਆ ਗਈ, ਵਾਪਸ ਆ ਗਿਆ। ਕਹਿੰਦਾ ਭਾਈ ਸਾਹਿਬ, ਮੈਨੂੰ ਉਹ ਚੀਜ਼ ਦੇ ਦਿਓ ਜਿਹੜੀ ਨਿਗਾਹ ਦੇ ਨਾਲ ਪੱਥਰ ਵੀ ਪਾਰਸ ਬਣ ਜਾਂਦੇ। ਕਹਿੰਦੇ ਉਹ ਤਾਂ ਪਰਮੇਸ਼ਰ ਦਾ ਨਾਮ ਹੈ ਭਾਈ, ਪ੍ਰਭੂ ਦਾ ਨਾਮ ਹੈ, ਉਹਦੇ ਵਿੱਚ ਇਹ ਸ਼ਕਤੀ ਹੈ, ਜੋ ਕੁਛ ਜੀ ਕਰਦਾ ਬਣਾ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਨਿਰਵੈਰ ਨਰਾਲਾ ਕਿਵੇਂ ਹੈ। ਗੁਰੂ ਦਸ਼ਮੇਸ਼ ਪਿਤਾ ਨੂੰ ਜੇ ਅਸੀਂ ਬਹੁਤ ਧਿਆਨ ਦੇ ਨਾਲ ਪਿਆਰ ਦੇ ਨਾਲ ਸਟੱਡੀ ਕਰੀਏ, ਇੱਕ ਇੱਕ ਕੌਤਕ ਉਹਨਾਂ ਦਾ ਜੀਵਨ ਨੂੰ ਬਦਲਾਉਣ ਵਾਲਾ, ਇੱਕ ਇੱਕ ਕੌਤਕ ਉਹਨਾਂ ਦੀ ਮਹਿਮਾ ਕਹੀ ਨਹੀਂ ਜਾਂਦੀ। ਉਹਨਾਂ ਦੇ ਬਾਰੇ ਇਸ ਤਰ੍ਹਾਂ ਦੇ ਨਾਲ ਫਰਮਾਨ ਹੈ, ਪੜ੍ਹੋ ਪਿਆਰ ਨਾਲ। ਅੱਜ ਤੱਕ ਕਿਸੇ ਵੀ ਧਰਮ ਨੇ ਗੱਲ ਨਹੀਂ ਕੀਤੀ, ਉਹ ਗੁਰੂ ਦਸ਼ਮੇਸ਼ ਪਿਤਾ ਨੇ ਕਰਕੇ ਦਿਖਾ ਦਿੱਤੀ। ਇੱਕ ਸਧਾਰਨ ਜਲ ਸਧਾਰਨ ਪਤਾਸ਼ੇ, ਜਦੋਂ ਖੰਡਾ ਅਤੇ ਬਾਟਾ ਲੈ ਕੇ ਉਹਦੇ ਉੱਤੇ ਪਾਣੀ ਬਾਣੀ ਪੜ੍ਹਨੀ ਸ਼ੁਰੂ ਕੀਤੀ, ਉਹ ਤਿੰਨ ਚੀਜ਼ਾਂ ਭਰ ਦਿੱਤੀਆਂ, ਜੰਤਰ ਮੰਤਰ ਤੰਤਰ। ਇਹਨਾਂ ਦਾ ਬੜਾ ਜ਼ੋਰ ਸੀਗਾ ਉਸ ਵੇਲੇ, ਬੜੇ ਮੰਤਰੀ ਸੀ ਆ ਜਿਹੜੇ ਇਸਲਾਮ ਵਾਲੇ ਸੀ, ਮੌਲਵੀ ਵਗੈਰਾ ਬੜੇ ਵੱਡੇ ਮੰਤਰ ਜਾਣਦੇ ਸੀ, ਜਿਹੜੇ ਜੋਗੀ ਸੀ ਇਹ ਵੱਡੇ ਵੱਡੇ ਜਾਣਦੇ ਸੀ। ਮਹਾਰਾਜ ਨੇ ਤਿੰਨਾਂ ਤੋਂ ਹੀ ਬਚਾਤਾ ਵੀ ਨਾ ਕੋਈ ਜੰਤਰ ਚੱਲੇ, ਨਾ ਮੰਤਰ ਚੱਲੇ, ਨਾ ਤੰਤਰ ਚੱਲੇ, ਉਹਨਾਂ ਸਾਰਿਆਂ ਤੋਂ ਸ੍ਰੇਸ਼ਟ ਜਲ ਨੂੰ ਮੰਤਰ ਦਿੱਤਾ। ਪੰਜ ਬਾਣੀਆਂ ਪੜ੍ਹ ਕੇ ਜਦੋਂ ਪੂਰੇ ਜਲਾਲ ਦੇ ਨਾਲ ਤਿਆਰ ਹੋ ਗਿਆ ਬਾਟਾ, ਉਸ ਵੇਲੇ ਪਾਣੀ ਕੁਛ ਉਛਲ ਕੇ ਬਾਹਰ ਗਿਰ ਗਿਆ। ਇੱਕ ਚਿੜਾ ਦੋ ਜੋੜੀ ਚਿੜਿਆਂ ਦੀ ਨੱਠ ਕੇ ਆ ਕੇ ਇੱਕ ਇੱਕ ਘੁੱਟ ਭਰ ਕੇ ਲੈ ਗਈ, ਭਰਨ ਦੀ ਦੇਰ ਸੀ ਉੱਥੇ ਲੜਨਾ ਸ਼ੁਰੂ ਕਰ ਦਿੱਤਾ। ਬਾਬਾ ਗੁਰਬਖਸ਼ ਸਿੰਘ ਜੀ, ਬਾਬਾ ਬੁੱਢਾ ਜੀ ਦੇ ਪੋਤਰੇ, ਅਨੁਭਵੀ ਮਹਾਂਪੁਰਸ਼, ਤ੍ਰਿਕਾਲਦਰਸ਼ੀ, ਤਿੰਨਾਂ ਕਾਲਾਂ ਦੀ ਸੋਝੀ ਵਾਲੇ, ਨੇਤਰ ਭਰ ਕੇ ਜਦ ਦੇਖਣ ਲੱਗੇ ਕਹਿਣ ਲੱਗੇ, ਹੈ ਐਡਾ ਜ਼ਬਰਦਸਤ ਇਹਦਾ ਜਲ ਬਣਾ ਦਿੱਤਾ ਗੁਰੂ ਪਾਤਸ਼ਾਹ ਨੇ। ਉਸੇ ਵੇਲੇ ਉੱਠ ਕੇ ਚਲੇ ਗਏ ਮਾਤਾ ਜੀਤੋ ਜੀ ਨੂੰ ਜਾ ਕਹਿਣ ਲੱਗੇ, ਮਾਤਾ ਜੀ ਗੁਰੂ ਮਹਾਰਾਜ ਪੰਥ ਸਜਾਉਣ ਲੱਗੇ ਨੇ ਨਵਾਂ। ਅੱਜ ਤੱਕ ਜਿੰਨੇ ਵੀ ਸ਼ੁਭ ਕਾਰਜ ਹੋਏ ਨੇ, ਰਾਮ ਚੰਦਰ ਜੀ ਨੇ ਜਦੋਂ ਰਾਵਣ ਦੇ ਉੱਤੇ ਚੜ੍ਹਾਈ ਕੀਤੀ ਹੈ, ਉਸ ਵੇਲੇ ਜੱਗ ਕਰਨ ਵੇਲੇ ਸੀਤਾ ਜੀ ਦੀ ਲੋੜ ਪਈ, ਰਾਵਣ ਨੂੰ ਰਿਕੁਐਸਟ ਕੀਤੀ ਗਈ ਕਿ ਤੂੰ ਸੀਤਾ ਨੂੰ ਲੈ ਕੇ ਆ। ਚੰਗੇ ਸੀ ਅੱਜ ਕੱਲ੍ਹ ਦੇ ਰਾਜਿਆਂ ਨਾਲੋਂ, ਵੈਰ ਸੀ ਸਭ ਕੁਛ ਸੀ, ਲੇਕਿਨ ਬਚਨ ਦੇ ਪੱਕੇ ਸੀ। ਸੀਤਾ ਨੂੰ ਲਿਆਇਆ, ਜੱਗ ਸੰਪੂਰਨ ਹੋਇਆ, ਕਹਿਣ ਲੱਗੇ ਤੂੰ ਬ੍ਰਾਹਮਣ ਵੀ ਹੈ, ਆਸ਼ੀਰਵਾਦ ਦੇ। ਕਹਿੰਦੇ ਹੇ ਰਾਮ, ਮੈਂ ਇਸ ਵੇਲੇ ਰਾਵਣ ਬ੍ਰਾਹਮਣ, ਤੈਨੂੰ ਆਸ਼ੀਰਵਾਦ ਦਿੰਦਾ, ਤੇਰੀ ਵਿਜਾ ਹੋਵੇ ਰਾਵਣ ਦੇ ਉੱਤੇ। ਕਹਿਣ ਲੱਗੇ ਮਾਤਾ ਜੀ, ਜਦ ਵੀ ਕੋਈ ਨੇਕ ਕੰਮ ਹੋਇਆ ਤਾਂ ਮਾਤਾਵਾਂ ਨਾਲ ਰਹੀਆਂ ਨੇ, ਤੇ ਅੱਜ ਪੰਥ ਦੀ ਸਾਜਨਾ ਹੋ ਰਹੀ ਹੈ, ਅੱਖਾਂ ਨਾਲ ਮੈਂ ਦੇਖਿਆ ਆ, ਇੱਕ ਇਹ ਘੁੱਟ ਭਰੀ ਆ ਚਿੜਿਆਂ ਨੇ, ਲਹੂ ਨਹਾਨ ਹੋ ਕੇ ਚੜ੍ਹਾਈ ਕਰ ਗਏ, ਇਹਦਾ ਬੜਾ ਕਰੂਰ ਪੰਥ ਹੋ ਜਾਏਗਾ, ਮਿਠਾਸ ਪਾਓ ਇਹਦੇ ਵਿੱਚ ਜਾ ਕੇ। ਉਸ ਵੇਲੇ ਮਾਤਾ ਜੀ ਨੇ ਬਹੁਤ ਸਾਰੇ ਪਤਾਸ਼ੇ ਲੈ ਕੇ ਬਾਟੇ 'ਚ ਲਿਆ ਕੇ ਪਾ ਦਿੱਤੇ। ਮਹਾਰਾਜ ਜੀ ਅਤ ਪ੍ਰਸੰਨ ਹੋ ਗਏ, ਕਹਿਣ ਲੱਗੇ ਤੁਸੀਂ ਮਾਵਾਂ ਵਾਲਾ ਕੰਮ ਕਰਿਆ, ਬਹੁਤ ਚੰਗਾ ਕਰਿਆ ਤੁਸੀਂ, ਇਹ ਐਡਾ ਕਰੂਰ ਪੰਥ ਬਣਨਾ ਸੀ ਕਿ ਦੁਸ਼ਮਣ ਨੇ ਸਾਹਮਣੇ ਨਹੀਂ ਸੀ ਕਰਨਾ, ਮਾੜੇ ਆਦਮੀ ਤੇ ਇਹਦਾ ਜਲਾਲ ਇੰਨਾ ਹੋਣਾ ਸੀ, ਦੇਖਦੀ ਸਾਰ ਉਹਦੇ ਚੋਂ ਬਰਿਆਈ ਨਿਕਲ ਜਾ ਕਰਨੀ। ਚੰਗਾ ਕਰਿਆ ਤੁਸੀਂ, ਮਿਠਾਸ ਲਿਆ ਤੀ, ਇਹ ਬਾਟਾ ਜਿਹੜਾ ਸੁਨਹਿਰਾ ਹੈ, ਹੁਣ ਇਹ ਭਾਈ ਬਣਨਗੇ ਆਪਸ ਵਿੱਚ, ਜੇ ਲੜ ਵੀ ਪੈਣਗੇ ਤਾਂ ਇਹਦੀ ਸਾਂਝ ਇਹਨਾਂ ਨੂੰ ਫੇਰ ਇਕੱਠਾ ਕਰ ਦੇ, ਮਿਠਾਸ ਲਿਆ ਤੀ ਤੁਸੀਂ। ਸੋ ਭਾਈ ਗੁਰਦਾਸ ਜੀ ਜਿਹੜੇ ਗੁਰਦਾਸ ਸਿੰਘ ਜੀ ਹੋਏ ਨੇ, ਉਹ ਇਸ ਵਾਕੇ ਨੂੰ ਲਿਖਦੇ ਨੇ ਕਿ ਆ ਪਿਆਰਿਓ, ਹੁਣ ਸੰਸਾਰ ਦੇ ਵਿੱਚ ਪਹੁਲ ਤੋਂ ਖਾਲੀ ਨਾ ਕੋਈ ਰਹੇ, ਕਿਉਂਕਿ ਗੁਰੂ ਤੋਂ ਨਾਮ ਮਿਲਣ ਦਾ ਇੱਕੋ ਹੀ ਤਰੀਕਾ ਹੈ, ਸਮਰੱਥ ਗੁਰੂ, ਗੁਰੂ ਗ੍ਰੰਥ ਸਾਹਿਬ ਮਹਾਰਾਜ। ਗੁਰੂ ਦਸ਼ਮੇਸ਼ ਪਿਤਾ ਨੇ ਆਪਣੇ ਹੁੰਦੇ ਹੁੰਦੇ ਗੁਰੂ ਦੀ ਹਾਜ਼ਰੀ ਦੇ ਅੰਦਰ ਪੰਜ ਪਿਆਰੇ, ਜਿਸ ਨੂੰ ਪੰਥ ਦੇ ਸ਼੍ਰੋਮਣੀ ਕਹਿੰਦੇ ਨੇ, ਉਹਨਾਂ ਦੇ ਰਾਹੀਂ ਨਾਮ ਦੇਣ ਦੀ ਰੀਤ ਪਾਈ, ਜੋਤ ਗੁਰੂ ਦੀ, ਜੁਗਤ ਪੰਥ ਦੀ। ਸੋ ਪੰਜ ਪਿਆਰਿਆਂ ਦੀ ਹਜ਼ੂਰੀ ਚ ਆ ਕੇ ਨਾਮ ਦੀ ਦਾਤ ਪ੍ਰਾਪਤ ਕਰੋ, ਫਿਰ ਇਹ ਮੰਤਰ ਜਿਹੜਾ ਇਹਦੀ ਕਮਾਈ ਕਰਕੇ ਨਾਮ ਅੰਦਰੋਂ ਹੀ ਪ੍ਰਗਟ ਹੋ ਜਾਏਗਾ। ਕਹਿੰਦੇ ਇਸ ਤਰ੍ਹਾਂ ਹੋ ਵੀ ਜਾਂਦਾ, ਕਿਉਂਕਿ ਨਾਮ ਐਸੀ ਚੀਜ਼ ਹੈ ਜਿੰਨਾ ਚਿਰ ਕਮਾਏ ਹੋਏ ਹਿਰਦੇ ਚੋਂ ਨਾ ਆਵੇ ਉਹਦੀ ਜੜ ਨਹੀਂ ਲੱਗਦੀ। ਆਹ ਬੋਹੜ ਦਾ ਦਰਖਤ ਹੈ, ਇਹਦੀ ਗੋਲ ਹੈ ਜਿਹੜੀ ਰੂੜੀ ਚ ਦੱਬ ਦੋ ਤਾਂ ਵੀ ਨਹੀਂ ਹਰਾ ਹੁੰਦਾ, ਜਾਨਵਰ ਖਾ ਜਾਵੇ ਉਹਦੇ ਬੇਦੇ ਚੋਂ ਹੋ ਕੇ ਆ ਜਾਵੇ ਜਿੱਥੇ ਉਹਦੀ ਬਿੱਠ ਗਿਰ ਜਾਏ ਉੱਥੇ ਹੀ ਹਰਾ ਹੋ ਜਾਂਦਾ। ਇਸੇ ਤਰ੍ਹਾਂ ਬੰਦਗੀ ਕਰਨ ਵਾਲੇ ਦੇ ਮੁੱਖ ਤੋਂ ਨਾਮ ਦਾ ਉਚਾਰਨ ਹੋ ਜਾਏ, ਕੰਨਾਂ ਤਾਈਂ ਹਿਰਦੇ ਚ ਰਹਿ ਜਾਵੇ, ਉਹ ਨਾਮ ਜਪਣ ਲੱਗ ਜਾਵੇ। ਭਾਈ ਰਣਧੀਰ ਸਿੰਘ ਜੀ ਨਾਰੰਗਵਾਲ ਵਾਲੇ ਮਹਾਂਪੁਰਸ਼ ਜਿਹੜੇ ਵੱਡੇ ਦੇਸ਼ ਭਗਤ ਵੀ ਸੀ ਤੇ ਨਾਲ ਵੱਡੇ ਮਹਾਂਪੁਰਸ਼, ਬੜੇ ਖੋਜੀ ਬਾਣੀ ਦੇ ਰਸੀਏ, ਆਪ ਲੁਧਿਆਣੇ ਅੰਮ੍ਰਿਤ ਛਕਾਉਣ ਚਲੇ ਗਏ। ਸਕੂਲ ਦੇ ਬੱਚਿਆਂ ਨੇ ਅੰਮ੍ਰਿਤ ਛਕਣਾ ਸੀ, ਚਾਰ ਪਿਆਰੇ ਆ ਗਏ, ਪੰਜਵੇਂ ਨਾ ਆਏ। ਛਾਂਟ ਛਾਂਟ ਕੇ ਰੱਖਦੇ ਸੀ ਵੀ ਇਹਦੀ ਲਿਵ ਗੁਰੂ ਨਾਲ ਹਰ ਵਕਤ ਜੁੜੀ ਰਹਿੰਦੀ ਹੈ। ਜਣੇ ਖੜੇ ਨੂੰ ਫੜ ਕੇ ਨਹੀਂ ਸੀ ਕਹਿੰਦੇ ਪੰਜ ਪਿਆਰੇ ਬਣਦਾ, ਪਿਆਰਾ ਉਹੀ ਬਣਦਾ ਸੀ ਜਿਹਦੇ ਅੰਦਰ ਵਸਤਾ ਸੀ ਅੰਤਰ ਗੁਰ ਅਰਾਧਨਾ, ਜੇਬਾ ਜਪ ਗੁਰ ਨਾਉ, ਨੇਤਰੀ ਸਤਿਗੁਰ ਵੇਖਣਾ, ਸਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰੱਤਿਆ ਦਰਗੇ ਪਾਈ ਹੇਠਾਂ। ਜਿਹੜੇ ਪਿਆਰ ਕਰਦੇ ਸੀ ਗੁਰੂ ਨਾਲ, ਰੱਤੇ ਸਹੀ ਜੇ ਮੁੱਖ ਨਾ ਮੁੜਨ ਜਿਹਨਾਂ ਸਜਾਤਾ ਸਨ, ਜਿਹੜੇ ਹਰ ਵਕਤ ਗੁਰੂ ਨਾਲ ਪਿਆਰ ਚ ਰਹਿੰਦੇ ਸੀ ਉਹਨਾਂ ਨੂੰ ਪੰਜ ਪਿਆਰੇ ਬਣਾਇਆ ਜਾਂਦਾ ਸੀ। ਤੇ ਉਸ ਵੇਲੇ ਭਾਈ ਸਾਹਿਬ ਨੂੰ ਅਨੁਭਵ ਹੋਇਆ ਕਿ ਆ ਗਏ, ਸ਼ਕਲ ਪਹਿਲਾਂ ਆ ਗਈ, ਸਰੀਰ ਪਿੱਛੋਂ ਆਇਆ। ਕਹਿੰਦੇ ਕਰੋ ਅਰਦਾਸ, ਆ ਪਹੁੰਚੇ ਇੱਥੇ, ਅਰਦਾਸ ਹੋ ਗਈ। ਅਰਦਾਸੀਆ ਸਿੰਘ ਹੈਰਾਨ ਹੋਇਆ ਵੀ ਚਾਰ ਦੀ ਅਰਦਾਸ ਕਰੀ ਹੈ, ਪੰਜ ਦੀ ਅਰਦਾਸ ਕਰੀ ਹੈਗੇ ਹਾਜ਼ਰ ਚਾਰ। ਅਰਦਾਸ ਤੋਂ ਬਾਅਦ ਮੱਥਾ ਟੇਕ ਕੇ ਜਦੋਂ ਉੱਠ ਕੇ ਖੜਾ ਹੋਇਆ ਕੀ ਦੇਖਦਾ, ਪੰਜਵੇਂ ਵੀ ਪਿੱਛੇ ਖੜੇ। ਭਾਈ ਸਾਹਿਬ ਕਹਿਣ ਲੱਗੇ ਆ ਗਏ ਤੁਸੀਂ? ਕਹਿੰਦੇ ਹਾਂ। ਕਿੱਥੋਂ ਆਏ ਹੋ? ਕਹਿੰਦੇ ਜਿੱਥੇ ਯਾਦ ਕਰਿਆ ਸੀ ਉੱਥੋਂ ਹੀ ਆਏ। ਨਾ ਤਾਂ ਵਿੱਥ ਸੀ ਕੋਈ ਸਮੇਂ ਦੀ, ਬਈ 10 ਮੀਲ ਜਾਣਾ, 20 ਮੀਲ ਜਾਣਾ, 50 ਮੀਲ ਜਾਣਾ, ਇੱਧਰੋਂ ਯਾਦ ਕਰੇ ਉੱਧਰ ਪਹੁੰਚ ਜਾਂਦੇ ਸੀ, ਇਹ ਜਿਹੇ ਗੁਰਸਿੱਖ ਸੀਗੇ। ਸੋ ਜਦੋਂ ਅੰਮ੍ਰਿਤ ਦੀ ਤਿਆਰੀ ਹੋ ਗਈ ਤਾਂ ਅੰਮ੍ਰਿਤ ਛਕਾਉਣਾ ਸ਼ੁਰੂ ਹੋਇਆ ਤਾਂ ਉਹ ਬੀਬੀ ਜੀ ਦੇ ਪਿਤਾ ਜੀ ਸੀਗੇ, ਇਹਨਾਂ ਦੀ ਵਾਰੀ ਮੂਹਰੇ ਸੀ। ਅੰਮ੍ਰਿਤ ਛਕਾਉਣ ਲੱਗੇ, 5 ਚੂਲੇ ਸੀਸ ਚ ਪਾਏ, 5 ਪੜਾਏ ਤੇ ਜਦੋਂ ਨੇਤਰਾਂ ਚ ਛਿੱਟਾ ਦੇਣ ਲੱਗੇ, ਪੂਰੇ ਜਲਾਲ ਦੇ ਵਿੱਚ ਆ ਕੇ ਛਿੱਟਾ ਮਾਰਿਆ, ਕਹਿੰਦੇ ਬੋਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਬੱਚਾ ਅੱਧਾ ਤਾਂ ਕਹਿ ਗਿਆ, ਅੱਧਾ ਨਾ ਉੱਥੇ ਕਹਿ। ਫਿਰ ਭਾਈ ਸਾਹਿਬ ਨੇ ਦੇਖਿਆ, ਮੋਢਾ ਹਿਲਾਇਆ, ਬੱਚੇ ਦੀ ਸੁਰਤ ਚੜ ਗਈ ਉੱਤੇ। ਕਹਿਣ ਲੱਗੇ ਵੀ ਹੁਣ ਕੀ ਹੋਏਗੀ? ਬਾਪੂ ਜੀ ਨੂੰ ਕਹਿਣ ਲੱਗੀ, ਕਹਿੰਦੇ ਹੁਣ ਥੋੜਾ ਜਿਹਾ ਸਾਤੇ ਜ਼ੋਰ ਜ਼ਿਆਦਾ ਲੱਗ ਗਿਆ, ਸਾਨੂੰ ਧਿਆਨ ਨਾ ਰਿਹਾ, ਜਲਾਲ ਦੇ ਵਿੱਚ ਆ ਕੇ ਅਮਰ ਸ਼ਿਕਾਇਤ। ਕਹਿੰਦੇ ਹੁਣ ਕੀ ਹੋਊ? ਕਹਿੰਦੇ ਹੁਣ ਤਾਂ 56 ਘੰਟੇ ਨੂੰ ਸੁਰਤ ਉਤਰੂ ਇਹਦੀ, ਇਹਨੂੰ ਚੱਕ ਕੇ ਇੱਕ ਪਾਸੇ ਬਿਠਾ ਦਿਓ। ਭਾਈ ਰਣਧੀਰ ਸਿੰਘ ਜੀ ਕਹਿਣ ਲੱਗੇ, ਦੇਖੋ ਪਿਆਰਿਓ, ਕੋਈ ਵੀ ਘੱਟ ਨਹੀਂ ਹੈ ਤੁਹਾਡੇ ਸਾਰਿਆਂ 'ਚ, ਇੱਕ ਦੋ ਇੱਕ ਚੜ੍ਹਦੇ ਹਾਂ, ਥੋੜ੍ਹਾ ਥੋੜ੍ਹਾ ਜ਼ੋਰ ਲਾਇਓ, ਬਹੁਤਾ ਨਾ ਲਾਇਓ, ਤੇਜ਼ ਨਾ ਦਿਖਾਇਓ, ਜਲਾਲ ਨਾ ਦਿਖਾਇਓ, ਇਹ ਅੰਮ੍ਰਿਤ ਛਕਾਈਏ, ਜਿੰਨਾ ਕੁ ਭਾਂਡਾ ਹੈ ਉਨਾ ਕੁ ਵਸਤੂ ਪਾਓ, ਸਹਿ ਨਹੀਂ ਹੋਣੀ ਇਹਨਾਂ ਤੋਂ। ਅੰਮ੍ਰਿਤ ਛਕਾ ਦਿੱਤਾ, ਅਖੰਡ ਪਾਠ ਦਾ ਪਾਠ ਸ਼ੁਰੂ ਹੋ ਗਿਆ। ਉਹਦੇ ਬਾਅਦ ਜਦੋਂ 48 ਘੰਟੇ ਬਾਅਦ ਪਾਠ ਪਿਆ, ਉਹਨਾਂ ਦਿਨਾਂ 'ਚ ਪੂਰੇ 48 ਘੰਟੇ ਬਾਅਦ ਭੋਗ ਪੜਿਆ ਜਾਂਦਾ ਸੀ, ਪਹਿਲਾਂ ਨਹੀਂ ਸੀ ਪੜ੍ਹਦੇ ਹੁੰਦੇ। ਉਸ ਤੋਂ ਬਾਅਦ ਆਸਾ ਜੀ ਦੀਵਾਰ ਦਾ ਕੀਰਤਨ ਸ਼ੁਰੂ ਹੋ ਗਿਆ, 8 ਘੰਟੇ ਕੀਰਤਨ ਹੁੰਦੇ ਹੋ ਗਏ, 56 ਘੰਟੇ ਹੋ ਗਏ, ਬੱਚਾ ਹਿੱਲਣ ਲੱਗ ਗਿਆ, ਹਿੰਦਾ ਧਰਤੀ ਤੋਂ ਉੱਚਾ ਉੱਠ ਗਿਆ, ਇੰਨਾ ਉੱਠ ਕੇ ਸਾਰਿਆਂ ਦੇ ਸਿਰ ਤੋਂ ਉੱਚਾ ਹੋ ਗਿਆ। ਭਾਈ ਸਾਹਿਬ ਕਹਿੰਦੇ ਉਹਨੇ ਲੱਤਾਂ ਖੋਲ ਲਈਆਂ ਤੇ ਸੰਗਤ ਉੱਤੇ ਤੈਰਨ ਲੱਗ ਗਿਆ, ਜਿਵੇਂ ਮੱਛੀ ਤੈਰਦੀ ਹੁੰਦੀ। ਸਾਡੇ ਸੀਸ ਤੋਂ ਹੋ ਕੇ, ਬਾਜਿਆਂ ਦੇ ਉੱਤੇ ਦੀ ਹੋ ਕੇ, ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਆ ਕੇ ਲੰਮਾ ਪੈ ਗਏ। ਬਾਪੂ ਜੀ ਆਏ, ਕਹਿਣ ਲੱਗੇ ਭਾਈ ਸਾਹਿਬ, ਇਸ ਦੀ ਰੂਹ ਇਸ ਵੇਲੇ ਨਿਰੰਕਾਰ ਦੇ ਦਰਵਾਜੇ ਦੇ ਬਾਹਰਲੇ ਪਾਸੇ ਖੜੀ, ਸੰਜੋਗ ਮੰਗ ਰਹੀ ਹੈ, ਤੁਸੀਂ ਲਾਵਾਂ ਦਾ ਕੀਰਤਨ ਸ਼ੁਰੂ ਕਰ ਦਿਓ। ਭਾਈ ਸਾਹਿਬ ਲਿਖਦੇ ਨੇ ਕਿ ਅਸੀਂ ਲਾਵਾਂ ਦਾ ਕੀਰਤਨ ਸ਼ੁਰੂ ਕਰ ਦਿੱਤਾ। ਉਹਦੇ ਬਾਅਦ ਉਹ ਬੱਚੇ ਨੂੰ ਹੋਸ਼ ਆਈ, ਸਰੀਰ ਵਿੱਚ ਮੁੜਿਆ, ਧਰਤੀ ਦੇ ਪੈਰ ਰੱਖੇ, ਧਰਤੀ ਦੇ ਪੈਰ ਨਾ ਲੱਗੇ, ਉੱਚਾ ਹੀ ਰਹੇ। ਇਹ ਅੰਮ੍ਰਿਤ ਐਵੇਂ ਚੀਜ਼ ਨਹੀਂ ਸਾਧ ਸਿੰਘ ਜੀ ਵੀ ਐਵੇਂ ਹੀ ਛਕਾਈ ਜਾਓ, ਇਹਦਾ ਬੜਾ ਮੁੱਲ ਦੇਣਾ ਪੈਂਦਾ। ਗੁਰੂ ਦਸ਼ਮੇਸ਼ ਪਿਤਾ ਨੇ ਜਦੋਂ ਅੰਮ੍ਰਿਤ ਛਕਾਤਾ, 5 ਪਿਆਰਿਆਂ ਦੇ ਬਾਰੇ ਐਸਾ ਲਿਖਿਆ ਹੋਇਆ, ਹੁਣ ਤਾਂ ਐਡੇ ਕਮਜ਼ੋਰ ਬੰਦੇ ਆ ਗਏ ਨਾ ਲਿਖਣ ਵਾਲੇ ਬੋਲਣ ਵਾਲੇ, ਕਹਾਣੀਆਂ ਹੀ ਹੋਰ ਤਰ੍ਹਾਂ ਦੀਆਂ ਬਣਾਉਂਦੇ। ਜਦੋਂ ਤਾਂ ਬਾਬੇ ਅਟਲ ਦੀ ਕਹਾਣੀ ਦੱਸਣਗੇ, ਸਾਖੀ ਦੱਸਣਗੇ ਵੀ ਬਾਬੇ ਅਟਲ ਨੇ ਮੋਹਣ ਤੋਂ ਪਿੱਤ ਲੈਣ ਵਾਸਤੇ ਰਾਤ ਦੇ ਮਰੇ ਹੋਏ ਦੇ ਗਲ ਵਿੱਚ ਖੁੰਡੀ ਪਾ ਕੇ ਕਿਹਾ, ਕਹਿੰਦੇ ਮੋਹਣ ਸਾਡੀ ਪਿੱਤ ਦੇ ਕੇ ਗਾ। ਮੋਹਣ ਉੱਠ ਕੇ ਬੈਠ ਗਿਆ, ਰਾਤ ਦਾ ਸੁਪਨਾ ਗਿਆ, ਬਾਬੇ ਗੁਰਦਿੱਤੇ ਜੀ ਨੇ ਤੋਂ ਗਊ ਮਰ ਗਈ ਇੱਥੇ ਕੀਰਤਪੁਰ ਸਾਹਿਬ, ਪਹਾੜੀਆਂ ਨੇ ਰੌਲਾ ਪਾਤਾ ਵੀ ਅਸੀਂ ਰਾਜੇ ਕੋਲ ਸ਼ਿਕਾਇਤ ਕਰਾਂਗੇ। ਗੁਰੂ ਛੇਵੇਂ ਪਾਤਸ਼ਾਹ ਨੇ ਸ਼ਸਤਰ ਉਤਾਰਤੇ ਸੀ ਉਸ ਵੇਲੇ, ਬਾਬਾ ਗੁਰਦਿੱਤਾ ਜੀ ਕਹਿਣ ਲੱਗੇ ਵੀ ਚੰਗਾ ਤੇ ਸ਼ਿਕਾਇਤ ਨਾ ਕਰਿਓ, ਗੜਵੇ ਚੋਂ ਪਾਣੀ ਲਿਆ, ਸਤਨਾਮ ਵਾਹਿਗੁਰੂ। ਇੰਨਾ ਹੀ ਕਿਹਾ ਗਊ ਉੱਠ ਕੇ ਖੜ ਗਈ, ਕਿਧਰੇ ਉਹਦੀਆਂ ਪੇਟ ਚੋਂ ਅੰਦਰਾਂ ਗਈਆਂ ਹੋਈਆਂ ਗਈਆਂ, ਉਹ ਜਿਵੇਂ ਫੇਰ ਖੜ ਗਈ। ਨਾਮਦੇਵ ਜੀ ਦੇ ਕੋਲ ਮਰੀ ਹੋਈ ਗਊ ਰੱਖ ਦਿੱਤੀ ਵੀ ਇਹਨੂੰ ਜਿਉਂਦੀ ਕਰ, ਗੁਰੂ ਗ੍ਰੰਥ ਸਾਹਿਬ ਦੇ ਅੰਦਰ ਆਉਂਦਾ। ਉਹ ਗਊ ਜਿਉਂਦੀ ਕਰਕੇ ਉਹਦਾ ਦੁੱਧ ਕੱਢ ਕੇ ਰਾਜੇ ਨੂੰ ਸੁਲੇਮ ਸ਼ਾਹ ਨੂੰ ਪਿਲਾਤਾ। ਗੁਰੂ ਅਮਰਦਾਸ ਮਹਾਰਾਜ ਜੀ ਬੈਠੇ ਨੇ, ਇੱਕ ਚੀਖ ਸੁਣੀ ਜ਼ੋਰ ਦੀ, ਮਹਾਰਾਜ ਕਹਿਣ ਲੱਗੇ ਜਾਓ ਭਾਈ ਪਤਾ ਕਰੋ ਕੌਣ ਦੁਖੀ ਹੈ। ਆ ਕੇ ਦੱਸਿਆ ਮਹਾਰਾਜ ਬ੍ਰਾਹਮਣੀ ਦਾ ਇਕਲੌਤਾ ਪੁੱਤਰ ਮਰ ਗਿਆ। ਮਹਾਰਾਜ ਕਹਿੰਦੇ ਰੋਵੇ ਨਾ, ਜਾਓ ਕਹੋ ਸਾਡੇ ਕੋਲ ਸਵੇਰੇ ਲਿਆਵੇ। ਸਵੇਰੇ ਲਿਆਉਂਦਾ ਮਹਾਰਾਜ ਜੀ ਨੇ ਚਰਨ ਲਾਤਾ, ਉਸ ਵੇਲੇ ਉੱਠ ਕੇ ਖੜਾ ਹੋ ਗਿਆ। ਗੁਰੂ ਅੰਗਦ ਸਾਹਿਬ ਮਹਾਰਾਜ ਦੇ ਪਾਸ ਸਿੱਖਾਂ ਨੇ ਬੇਨਤੀ ਕਰੀ, ਪਾਤਸ਼ਾਹ ਕੱਲ੍ਹ ਬਾਬੇ ਅਮਰਦਾਸ ਦੇ ਨਾਲ ਅਸੀਂ ਤੁਰੇ ਜਾਂਦੇ ਸੀ, ਰਸਤੇ ਦੇ ਵਿੱਚ ਇੱਕ ਹੱਡੀ ਪਈ ਸੀ, ਉਹਨੂੰ ਇਹਨਾਂ ਦਾ ਚਰਨ ਲੱਗ ਗਿਆ, ਸਾਡੇ ਦੇਖਦੇ ਦੇਖਦੇ ਸਾਹ ਬਣ ਗਿਆ, ਨੱਠ ਗਿਆ। ਕੀੜੇ ਮਰੇ ਪਏ ਸੀ, ਚਰਨ ਲੱਗ ਜਾਣ ਉੱਠ ਕੇ ਤੁਰ ਜਾਣ। ਸੱਚੇ ਪਾਤਸ਼ਾਹ ਗਾਂ ਇੱਕ ਹੋਰ ਦੇਖਿਆ, ਇੱਕ ਹੱਡੀ ਪਈ ਕਿਸੇ ਮਨੁੱਖ ਦੀ, ਇਹਨਾਂ ਦਾ ਪੈਰ ਸਹਿ ਸਵਾਲ ਲੱਗ ਗਿਆ, ਚਰਨ ਲੱਗਦੀ ਸਾਰ ਧੂੰਆਂ ਜਿਹਾ ਉੱਠਿਆ ਤੇ ਮਨੁੱਖ ਬੋਲਣ ਲੱਗ ਗਿਆ ਉਹਦੇ ਚੋਂ। ਇਹ ਗੱਲਾਂ ਅਸੀਂ ਸਾਰੀਆਂ ਮੰਨ ਲੈਂਦੇ ਹਾਂ, ਕੋਈ ਇਤਰਾਜ਼ ਨਹੀਂ ਕਰਦੀ। ਜਦ ਗੁਰੂ ਸਾਹਿਬ ਦੀ ਗੱਲ ਆਉਂਦੀ ਹੈ ਨਾ, ਉਹਨਾਂ ਦੀ ਕਰਨੀ ਕਮਾਈ ਨੂੰ ਇੰਨਾ ਛੋਟਾ ਕਰ ਦਿੰਦੇ ਹਾਂ ਕਿ ਮਹਾਰਾਜ ਨੇ ਰਾਤ ਨੂੰ ਬੱਕਰੇ ਬੰਨਤੇ, ਪੰਜ ਅੰਦਰ ਲੈ ਜਾਂਦੇ ਸੀ ਤੇ ਬੱਕਰੇ ਦਾ ਗਲ ਵੱਢ ਦਿੰਦੇ ਸੀ, ਬੰਦਾ ਨਹੀਂ ਮਾਰਿਆ। ਉਸ ਵੇਲੇ ਦਾ ਜਿਹੜਾ ਅਖਬਾਰ ਨਵੀਸ ਸੀ ਔਰੰਗਜ਼ੇਬ ਦਾ, ਉਹਨੇ ਰਿਪੋਰਟ ਦਿੱਤੀ, ਕਹਿਣ ਲੱਗਿਆ ਬਾਦਸ਼ਾਹ ਸਲਾਮਤ, ਗੁਰੂ ਨੇ ਐਲਾਨ ਕੀਤਾ ਵੀ ਸਾਰੇ ਇੱਕ ਪੰਗਤ 'ਚ ਬੈਠ ਕੇ ਖਾਓ, ਇਕੱਠੇ ਖਾਓ ਇੱਕ ਬਾਟੇ 'ਚ, ਸਾਰੇ ਇੱਕ ਬਾਟੇ 'ਚੋਂ ਅੰਮ੍ਰਿਤ ਛਕੋ, ਜਾਤ ਪਾਤ ਕੋਈ ਨਹੀਂ, ਕਿਸੇ ਦੇਵੀ ਦੇਵਤੇ ਨੂੰ ਨਹੀਂ ਮੰਨਣਾ। ਅੱਜ ਤੋਂ ਬਾਅਦ ਗੁਰੂ ਨਾਨਕ ਜਿਹੜਾ ਸਭ ਤੋਂ ਵੱਡਾ ਸਤਿਗੁਰੂ ਨਾਨਕ, ਜਿਨ ਕੱਲ ਰਾਖੀ ਮੇਰੀ, ਇਹ ਸੀਸ ਹੋਰ ਅੱਗੇ ਨਹੀਂ ਅੱਜ ਤੋਂ ਬਾਅਦ ਝੁਕਣਾ। ਉਸ ਵੇਲੇ ਕੁਝ ਬ੍ਰਾਹਮਣ ਤੇ ਕੁਝ ਸਿਆਣੇ ਖੱਤਰੀ ਉੱਠ ਕੇ ਖੜ ਗਏ, ਕਹਿਣ ਲੱਗੇ ਅਸੀਂ ਇਹ ਮੁੰਡੇ ਦੀ ਗੱਲ ਨਹੀਂ ਮੰਨ ਸਕਦੇ, ਚਾਰ ਯੁੱਗ ਦਾ ਧਰਮ ਅਸੀਂ ਨਹੀਂ ਛੱਡ ਸਕਦੇ। ਥੋੜੇ ਜਿਹੇ ਨਿਕਲੇ ਮਹਾਰਾਜ, ਬਾਕੀ ਮੈਂ ਦੇਖਿਆ, ਮੈਂ ਜਿਹੜੀ ਗੱਲ ਤੈਨੂੰ ਦੱਸਣੀ ਹੈ ਉਹ ਹੈ ਕਿ ਜਦੋਂ ਸੀਸ ਮੰਗਣੇ ਸ਼ੁਰੂ ਕੀਤੇ, ਸੀਸ ਦਿੱਤਾ ਪਹਿਲੇ ਨੇ, ਸਾਰਿਆਂ ਦੇ ਸਾਹਮਣੇ ਗਰਦਨ ਕੱਟਤੀ ਉਹਦੀ, ਕਿਤੇ ਅੰਦਰ ਨਹੀਂ ਲੈ ਕੇ ਗਏ, ਉੱਥੇ ਹੀ ਛੱਡ ਦਿੱਤਾ। ਦੂਜਾ ਮੰਗਿਆ, ਦੂਜੇ ਦੀ ਗਰਦਨ ਕੱਟਤੀ, ਤੀਸਰਾ ਮੰਗਿਆ, ਤੀਸਰੇ ਦੀ ਕੱਟਤੀ। ਮੈਂ ਡਰ ਗਿਆ, ਅੱਖਾਂ 'ਤੇ ਹੱਥ ਰੱਖ ਲਏ ਵੀ ਤੇ ਦੇਖ ਨਾ ਹੋਵੇ ਜਾਂ ਕੀ ਹੋਣ ਲੱਗ ਗਿਆ। ਉਹਦੇ ਬਾਅਦ ਆਵੇ ਹਯਾਤ ਤਿਆਰ ਕੀਤਾ ਗੁਰੂ ਗੋਬਿੰਦ ਸਿੰਘ ਨੇ, ਉਹਦੇ ਬਾਅਦ ਉਹਨੇ ਸਿਰ ਜੋੜ ਦਿੱਤੇ। ਮੈਨੂੰ ਇਹ ਨਹੀਂ ਪਤਾ ਵੀ ਕਿਹਦਾ ਸਿਰ ਕਿਹਦੇ ਧੜ ਨਾਲ ਜੋੜਿਆ, ਕਿਉਂਕਿ ਮੈਂ ਡਰਿਆ ਹੋਇਆ ਸੀ, ਦੂਰ ਬੈਠਾ ਸੀ, ਮੈਨੂੰ ਡਰ ਸੀ ਕਿਤੇ ਥੱਲੇ ਉੱਤਰ ਕੇ ਮੈਨੂੰ ਇਹਨਾਂ ਵੱਢ ਦੇ। ਕਹਿੰਦਾ ਮੈਂ ਹੈਰਾਨ ਹੋ ਗਿਆ ਜਦ ਉਹਨਾਂ 'ਤੇ ਛਿੱਟਾ ਮਾਰਿਆ, ਉੱਠ ਕੇ ਉਵੇਂ ਜਿਵੇਂ ਖੜੇ ਹੋ ਗਏ ਸਾਰੇ। ਉਹਨੂੰ ਅਸੀਂ ਇੰਨਾ ਛੋਟਾ ਬਣਾ ਦਿੰਦੇ ਹਾਂ, ਅੰਮ੍ਰਿਤ ਨੂੰ ਇੱਕ ਡਰਾਮਾ ਬਣਾ ਦਿੰਦੇ ਹਾਂ ਬਈ ਤੰਬੂ 'ਚ ਲੈ ਗਏ, ਬੱਕਰੇ ਲੈ ਗਏ, ਉਹਦੇ 'ਤੇ ਬਹਿਸ ਚੱਲਦੀ ਹੈ ਬਹੁਤ। ਜਦੋਂ ਸਾਧੂ ਜਿਉਂਦਾ ਕਰ ਦਿੰਦੇ ਨੇ, ਸ਼ਮਸ ਤਬਰੇਜ ਦੇ ਸਾਹਮਣੇ ਮਰਿਆ ਹੋਇਆ ਬੱਚਾ ਲਿਆ ਕੇ ਰੱਖਤਾ, ਉਹ ਕਹਿੰਦਾ ਉਹ ਲੜਕੇ ਖਦਾ ਕੇ ਹੁਕਮ ਸੇ ਖੜਾ ਹੋ, ਮੁਲਤਾਨ ਦਾ ਸੀ ਪੀਰ, ਬੱਚਾ ਖੜਾ ਨਹੀਂ ਹੁੰਦਾ। ਦੂਸਰੀ ਵਾਰੀ ਕਿਹਾ ਉਹ ਲੜਕੇ ਖਦਾ ਕੇ ਹੁਕਮ ਸੇ ਖੜਾ ਹੋ, ਨਹੀਂ ਹੋਇਆ। ਉਹ ਲੜਕੇ ਖਦਾ ਕੇ ਹੁਕਮ ਸੇ ਖੜਾ ਹੋ, ਫਿਰ ਨਹੀਂ ਹੋਇਆ। ਨਵਾਬ ਸਾਹਿਬ ਖਦਾ ਦਾ ਹੁਕਮ ਨਹੀਂ ਮੰਨਦਾ ਤੁਹਾਡਾ ਲੜਕਾ, ਕਹਿੰਦੇ ਪੀਰ ਜੀ ਕੁਛ ਕਰੋ, ਮੇਰਾ ਬੱਚਾ ਜਿਉਂਦਾ ਹੋਣਾ ਚਾਹੀਦਾ। ਕਹਿੰਦੇ ਉਹ ਲੜਕੇ ਦਰਵੇਸ਼ ਕੇ ਹੁਕਮ ਸੇ ਉੱਠ ਕੇ ਖੜਾ ਹੋ ਗਿਆ, ਲੜਕਾ ਇੱਕਦਮ ਖੜਾ ਹੋ ਗਿਆ। ਇੱਕ ਮਿਸਾਲ ਨਹੀਂ ਦੁਨੀਆਂ ਦੇ ਇਤਿਹਾਸ ਦੇ ਅੰਦਰ, ਬੇਅੰਤ ਮਿਸਾਲਾਂ ਈਸਾ ਜੀ ਦੀਆਂ, ਸਾਰੇ ਧਰਮਾਂ ਦੀਆਂ। ਜਦ ਗੁਰੂ ਦਸ਼ਮੇਸ਼ ਪਿਤਾ ਦੀ ਵਡੱਤਣ ਆਉਂਦੀ ਹੈ, ਉੱਥੇ ਪਤਾ ਨਹੀਂ ਕਿਹੜੇ ਬੰਦੇ ਰਲ ਗਏ, ਕਿਹਨਾਂ ਨੇ ਲਿਖ ਦਿੱਤਾ, ਸੱਚ ਲਿਖਿਆ ਜਾਂ ਝੂਠ ਲਿਖਿਆ, ਉੱਥੇ ਬੱਕਰਿਆਂ ਦੀ ਗੱਲ ਕਰਨੀ ਸ਼ੁਰੂ ਕਰਤੀ। ਇਹ ਗੱਲ ਨਹੀਂ ਸਾ ਸਕਦੀ, ਅੰਮ੍ਰਿਤ ਚ ਤਾਕਤ ਹੈ। ਇਹਦਾ ਨਾਂ ਤਾਂ ਹੀ ਅੰਮ੍ਰਿਤ ਰੱਖਿਆ। ਇੱਕ ਅੰਮ੍ਰਿਤ ਤੁਹਾਡੇ ਅੰਦਰ ਹੈ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁੱਖਾਂ ਸਾਧ ਨਾ ਪਾਇਆ। ਦੂਜਾ ਇਹ ਜਲ ਬਣਾਇਆ, ਇਹਦੀ ਮਹੱਤਤਾ ਇੰਨੀ ਜ਼ਬਰਦਸਤ, ਗੁਰੂ ਦਸ਼ਮੇਸ਼ ਪਿਤਾ ਨੇ ਪੰਜਾਂ ਪਿਆਰਿਆਂ ਨੂੰ ਕਿਹਾ ਵੀ ਹੁਣ ਤੁਸੀਂ ਇੱਥੇ ਬੈਠੋ, ਮੈਂ ਇੱਧਰ ਬਹਿਣਾ। ਇਹ ਉੱਚੇ ਉੱਤੇ ਬੈਠੋ ਸੀ, ਆਪਣੀ ਥਾਂ ਉੱਚੇ ਥਾਂ ਬਿਠਾ ਤੇ। ਹੈਰਾਨ ਹੋ ਗਏ ਭਾਈ ਦਿਆ ਸਿੰਘ, ਕਹਿਣ ਲੱਗੇ ਪਾਤਸ਼ਾਹ ਅਸੀਂ ਆਪਦਾ ਤੇਜ ਪ੍ਰਤਾਪ ਸਹਿਣ ਨਹੀਂ ਕਰ ਸਕਦੇ, ਸਾਨੂੰ ਉੱਚਾ ਨਾ ਬਿਠਾਓ, ਅਸੀਂ ਗੁਰਸਿੱਖ ਹਾਂ। ਕਹਿੰਦੇ ਭਾਈ ਦਿਆ ਸਿੰਘ, ਗੁਰੂ ਨਾਨਕ ਪਾਤਸ਼ਾਹ ਨੇ ਗੁਰੂ ਅੰਗਦ ਸਾਹਿਬ ਨੂੰ ਉੱਚਾ ਬਿਠਾਇਆ ਸੀ ਕਿ ਨਹੀਂ, ਤੇ ਆਪ ਨਮਸਕਾਰ ਕੀਤੀ ਸੀ? ਉਹੀ ਗੁਰੂ ਨਾਨਕ ਅੱਜ ਦਸਵੇਂ ਜਾਮੇ ਚ ਆਇਆ, ਅੱਜ ਪੂਰਾ ਕਰਨਾ ਹੈ ਪੰਥ। ਜਿਵੇਂ ਅਸੀਂ ਅੰਮ੍ਰਿਤ ਤਿਆਰ ਕਰਿਆ ਸੀ, ਤੁਸੀਂ ਵਾਰੀ ਵਾਰੀ ਕਰੋ ਸਾਰੇ, ਵਾਰੀ ਵਾਰੀ ਅੰਮ੍ਰਿਤ ਤਿਆਰ ਕੀਤਾ। ਗੁਰੂ ਦਸ਼ਮੇਸ਼ ਪਿਤਾ ਸਾਹਮਣੇ ਖੜੇ ਨੇ, ਕਹਿੰਦੇ ਮੈਨੂੰ ਅੰਮ੍ਰਿਤ ਦੀ ਦਾਤ ਦਿਓ, ਮੇਰਾ ਨਾਂ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਮੈਨੂੰ ਵੀ ਕਰ ਦਿਓ, ਮੈਂ ਤੁਹਾਡੇ ਚ ਰਲ ਜਾਵਾਂ, ਨਹੀਂ ਮੈਂ ਅੱਡ ਰਿਹਾ ਕਰੂੰਗਾ। ਉਹ ਅੰਮ੍ਰਿਤ ਦੀ ਦਾਤ, ਅੰਮ੍ਰਿਤ ਐਵੇਂ ਕੋਈ ਸਿਖਾਲੀ ਚੀਜ਼ ਨਹੀਂ, 91,000 ਤੇ ਉੱਤੇ ਇਸ ਜਥੇ ਨੇ ਅੰਮ੍ਰਿਤ ਛਕਾਤਾ 10 ਸਾਲ 'ਚ। ਲੇਕਿਨ ਹੁਣ ਮੈਂ ਥੋੜ੍ਹਾ ਜਿਹਾ ਇਸ ਗੱਲ ਦਾ ਕੁਛ ਥੋੜ੍ਹੀ ਜਿਹੀ ਚੇਂਜ ਕਰੀਏ, ਮੈਂ ਕਿਹਾ ਐਂ ਨਾ ਅੰਮ੍ਰਿਤ ਛਕਾਓ, ਐਡੀ ਕੀਮਤੀ ਚੀਜ਼ ਜਦੋਂ ਅਣਗ ਧਾਰੀਆਂ ਦੇ ਪੱਲੇ ਪੈ ਜਾਂਦੀ ਹੈ, ਮੁੜ ਕੇ ਸ਼ਰਾਬ ਪੀ ਲੈਂਦੇ, ਮੁੜ ਕੇ ਪਿੱਠ ਦਿੰਦੇ ਨੇ ਗੁਰੂ ਨੂੰ। ਗਿਣਤੀਆਂ ਨਾ ਵਧਾਓ, ਕੁਆਲਿਟੀ ਵਧਾਓ। ਜਿਹਨੂੰ ਸ਼ੌਕ ਹੋਏਗਾ ਰਤਵਾੜਾ ਸਾਹਿਬ ਪਹੁੰਚੋ, ਪੂਰਨਵਾਸੀ ਨੂੰ ਅੰਮ੍ਰਿਤ ਛਕੋ। ਭਾਈ ਗੁਰਦਾਸ ਸਿੰਘ ਜੀ ਇਸ ਦੇ ਬਾਰੇ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਆ, ਪੜ੍ਹੋ।
ਸਤਿ ਸ਼੍ਰੀ ਅਕਾਲ।
ਪੁਰਾਣੀਆਂ ਰਸਮਾਂ ਰੀਤਾਂ ਰਿਵਾਜਾਂ ਵਹਿਮਾਂ ਸਾਰਿਆਂ ਦੇ ਵਿੱਚੋਂ ਕੱਢ ਕੇ ਮਨੁੱਖ ਨੂੰ ਫਰੀ ਕਰ ਦਿੱਤਾ। ਗੁਰੂ ਦਸ਼ਮੇਸ਼ ਪਿਤਾ ਕਹਿਣ ਲੱਗੇ, ਪਿਆਰਿਓ ਇੱਕ ਨੂੰ ਮੰਨ ਲਓ, 33 ਕਰੋੜ ਨੂੰ ਨਾ ਮੰਨੋ, ਕਿਸੇ ਨੇ ਸਹਾਇਤਾ ਨਹੀਂ ਕਰਨੀ। ਇੱਕ ਪੀਰ ਨੂੰ ਮੰਨ ਲਓ, 5-5 ਨੂੰ ਨਾ ਇਕੱਠੇ ਮੰਨੋ, ਕਿਹੜਾ ਬੋੜੂਗਾ ਤੁਹਾਡੀ ਸਹਾਇਤਾ ਕਰਨ ਵਾਸਤੇ? ਤੇ ਤੁਸੀਂ ਜੇ ਨਾਮ ਜਪਣਾ, ਪਰਮੇਸ਼ਰ ਦਾ ਨਾਮ ਜਪਣਾ। ਤੁਹਾਨੂੰ ਮੈਂ ਤੇਜ ਦਿੱਤਾ, 1.25 ਲੱਖ ਸੇ ਇੱਕ ਲੜਾਊਂ, ਚਿੜੀਆਂ ਕੋਲੋਂ ਬਾਜ ਤੜਾਊਂ, ਤਵੈ ਗੋਬਿੰਦ ਸਿੰਘ ਨਾਮ ਕਰਾਊਂ, ਚੜ੍ਹਾ ਸਿੰਘ ਤਿਸ ਮੁਕਤ ਕਰਾਊਂ। ਤੁਹਾਡੇ ਅੰਦਰ ਮੈਂ ਤੇਜ ਭਰਿਆ, ਆਪਣਾ ਤੇਜ ਜਲਾਲ ਭਰਿਆ, ਤੁਸੀਂ ਕਿਸੇ ਦੇ ਅੱਗੇ ਨਿਭਣਾ ਨਹੀਂ ਹੈ, ਨਾ ਕਿਸੇ ਨੂੰ ਨਵਾਉਣਾ, ਨਾ ਕਿਸੇ ਤੋਂ ਡਰਨਾ, ਨਾ ਕਿਸੇ ਨੂੰ ਡਰਾਉਣਾ। ਕਾਲ ਤੁਹਾਡੇ ਮੂਹਰੇ ਕੋਈ ਚੀਜ਼ ਨਹੀਂ, ਇੱਕ ਬਦਲੀ ਹੈ ਸਰੀਰ, ਇੱਕ ਪੁਰਾਣਾ ਕੱਪੜਾ ਲਾ ਕੇ ਪਰੇ ਕਰ ਦਿੱਤਾ, ਨਵਾਂ ਫੇਰ ਪਹਿਨ ਲਿਆ। ਮੌਤ ਤੋਂ ਨਹੀਂ ਡਰਨਾ, ਕਬੀਰ ਜਿਸ ਮਰਨੇ ਤੇ ਜਗ ਡਰਾ, ਮੇਰੇ ਮਾਨੇ ਆਨੰਦ ਮਰਨੇ ਹੀ ਤੇ ਪਾਈ ਹੈ ਪੂਰਨ ਪਰਮ। ਤੇ ਤੁਸੀਂ ਜੁੜੋ ਜ਼ਿੰਦਗੀ ਦੇ ਨਾਲ, ਜੋ ਸਾਰਿਆਂ ਦੀ ਜ਼ਿੰਦਗੀ ਹੈ, ਜਦ ਤੁਸੀਂ ਉਹਦੇ ਨਾਲ ਜੁੜੋਗੇ, ਮੌਤ ਨਾਮ ਦੀ ਚੀਜ਼ ਤੁਹਾਡੇ ਨੇੜੇ ਨਹੀਂ ਆਏਗੀ, ਅਮਰ ਜ਼ਿੰਦਗੀ ਪ੍ਰਾਪਤ ਹੋ ਜਾਏਗੀ। ਉਹਦਾ ਧਿਆਨ ਕਰੋ, ਜਪੋ ਖਾਲਸਾ।
ਸਵਾਗਤ ਹੈ ਸਵਾਗਤ।
ਜਪੈ ਨਿਸਵਾਸਰ ਏਕ ਬਿਨਾ ਮਨ ਏਕ ਨਾਮ ਨੈ ਪੂਰਨ ਪ੍ਰੇਮ ਪ੍ਰਤੀਤ ਸਗੈ ਵਰਤ ਗੌਰ ਮੜੀ ਮੱਠ ਪੂਰਨਾ ਮਨ। ਕਹਿੰਦੇ ਦੇਖਿਓ ਭੁੱਲ ਕਿਵੇਂ ਨਾਮ ਮੰਨੇ। ਇੱਕ ਸਾਡੇ ਕੋਲ ਪ੍ਰੇਮੀ ਆ ਗਿਆ, ਟਿੱਡਿਆਂ ਪਿੰਡ ਦਾ ਸੀਗਾ, ਭੁਪਿੰਦਰ ਸਿੰਘ ਉਹਦਾ ਨਾਮ ਹੈ। ਦਿੱਲੀ ਉਹ ਗੱਡੀ ਚਲਾਇਆ ਕਰਦਾ ਸੀ, ਟੈਕਸੀਆਂ ਸੀ ਉਹਦੀਆਂ। ਕਹਿੰਦਾ ਬਾਬਾ ਜੀ ਮੈਂ ਬਹੁਤ ਬਿਮਾਰ ਹਾਂ, ਮੈਨੂੰ ਇੱਕ ਪੀਰ ਨੇ ਫੜਿਆ ਹੋਇਆ, ਉਹ ਤਾਂ ਖਾ ਰਿਹਾ ਮੇਰੇ ਅੰਦਰ। ਉਹ ਗਿਰਜਿਆ ਕਰੇ ਗੁਰਦੁਆਰੇ ਆ ਗਿਆ, ਸਿੰਘ ਚੱਕ ਕੇ ਲਿਆਇਆ ਕਰ, ਕੁੰਭ ਦਾ ਜਲ ਪਾ ਦਿਆ ਕਰੀਏ ਠੀਕ ਹੋ ਜਾਵੇ। ਮੈਂ ਕਿਹਾ ਤੂੰ ਐਂ ਕਰ ਅੰਮ੍ਰਿਤ ਛੱਡ, ਤਿਆਰ ਫਿਰ ਤਿਆਰ ਸਿੰਘ ਉਹ ਪੀਰ ਦੀ ਕੀ ਤਾਕਤ ਹੈ ਤੇਰੇ ਕੋਲ ਆ ਜੇ। ਇਹ ਤਾਂ ਨਗੁਰਿਆਂ ਕੋਲ ਆਉਂਦਾ ਹੁੰਦਾ ਜਿਹਨਾਂ ਦੇ ਜੀਵਨ ਕਮਜ਼ੋਰ ਹੁੰਦੇ ਨੇ, ਭੂਤ ਪ੍ਰੇਤ ਉਹਨਾਂ ਕੋਲ ਆਉਂਦੇ ਨੇ ਕਿਉਂਕਿ ਉਹ ਆਪ ਭੂਤ ਹੁੰਦੇ ਨੇ, ਭੂਤਾਂ ਨੂੰ ਮਿਲਣ ਵੀ ਭੂਤ ਆ ਜਾਂਦੇ ਨੇ। ਕਬੀਰ ਜੈ ਕਰ ਸਾਧਨਾ ਸੇਵੀਏ, ਹਰ ਕੀ ਸੇਵਾ ਨਾਏ ਤੇ ਕਰ ਮਰਹਟ ਸਾਜ ਕੇ, ਭੂਤ ਵਸੇ ਤੈਨੂੰ ਆਏ। ਜਿਹੜੇ ਪਰਮੇਸ਼ੁਰ ਤੋਂ ਬੇਮੁੱਖ ਨੇ, ਕਦੇ ਭੁੱਲ ਕੇ ਵੀ ਸੰਗਤ ਕਿ ਨਹੀਂ ਆਉਂਦੇ, ਨਾਮ ਨਹੀਂ ਜਪਦੇ, ਪਾਠ ਨਹੀਂ ਕਰਦੇ, ਉੱਥੇ ਕਿਹਨਾਂ ਨੇ ਰਹਿਣਾ? ਉੱਥੇ ਤਾਂ ਭੂਤ ਹੀ ਰਹਿਣਗੇ। ਤੂੰ ਨਾਮ ਜਪ, 1000 ਜਪਜੀ ਸਾਹਿਬ ਦਾ ਪਾਠ ਕਰਕੇ ਸ਼ੁੱਧ ਕਰ ਆਪਣੇ ਆਪ ਨੂੰ। ਪਾਠ ਕਰ ਲਿਆ, ਸ਼ੁੱਧ ਹੋ ਗਿਆ, ਅੰਮ੍ਰਿਤ ਛਕਾਤਾ, ਸੇਵਾ ਕਰਦਾ ਰਿਹਾ। ਮੈਂ ਕਿਹਾ ਹੁਣ ਤੇਰਾ ਪੀਰ ਆਇਆ ਕਿ ਨਹੀਂ? ਕਹਿੰਦਾ ਜੀ ਪੀਰ ਤਾਂ ਆਇਆ ਨਹੀਂ। ਮੈਂ ਕਿਹਾ ਫੇਰ ਹੁਣ ਤੇਰੀ ਕੀ ਸਲਾਹ ਹੈ? ਕਹਿੰਦਾ ਮੈਂ ਟੈਕਸੀਆਂ ਫੇਰ ਚਲਾ ਲੈਂਦਾ, ਮੇਰੀਆਂ ਦਿੱਲੀਓ ਨੇ। ਸਾਰਾ ਹੀ ਟੱਬਰ ਫੜਿਆ ਹੋਇਆ, ਜਵਾਕ ਵੀ ਫੜੇ ਹੋਏ, ਘਰ ਵਾਲੀ ਵੀ ਫੜੀ ਹੋਈ, ਮੱਝਾਂ ਗਾਈਆਂ। ਮੈਂ ਕਿਹਾ ਤੁਹਾਡੇ ਤੇ ਆਹ ਕੀ ਗੱਲ ਹੋ ਗਈ? ਤੁਸੀਂ ਤਾਂ ਸਾਰੇ ਹੀ ਨਗੁਰੇ ਹੋ, ਭੂਤੇ ਹੋ। ਸਾਰੇ ਟੱਬਰ ਨੂੰ ਅੰਮ੍ਰਿਤ ਛਕਾਇਆ, ਖਹਿੜਾ ਛੱਡ ਗਿਆ, ਦਿੱਲੀ ਚਲਿਆ ਗਿਆ। 6 ਮਹੀਨੇ ਬਾਅਦ ਫੇਰ ਆ ਗਿਆ। ਮੈਂ ਕੀ ਗੱਲ ਹੈ? ਕਹਿੰਦਾ ਜੀ ਮੈਨੂੰ ਫੇਰ ਫੜ ਲਿਆ। ਮੈਂ ਬਿਲਕੁਲ ਗਲਤ ਆ, ਅੰਮ੍ਰਿਤਧਾਰੀ ਸਿੰਘ ਦੇ ਨੇੜੇ ਨਹੀਂ ਆ ਸਕਦਾ, ਤੈਂ ਕਰਹਿਤ ਕਰੀਏ, ਜਾਂ ਤਾਂ ਸ਼ਰਾਬ ਪੀਤੀ ਹੈ ਤੇ ਜਾਂ ਤਾਂ ਹੋਰ ਗਲਤੀ ਕਰੀ ਹੈ ਕੋਈ, ਸੱਚ ਸੱਚ ਦੱਸ ਮੈਨੂੰ। ਕਹਿੰਦਾ ਜੀ ਇੱਕ ਦਿਨ ਮੈਨੂੰ ਲੈ ਗਿਆ ਇੱਕ ਬੰਦਾ ਨਾਲ, ਕਹਿੰਦਾ ਭੁਪਿੰਦਰ ਸਿੰਘ ਜੇ ਤੂੰ ਇੱਥੇ ਮੱਥਾ ਟੇਕ ਦੇਵੇਂ ਨਾ ਇਹ ਕਬਰ ਨੂੰ, ਕੋਈ ਭੂਤ ਪ੍ਰੇਤ ਤੇਰੇ ਨੇੜੇ ਨਹੀਂ ਆ ਸਕਦਾ। ਕਹਿੰਦਾ ਮੈਂ ਮੱਥਾ ਟੇਕ ਤਾਂ ਮੈਨੂੰ ਉੱਥੇ ਹੀ ਫੜ ਲਿਆ। ਮਹਾਰਾਜ ਕਹਿੰਦੇ ਦੇਖਿਓ ਪ੍ਰੇਮੀਓ, ਤੁਹਾਨੂੰ ਇਹਨਾਂ ਭੂਤਾਂ ਪ੍ਰੇਤਾਂ ਚੋਂ ਕੱਢ ਕੇ ਖਾਲਸੇ ਦਾ ਰੂਪ ਦਿੱਤਾ ਤੇ ਇਹਨਾਂ ਨੂੰ ਭੁੱਲ ਕੇ ਵੀ ਨਹੀਂ ਮੰਨਣਾ ਕਦੇ। ਪੂਰਨ ਪ੍ਰੇਮ ਪ੍ਰਤੀਤ ਸਜਾ ਵਰਤ ਗੌਰ, ਗੌਰ ਕਹਿੰਦੇ ਕਦਰ ਨੂੰ, ਗੌਰ ਮੜੀ ਮੱਠ ਭੁੱਲਣਾ ਮਨ, ਭੁੱਲ ਕੇ ਵੀ ਮੱਥਾ ਨਾ ਕਿਤੇ ਟੇਕਿਓ, ਇਹ ਸੁੱਚਾ ਹੋ ਗਿਆ ਅੰਮ੍ਰਿਤ ਛੱਕ ਕੇ। ਇੱਕ ਵਾਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਦੇ ਦਿੱਤਾ ਇਹ ਸੀਸ, ਹੁਣ ਇਹ ਸੀਸ ਚੁੱਕਣਾ ਨਹੀਂ ਚਾਹੀਦਾ। ਭੂਤਾਂ ਪ੍ਰੇਤਾਂ ਮੜੀਆਂ ਕਬਰਾਂ ਐਵੇਂ ਹੀ ਬਣਾ ਕੇ ਆ ਫਲਾਣਾ ਹੈ ਜੀ, ਆ ਤਿੰਕਾ ਜੀ, ਉਹਨਾਂ ਦੇ ਅੱਗੇ ਦਰ ਬਦਰ ਫਿਰਦਾ। ਮਹਾਰਾਜ ਕਹਿੰਦੇ ਤੁਹਾਨੂੰ ਪਤਾ ਮੈਂ ਤੇਜ ਦਿੱਤਾ, ਇਹਨੂੰ ਯਾਦ ਰੱਖਿਓ, ਇਸ ਤਰ੍ਹਾਂ ਫਰਮਾਨ ਕਰਦੇ ਨੇ। ਦਿੱਤਾ ਖਾਲਸਾ ਤੈਨੂੰ Yeah. ਹੱਥਾਂ ਦੇ ਉੱਤੇ ਪੁਰ ਨਹੀਂ ਕੁਛ ਕਰ ਸਕਦੇ ਕਿਉਂਕਿ ਨਾਲ ਲੱਗ ਗਏ। ਜਿਹੜੇ ਗੁਰੂ ਦੇ ਨਾਲ ਜੁੜੇ ਰਹਿਣਗੇ ਉਹਦਾ ਬਾਲ ਵਿੰਗਾ ਵੀ ਨਹੀਂ ਹੋਣਾ। ਰੋਗਨ ਤੇ ਅਰਸੋਗਨ ਤੇ ਜਲ ਜੋਗਨ ਤੇ ਬਹੁਤ ਭਾਂਤ ਬਚਾਵੈ, ਸ਼ਤਰੂ ਅਨੇਕ ਚਲਾਵਤ ਕਾਵ, ਤਊ ਤਨੇਕ ਨਾ ਲਾਗਨ ਪਾਵੈ, ਰਾਖਤਾ ਆਪਣੋ ਕਰ ਦੈ ਕਰ ਪਾਪ ਸੂ ਨਾ ਭੇਟਣ ਪਾਵੈ। ਔਰ ਕੀ ਬਾਤ ਕਹਾਂ ਕਹਿ ਤੋ ਸੋ ਸੋ ਪੇ ਠੀਕ ਹੈ ਪਟ ਵੀ ਬਚਾ। ਗੁਰੂ ਦੇ ਭਰੋਸੇ ਕਰੋ, ਬਾਣੀ ਪੜਿਆ ਕਰੋ, ਨਾਮ ਜਪਿਆ ਕਰੋ, ਨਾਮ ਦੇ ਵਿੱਚ ਸਾਰੀਆਂ ਸ਼ਕਤੀਆਂ, ਨਾਮ ਨਾਲ ਜੁੜੇ ਰਹੋ। ਗੁਰੂ ਗ੍ਰੰਥ ਸਾਹਿਬ ਦੀ ਗੱਲ ਮੰਨੋ, ਇਤਿਹਾਸ ਦੀ ਨਾ ਮੰਨੋ। ਇਤਿਹਾਸ ਵਿੱਚ ਬੜਾ ਗਲਤ ਫਲਤ ਲਿਖਿਆ ਹੈ, ਪ੍ਰਚਾਰਕ ਬਹੁਤ ਗਲਤ ਗੱਲਾਂ ਕਰ ਜਾਂਦੇ ਨੇ। ਗੁਰੂ ਗ੍ਰੰਥ ਸਾਹਿਬ ਨਾਲ ਨੂੰ ਛੱਡਿਓ, ਜੇ ਗੁਰੂ ਗ੍ਰੰਥ ਸਾਹਿਬ ਨਾ ਛੱਡਿਆ ਤੁਹਾਡਾ ਬਾਲ ਵੀ ਕੋਈ ਵਿੰਗਾ ਨਹੀਂ ਕਰ ਸਕਦਾ। ਵੱਡੀ ਤੇ ਵੱਡੀ ਔਖਿਆਈ ਵੀ ਕੁਛ ਨਹੀਂ ਵਿਗਾੜ ਸਕਦੀ। ਹੁਣ ਕਿਉਂਕਿ ਸਮਾਂ ਜਾਂਚ ਨਹੀਂ ਦਿੰਦਾ, ਇੱਥੇ ਮੈਂ ਸਮਾਪਤ ਕਰਦਾ। ਭਾਈ ਲਖਵੀਰ ਸਿਉਣੀ ਗੁਰਸਤੋਤਰ ਬਣ ਗਏ ਤੇ ਦਾਸ ਨੂੰ ਛੁੱਟੀ ਦੇਵੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।